ਜੇ ਵੀ ਟਰਾਂਸਪੋਰਟ ਵਾਲਿਆਂ ਨੂੰ ਬਹੁਤ ਸਾਰੇ ਡਰਾਈਵਰ ਟੋਰਾਂਟੋ ਤੋਂ ਮੋਂਟਰੀਆਲ ਟੋਰਾਂਟੋ ਤੋਂ ਯੂਐਸਏ ਵਾਸਤੇ ਚਾਹੀਦੇ, ਵਧੀਆ ਪੇ ਦਿੱਤੀ ਜਾਵੇਗੀ, ਸਮੇਂ ਸਿਰ ਜਿਹੜਾ ਚੈੱਕ ਤੁਹਾਨੂੰ ਮਿਲੇਗਾ, ਚੈੱਕ ਦੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਵੇਗੀ। 7 ਡੇਜ਼ ਕੰਮ 905-792-5100 ਤੇ ਜੁਝਾਰ ਸਿੰਘ ਸ਼ੌਕਰ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਲੈਣਾ 9057925100 ਜੇਬੀ ਟਰਾਂਸਪੋਰਟ।
ਆਪਣੀ ਮਿੱਟੀ ਦੀ ਛਾਤੀ ਜਿਹਾ ਨਿੱਘ ਮਿਲਦਾ ਜਿੱਥੇ,
ਮਾਂ ਦੀ ਗੋਤੀ ਜਿਹਾ ਸੁੱਖ ਮਿਲਦਾ ਜਿੱਥੇ,
ਆਪਣਿਆਂ ਤੋਂ ਵਿਛੜੇ ਮਿਲਦੇ ਨੇ ਜਿੱਥੇ,
ਵਿਰਸੇ ਦੀ ਮਹਿਕ ਜ਼ਿੰਦਗੀ ਚ ਸੁਗੰਧ ਘੋਲਦੀ ਆ ਉੱਥੇ, ਸਾਰੇ ਮਸਲਿਆਂ ਦੇ ਹੱਲ ਮਿਲ ਜਾਂਦੇ ਨੇ ਜਿਸ ਦੀ ਇੱਕ ਝਾਕ ਨਾਲ,
ਮੁਲਾਕਾਤ ਕਰਾਉਂਦਾ ਜੋ ਦੁਨੀਆ ਦੇ ਹਰ ਮੁੱਦੇ ਦੇ ਸੱਚ ਨਾਲ, ਜੋ ਸਾਨੂੰ ਸੱਚ ਦੀ ਪਰਖ ਕਰਾਉਂਦਾ,
ਜੋ ਹਸਾਉਣਾ ਸਿਖਾਵੇ,
ਜੋ ਅਸਲ ਮਾਇਨਿਆਂ ਵਿੱਚ ਜਿਉਣਾ ਸਿਖਾਉਂਦਾ, ਉਹ ਹੈ ਤੁਹਾਡਾ ਮੇਰਾ
ਸਾਡਾ ਸਭ ਦਾ
ਹੱਸਦਾ ਪੰਜਾਬ ਰੇਡੀਓ,
ਹੱਸਦਾ ਪੰਜਾਬ ਰੇਡੀਓ।
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ, ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ, ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਹੀ ਜਾਣਾ।
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ, ਉਹ ਇੰਡੀਆ ਚੱਲ ਕੇ ਕਰਵਾ ਲੈ।
ਅੱਛਾ ਤੂੰ ਕੀ ਜਾਣਦੀ ਹੈ, ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ?
ਓਹੋ, ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ? ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ, ਪਾਰਟੀ, ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ, ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ। ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ, ਅੱਜ ਹੀ ਕਾਲ ਕਰੋ 416-303-4344 ਤੇ 416-303-4444।
ਗੋਲਡਨ ਸਟਾਰ ਐਕਸਚੇਂਜ, ਜੇਕਰ ਤੁਸੀਂ US ਡਾਲਰ ਜਾਂ ਫਿਰ ਕਿਸੇ ਹੋਰ ਦੇਸ਼ ਦੀ ਕਰੰਸੀ ਵੇਚਣੀ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ, ਗੋਲਡਨ ਸਟਾਰ ਐਕਸਚੇਂਜ। ਪੰਜਾਬ ਵਿੱਚ ਪੈਸੇ ਭੇਜਣਾ ਚਾਹੁੰਦੇ ਹੋ, ਉਹ ਵੀ ਬੈਸਟ ਰੇਟਸ ਤੇ, ਤਾਂ ਉਹਦੇ ਲਈ ਕਮਿਊਨਿਟੀ ਦਾ ਇੱਕੋ ਇੱਕ ਭਰੋਸੇਮੰਦ ਨਾਮ ਨੇ, ਜਸਵੀਰ ਸਿੰਘ ਢਿੱਲੋਂ। ਫੋਰ ਮੋਰ ਇਨਫੋਰਮੇਸ਼ਨ ਕਾਲ ਜਸਵੀਰ ਸਿੰਘ ਢਿੱਲੋਂ 416-999-7022।
ਉੱਥੇ ਨਾਲੇ ਹੱਥ ਮਿਲਾਉਂਦੇ ਆ, ਹਾਏ ਹਮ ਵੀ ਪੰਜਾਬੀ ਹਾਂ। ਮੈਂ ਕਿਹਾ ਪੰਜਾਬੀ ਦਾ ਡੱਕਾ ਕਮਾਉਂਦਾ ਵੀ ਆ ਕਿਸੇ, ਪੰਜਾਬੀ ਕਾਹਦਾ ਤੂੰ, ਪੇਸ਼ ਕਰ ਰਿਹਾ ਜੀ ਕਾਹਦਾ ਉਹ ਮਿਸਤਰੀ ਜਿਹਨੂੰ ਕਹੀ ਨਾ ਚੰਡਣੀ ਆਵੇ, ਕਾਹਦੀ ਉਹ ਮੁਟਿਆਰ ਜਿਹੜੀ ਝਾਂਜਰ ਨਾ ਛਿੜਕਾਵੇ, ਕਾਹਦੀ ਉਹ ਜਵਾਨੀ ਜੋ ਨਾ ਸੱਚਾ ਇਸ਼ਕ ਕਮਾਏ, ਉਹ ਛੜਾਵੇ ਜੋ ਨਾ ਮੁੱਛ ਨੂੰ ਵੱਟ ਚੜਾਵੇ, ਮੁੱਛ ਨੂੰ ਵੱਟ ਚੜਾ ਕੇ ਫਿਰ ਨਾ ਗਲੀ ਚ ਛਿੱਤਰ ਖਾਵੇ, ਕਾਹਦਾ ਉਹ ਸੂਰਮਾ ਜਿਹੜਾ ਪਿੱਠ ਤੇ ਵਾਰ ਚਲਾਵੇ, ਕਾਹਦਾ ਉਹ ਲਲਾਰੀ ਜੋ ਨਾ ਪੱਕਾ ਰੰਗ ਚੜਾਵੇ, ਕਾਹਦਾ ਉਹ ਸੁਨਿਆਰਾ ਜੋ ਨਾ ਖਰੇ ਚ ਖੋਟ ਮਾਵੇ, ਕਾਹਦਾ ਉਹ ਗਾਇਕ ਜਿਹੜਾ ਸੀਡੀ ਲਾ ਕੇ ਗਾਵੇ, ਕਾਹਦਾ ਉਹ ਸ਼ਰਾਬੀ ਜੋ ਨਾ ਪੀ ਕੇ ਸੱਚ ਸੁਣਾਵੇ। ਯਾਰੋ ਇਹਨਾਂ ਗੱਲਾਂ ਦੇ ਵਿੱਚ ਕੋਈ ਖਰਾਬੀ ਨਾ, ਕਾਹਦਾ ਉਹ ਪੰਜਾਬੀ ਜਿਸ ਨੂੰ ਆਏ ਪੰਜਾਬੀ 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 ਨਾ। ਮਹਿੰਦਰ ਸਿੰਘ ਕਹਿੰਦਾ ਮੈਂ ਪਿੱਛੇ ਰਹਿ ਗਿਆ, ਫਿਰ ਛੋਟਾ ਕਹਿੰਦਾ ਹੁਣ ਮੈਂ ਪਿੱਛੇ ਰਹਿ ਗਿਆ। ਘੁਲਦੇ ਸੀ ਦੋ ਭਰਾ, ਕਹਿੰਦੇ ਸਾਡੇ ਚ ਕਮੀ ਪਤਾ ਨੀ ਕੀ ਆ। ਜੱਗਾ ਭਲਵਾਨ ਮੋਗੋਵਾਲ ਦਾ ਕਹਿੰਦਾ, ਕਹਿੰਦਾ ਮੈਂ ਦੱਸਦਾ ਉਰੇ ਆ ਤੇਰੇ ਚ ਕਮੀ ਕੀ ਆ। ਕਹਿੰਦਾ ਜੀ ਕੀ? ਕਹਿੰਦਾ ਖਾਣੀ ਸਵਾਹ ਤਾਂ ਘੁਲਣਾ ਭਲਵਾਨਾਂ ਨੂੰ, ਗੱਲ ਕੀ ਐਂਡ ਨੂੰ ਅਸਲੀਅਤ ਨੇ ਜਿੱਤਣੀ, ਉੱਦਾਂ ਜਿੱਤਣੀ ਹੁਣ ਪੇਸ਼ ਕਰ ਰਹੇ। ਆਖਰ ਨੂੰ ਡਿੱਗ ਪੈਗਾ ਧਰਤੀ ਤੇ ਗਸ਼ ਖਾ ਕੇ, ਕੰਧ ਉੱਤੇ ਕੁੱਤਾ ਬਹੁਤੀ ਦੇਰ ਭੱਜ ਸਕੇ ਨਾ, ਹਸਤੀ ਕੀ ਬੱਦਲਾਂ ਦੀ ਸੂਰਜ ਦੇ ਤੇਜ ਅੱਗੇ ਸੱਚ ਦੇ ਨੂੰ ਬਹੁਤਾ ਚਿਰ ਤਾਲਾ ਲੱਗ ਸਕੇ ਨਾ, ਕਿਸੇ ਦੀਆਂ ਮੋਢਿਆਂ ਤੇ ਰੱਖ ਕੇ ਚਲਾਉਣ ਵਾਲਾ ਬਹੁਤਾ ਚਿਰ ਰਣ ਭੂਮੀ ਵਿੱਚ ਗੱਜ ਸਕੇ ਨਾ, ਹੁਸਨ ਪਰਿੰਦਾ ਹੁਸਨ ਦਾ ਪੰਛੀ ਬਿਨ ਦੱਸਿਆ ਹੀ ਉੱਡ ਜਾਵੇ, ਬਹੁਤਾ ਚਿਰ ਅੱਖੀਆਂ ਦਾ ਜੋੜਾ ਸੱਜ ਸਕੇ ਨਾ, ਜ਼ਿਆਦਾ ਮਹਿਕ ਵਾਸਤੇ ਕਦੀ ਫੁੱਲਾਂ ਨੂੰ ਮਲੀਏ ਨਾ, ਤਲਮੀ ਹੋਣੇ ਪਾਣੀ ਵਿੱਚ ਪਕੌੜੇ ਤਲੀਏ ਨਾ, ਤਲਮੀ ਹੋਣੇ ਪਾਣੀ ਵਿੱਚ।
WQR 770 ਟਿਊਨ ਕਰ ਚੁੱਕੇ ਸਾਰੇ ਜਿੰਨੇ ਵੀ ਸਾਡੇ ਦੋਸਤ ਨੇ ਸਾਡੇ ਲਿਸਨਰਸ ਨੇ ਸਾਰਿਆਂ ਨੂੰ ਪਰਮਜੀਤ ਭਕਨੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਜੀ, ਹੱਸਦਾ ਪੰਜਾਬ ਰੇਡੀਓ ਢਿੱਲੋਂ ਬੋਲਦਾ। ਸੋ ਇਸ ਸੈਗਮੈਂਟ ਨੂੰ ਤੁਸੀਂ ਜਿੱਥੇ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹੋ ਤੇ ਹਮੇਸ਼ਾ ਜਿੱਥੇ ਢਿੱਲੋਂ ਸਾਹਿਬ ਇਸ ਪ੍ਰੋਗਰਾਮ ਦੇ ਵਿਚ ਖਾਸ ਤੌਰ ਤੇ ਉਚੇਚੇ ਤੌਰ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ ਤੇ ਤੁਸੀਂ ਵੀ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਦੇ ਹੋ ਤੇ ਖਾਸ ਗੱਲ ਇਹ ਹੈ ਕਿ ਇਸ ਵਕਤ ਤੁਸੀਂ WQR 770 ਦੇ ਉਪਰ ਆਪਣੇ ਰੇਡੀਓ ਸੈੱਟ ਦੇ ਵਿਚ ਟਿਊਨ ਕੀਤਾ ਹੋਇਆ ਹੱਸਦਾ ਪੰਜਾਬ ਰੇਡੀਓ। ਸੋ ਹੱਸਦਾ ਪੰਜਾਬ ਰੇਡੀਓ ਜਿੱਥੇ ਤੁਹਾਡੇ ਵਾਸਤੇ ਸ਼ਨੀਵਾਰ ਨੂੰ ਅਸੀਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੇਸ਼ ਕਰਦੇ ਹਾਂ, ਜਿਸ ਵਿਚ ਜਸਵੀਰ ਸਿੰਘ ਢਿੱਲੋਂ ਸਾਹਿਬ ਤੇ ਪਵਨ ਤਲਵਾਰ ਇਸ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ ਤੇ ਢਿੱਲੋਂ ਬੋਲਦਾ ਸੈਗਮੈਂਟ ਨੂੰ ਜਿੱਥੇ ਤੁਸੀਂ ਫੇਸਬੁੱਕ ਦੇ ਜ਼ਰੀਏ, ਟਿਕਟੌਕ ਦੇ ਜ਼ਰੀਏ, ਇੰਸਟਾਗ੍ਰਾਮ ਦੇ ਜ਼ਰੀਏ ਤੁਸੀਂ ਬਹੁਤ ਪਿਆਰ ਦਿੰਦੇ ਹੋ। ਸੋ ਇਸ ਵਕਤ ਵੀ ਜੇਕਰ ਤੁਹਾਡੇ ਹੱਥ ਦੇ ਵਿਚ ਤੁਹਾਡਾ ਆਪਣਾ ਮੋਬਾਈਲ ਹੈ ਤਾਂ ਤੁਸੀਂ ਟਿਕਟੌਕ ਤੇ ਜਾ ਕੇ ਢਿੱਲੋਂ ਸਾਹਿਬ ਦਾ ਜਿਹੜਾ ਟਿਕਟੌਕ ਅਕਾਊਂਟ ਹੈ ਜੀ ਢਿੱਲੋਂ ਬੋਲਦਾ, ਸੋ ਢਿੱਲੋਂ ਸਾਹਿਬ ਵਾਲਾ ਅਕਾਊਂਟ, ਉੱਥੇ ਜਾ ਕੇ ਤੁਸੀਂ ਜਾ ਕੇ ਇਸ ਲਾਈਵ ਨੂੰ ਦੇਖ ਸਕਦੇ ਹੋ, ਕਿਉਂਕਿ ਸਟੂਡੀਓ ਤੋਂ ਇਸ ਵਕਤ ਢਿੱਲੋਂ ਸਾਹਿਬ ਲਾਈਵ ਵੀ ਨੇ ਫੇਸਬੁੱਕ ਦੇ ਉਪਰ, ਟਿਕਟੌਕ ਦੇ ਉਪਰ ਵੀ ਲਾਈਵ ਨੇ। ਸੋ ਪ੍ਰੋਗਰਾਮ ਦੇ ਵਿਚ ਆਪਾਂ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ, ਹੱਸਦਾ ਪੰਜਾਬ ਰੇਡੀਓ ਤੁਹਾਡੇ ਆਪਣੇ ਸ਼ੋਅ ਦੇ ਵਿਚ ਤੁਹਾਡਾ ਸਵਾਗਤ ਹੈ ਜੀ।
ਥੈਂਕ ਯੂ ਜੀ, ਧੰਨਵਾਦ, ਬਹੁਤ ਬਹੁਤ ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਇਹ ਸਾਡਾ ਪ੍ਰੋਗਰਾਮ ਨਹੀਂ, ਇਹ ਸਰੋਤਿਆਂ ਦਾ ਪ੍ਰੋਗਰਾਮ ਹੁੰਦਾ। ਹਮੇਸ਼ਾ ਆਪਣੇ ਮੂੰਹ ਚੋਂ ਕੁਦਰਤੀ ਗੱਲ ਨਿਕਲ ਜਾਂਦੀ ਹੈ, ਮੈਂ ਕਰਦਾ, ਇਹ ਕੁਦਰਤੀ ਆ
ਜੀ।
ਇਨਸਾਨੀਅਤ ਤੌਰ ਤੇ ਜੇ ਦੇਖਿਆ ਜਾਵੇ, ਜੇ ਆਪਣੇ ਸਰੋਤੇ ਨਾ ਹੋਣ, ਸੁਣਨ ਵਾਲੇ ਨਾ ਹੋਣ, ਤੇ ਮੈਂ ਕੀ ਰਹਿ ਜੂਗੀ? ਮੈਂ ਤਾਂ ਮੈਂ ਹੀ ਰਹਾਂ, ਮੈਂ ਤਾਂ ਪੂਰੀ ਰਹਿ ਜਾਂਦੀ ਆ।
ਬਿਲਕੁਲ ਸਹੀ ਗੱਲ ਹੈ ਢਿੱਲੋਂ ਸਾਹਿਬ। ਦੱਸੋ ਕਿਤੇ ਨਾ ਜਿਹੜਾ ਇਹ ਮੈਂ ਸ਼ਬਦ ਹੈ, ਇਹ ਬਹੁਤ ਹੀ ਨਾ ਇੱਕ ਗੁੱਝਲਦਾਰ ਸ਼ਬਦ ਹੈ। ਬੰਦਾ ਬੜਾ ਸੌਖਾ ਈਜ਼ੀ ਕਹਿ ਦਿੰਦਾ ਕਿ ਇਹ ਕੰਮ ਮੈਂ ਕੀਤਾ, ਲੇਕਿਨ ਉਹ ਮੈਂ ਦੇ ਪਿੱਛੇ ਕਿੰਨੀ ਮਿਹਨਤ ਹੋਰ ਲੋਕਾਂ ਦੀ ਲੱਗੀ ਹੋਈ, ਬੈਕ ਐਂਡ ਦੇ ਕਿੰਨੇ ਕੁ ਲੋਕਾਂ ਦੀ ਹੈਲਪ ਜਾਂ ਮਦਦ ਹੈ, ਉਹ ਚੀਜ਼ ਨੂੰ ਕਈ ਵਾਰ ਬੰਦਾ ਭੁੱਲ ਜਾਂਦਾ।
ਨਹੀਂ, ਸਾਰੇ ਭੁੱਲਦੇ ਆ ਜੀ, ਜਿਨ੍ਹਾਂ ਦੇ ਵਿਚ ਅਸੀਂ ਪਹਿਲਾਂ ਤੇ ਤੁਸੀਂ ਬਾਅਦ ਹੋ, ਤੇ ਸਾਰੇ ਭੁੱਲਦੇ ਆ। ਆਪਾਂ ਪਹਿਲਾਂ ਆਪਣੇ ਤੇ ਗੱਲ ਆ ਕੇ ਕਰੀ ਦੀ ਆ, ਦੂਜੇ ਨੂੰ ਬਾਅਦ ਇਲਜ਼ਾਮ ਦੇਈਦਾ। ਜੇ ਆਪਾਂ ਇਹ ਭੁੱਲਣੋਂ ਹਟ ਜਾਈਏ, ਜੇ ਆਪਾਂ ਇਸ ਲਾਈਨ ਤੇ ਪਹਿਲਾਂ ਵਾਲੀਆਂ ਲਾਈਨਾਂ ਤੇ ਆ ਜਾਈਏ, ਆਪਾਂ ਬੜੇ ਚੰਗੇ ਤਰੀਕੇ ਨਾਲ ਇਸ ਕੰਟਰੀਆਂ ਦੇ ਵਿਚ ਜੀ ਸਕਦੇ ਹਾਂ। ਜਿੱਦਾਂ ਹੁਣ ਆਹ ਲੋਕਾਂ ਦੀ ਦੌੜ ਭੱਜ ਲੱਗੀ ਹੋਈ ਆ, ਆ 5-7-10 ਸਾਲਾਂ ਦੀ, ਹੁਣ ਹਰ ਬੰਦਾ ਦੁਖੀ ਆ
ਜੀ। ਬਿਲਕੁਲ,
ਅੱਗੇ ਉਹ ਬਜ਼ੁਰਗ ਦੁਖੀ ਥੋੜੋ ਸੀ ਵਿਚਾਰੇ, ਇੱਕ ਜਾਂਗੀਆ ਪਾ ਲੈਣਾ ਤੇ 2-2 ਸਾਲ ਉਹ ਰਿਸ਼ਤੇਦਾਰਾਂ ਦੇ ਵੀ ਜਾ ਆਉਂਦੇ ਸੀ ਉਸ ਜਾਂਗੀਆ
ਨੂੰ। ਬਿਲਕੁਲ,
ਹੁਣ ਕਹਿੰਦੇ ਆ ਜੀ ਦੁਪਹਿਰ ਨੂੰ ਪਿੰਟ ਹੋਰ ਹੋਵੇ, ਤਕਾਲਾਂ ਨੂੰ ਹੋਰ ਹੋਵੇ, ਸਵੇਰ ਨੂੰ ਹੋਰ ਹੋਵੇ, ਕਿਉਂ? ਇਹ ਸਾਡੇ ਚ ਮੈਂ ਆਈ ਹੋ, ਮੈਂ ਨੇ ਸਾਨੂੰ ਖਰਾਬ ਕੀਤਾ ਆ, ਇਹ ਮੈਂ ਨੇ ਨਾਲ ਜਾਣਾ ਨੀ ਫਿਰ।
ਇਹ ਤਾਂ ਗੱਲ ਪੱਕੀ ਆ,
ਠੀਕ ਆ ਜੀ। ਇਹ ਲੰਮੀਆਂ ਸੋਚਣੀਆਂ ਚਾਹੀਦੀਆਂ ਆਪਾਂ ਨੂੰ, ਜੇ ਆਪਾਂ ਉਸੇ ਜ਼ਿੰਦਗੀ ਚ ਜੀਣਾ, ਆਪਾਂ ਨੂੰ ਉਦਾਂ ਦੇ ਸਿਸਟਮ ਦੇ ਵਿਚ ਰਹਿਣਾ ਪੈਣਾ। ਜਦ ਆਪਾਂ ਇਕ ਦੂਜੇ ਵੱਲ ਦੇਖਦੇ ਹਾਂ, ਕੁਦਰਤੀ ਆ, ਤੁਸੀਂ ਕਿਤੇ ਵੱਡੇ ਘਰਾਂ ਜਾਓ, ਕਿਸੇ ਵੱਡੇ ਤਕੜਿਆਂ ਬੰਦਿਆਂ ਨਾਲ ਬਹਿ ਲਓ, ਪੁਲਿਸ ਵਾਲਿਆਂ ਨਾਲ ਬਹਿ ਲਓ, ਜਾਂ ਵੱਡੇ ਪੋਲਿਟਿਕਸ ਨਾਲ ਬਹਿ ਲਓ, ਤੁਹਾਨੂੰ ਇਦਾਂ ਲੱਗਣ ਲੱਗ ਪੈਣਾ ਵੀ ਅਸੀਂ ਭਾਰਤੀ ਪੁਲਿਸ ਚ ਹੋ ਜਾਈਏ।
ਬਿਲਕੁਲ, ਜਿਸ ਤਰ੍ਹਾਂ ਦੀ ਸੰਗਤ ਉਸ ਤਰ੍ਹਾਂ ਦਾ ਰੰਗਤ।
ਹਾਂ ਵੀ, ਇਹ ਤਾਂ ਬਹੁਤ ਸੌਖਾ ਕੰਮ ਆ। ਜਦੋਂ ਪੁਲਿਸ ਵਾਲੇ ਦੇ ਘਰਦਿਆਂ ਨੂੰ ਪੁੱਛੋ, ਉਹ ਕਹਿੰਦੇ ਅਸੀਂ ਇਹਨਾਂ ਨੂੰ ਕਹਿੰਦੇ ਅਸਤੀਫੇ ਦੇ ਦਿਓ।
ਬਿਲਕੁਲ ਸਹੀ ਗੱਲ ਹੈ ਢਿੱਲੋਂ ਸਾਹਿਬ।
ਦੂਰੋਂ ਪਹਾੜ ਸੋਹਣੇ ਲੱਗਦੇ ਆ, ਉਹੀ ਵਧੀਆ ਉਹੀ ਕੰਮ ਆ ਜਿਹੜੀ 10-9 ਦੀ ਕਮਾਈ ਤੁਸੀਂ ਕਰਕੇ ਖਾ ਲੈਣੀ ਆ, ਉਹਦਾ ਨਜ਼ਾਰਾ ਹੀ ਵੱਖਰਾ। ਰਾਤ ਨੂੰ ਸੁੱਤੇ ਪਏ ਨੂੰ ਧੜਕਾ ਤਾਂ ਨਹੀਂ ਹੈਗਾ।
ਹਾਂ, ਇਹ ਤਾਂ ਗੱਲ ਹੈ ਜੀ। ਸੋ ਟੈਨਸ਼ਨ ਨੀ, ਕੋਈ ਗੋਲੀ ਲੈਣ ਦੀ ਟੈਨਸ਼ਨ ਨੀ, ਕੋਈ ਫਿਕਰ ਦੀ ਟੈਨਸ਼ਨ,
ਫਿਕਰ ਨੀ, ਫਾਕਾ ਨੀ। ਜਿੱਦਾਂ ਹੁਣ ਪੋਲੀਟਿਕਸ ਵਾ, ਉਹਨਾਂ ਨੂੰ ਕਿੰਨੇ, ਮੈਂ ਤਾਂ ਕਈ ਵੇਲੇ ਕਹਿ ਦਿੰਦੇ ਆ, ਅਸੀਂ ਮੂੰਹ ਬੜੀ ਛੇਤੀ ਹਿਲਾ ਦਿੰਦੇ ਆ ਆਪਣੇ। ਪਰ ਵੀ ਤੁਸੀਂ ਇਹ ਦੇਖੋ, ਅੰਦਾਜ਼ਾ ਲਾ, ਉਹ ਜੇ ਤੁਹਾਨੂੰ ਦਿਹਾੜੀ ਦੇ 25 ਫੋਨ ਚੁੱਕਣੇ ਪੈ ਜਾਣ, 25-30,
ਹਾਂਜੀ ਹਾਂਜੀ,
ਤੁਸੀਂ ਠੀਕ
ਹਾਂਜੀ ਹਾਂਜੀ
ਤੁਸੀਂ ਆਪਣਾ ਸਿਰਫ
ਬਿਲਕੁਲ ਬਿਲਕੁਲ
ਹੁਣ ਤੁਸੀਂ ਕੋਈ ਤੁਸੀਂ ਕੰਮ ਕਰਨ ਵਾਲਾ ਕੰਮ ਉਹਨੂੰ ਕਰਾਓ ਨਜਾਇਜ਼ ਕਾਹਦੇ ਕਰਾਉਂਦੇ ਹੋ ਨਜਾਇਜ਼ ਤਾਂ ਉਹ ਵੀ ਫਸਦਾ ਵਿਚਾਰਾ ਤੁਸੀਂ ਤਾਂ ਫਸਣਾ ਹੀ ਫਸਣਾ ਉਹ ਪਹਿਲੀ ਗੱਲ ਉਹ ਨਜਾਇਜ਼ ਕਰਨਾ ਨੀ ਉਹਨੂੰ ਆਪਣੀ ਜੋਬ ਦਾ ਖਤਰਾ ਉਹਨੂੰ ਚਾਰ ਦੇਖੋ ਤੁਸੀਂ ਤਾਂ ਜਾ ਕੇ ਇੱਕ ਅੰਦਰ ਬਹਿ ਕੇ ਤੁਸੀਂ ਗੱਲਾਂ ਕਰ ਰਹੇ ਆ ਉਹਨੂੰ ਚਾਰੇ ਕੰਧਾਂ ਦੇਖ ਰਹੀਆਂ ਉਹਨੂੰ ਦਰਵਾਜ਼ਾ ਵੀ ਸੁਣਦਾ ਅੱਛਾ ਉਹਨੂੰ ਉਹਦੇ ਜਿੱਦਾਂ ਕਹਿੰਦੇ ਉਹਦੇ ਕੱਪੜਿਆਂ ਤੇ ਵੀ ਸ਼ੱਕ ਹੋ ਮੇਰੇ ਕੱਪੜਿਆਂ ਦੇ ਵਿੱਚ ਤਾਂ ਨੀ ਕੁਛ ਲਾਇਆ ਨੀ
ਇਹ ਵੀ ਗੱਲ
ਠੀਕ ਆ ਹੁਣ ਸਾਰਾ ਕੁਝ ਦੇਖਣਾ ਜਦ ਇੱਕ ਵਾਰ ਮੈਨੂੰ ਬਹੁਤ ਚਿਰ ਦੀ ਗੱਲ ਹੋਈ ਸਮਝਾਵੇ ਅਸੀਂ ਇੱਥੇ ਬੈਠਿਆਂ ਦੀ ਗੱਲ ਵਾ ਪੁਲਿਸ ਵਾਲੇ ਨੇ ਗੱਲ ਕੀਤੀ ਕਹਿੰਦਾ ਯਾਰ ਸਾਡੇ ਦਿਮਾਗ ਦੇ ਵਿੱਚ ਹੁੰਦਾ ਜਦ ਵੀ ਬਾਹਰੋਂ ਕੋਈ ਵੀ ਬੰਦਾ ਜਾਂਦਾ ਅਸੀਂ ਇਹਨਾਂ ਦੀ ਹੈਲਪ ਕਰਨੀ ਚਾਹੁੰਦੇ ਹਾਂ ਹੁਣ ਤਾਂ ਚਲੋ ਬਹੁਤ ਟਾਈਮ ਬਹੁਤ ਹੋ ਗਿਆ ਅੱਗੇ ਬੰਦੇ ਵੀ ਟਾਵੇਂ ਹੁੰਦੇ ਸੀ ਜਿਹੜੇ ਮੈਂ ਕਰਦਾ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਉਹ ਕਹਿੰਦੇ ਵੀ ਸਾਨੂੰ ਯਾਰ ਚਾਅ ਜਿਹਾ ਚੜਦਾ ਚਲੋ ਯਾਰ ਇਹ ਬਾਹਰੋਂ ਆਇਆ ਕਿਤੇ ਅਸੀਂ ਕਿਤੇ ਜਾਣਾ ਮਿਲਾਂਗੇ ਹੀ ਵੀ ਅਸੀਂ ਕੀ ਚਲਾਨ ਕੱਟ ਕੇ ਵਿਚਾਰੇ ਦਾ ਕੀ ਕਰਨਾ ਇਹ 15-20 ਦਿਨ ਮਹੀਨੇ ਲਿਆ ਆ ਛੋਟੀ ਮੋਟੀ ਗਲਤੀ ਕਰਦਾ ਇਹਨੂੰ ਸਮਝਾ ਕੇ ਛੱਡ ਦੋ ਕਹਿੰਦਾ ਅਸੀਂ ਜਦ ਪਰੇ ਬੈਠੇ ਹੁੰਦੇ ਆ ਸਾਡੇ ਮੁਲਾਜ਼ਮ ਕੰਮ ਕਰਦੇ ਹੁੰਦੇ ਆ ਵੀ ਘੇਰ ਕੇ ਵੀ ਤੁਹਾਡੇ ਆਹ ਰੀਨ ਲੱਗਾ ਤੁਹਾਡੇ ਆਹ ਅਸੀਂ ਟਿਕਟ ਦੇਣੀ ਆ ਕਹਿੰਦਾ ਕਈ ਬੰਦੇ ਬੜੇ ਸਮਝਦਾਰ ਹੋ ਉਹਨਾਂ ਨੂੰ ਕਹਿੰਦੇ ਆ ਸਰ ਜੀ ਅਸੀਂ ਏਦਾਂ ਏਦਾਂ ਆਏ ਆ ਵੀ ਸਾਨੂੰ ਪਤਾ ਨੀ ਸੀ ਕਾਨੂੰਨ ਦਾ ਪਲੀਜ਼ ਅਸੀਂ ਮੁੜ ਕੇ ਗਲਤੀ ਨੀ ਕਰਦੇ ਕਹਿੰਦਾ ਅਸੀਂ ਆਪ ਹੀ ਇਸ਼ਾਰਾ ਦੇਈਦਾ ਵਿਚਾਰੇ ਨੂੰ ਛੱਡੋ ਤਾਂ ਚਲੇ ਜਾਣਾ ਹੋਰ 15 ਦਿਨ ਨੂੰ ਗਲਤੀ ਤਾਂ ਮੰਨਦਾ ਕਹਿੰਦਾ ਇੱਕ ਬੰਦੇ ਉਹ ਆ ਜਿਹੜੇ 100 ਦੇ ਵਿੱਚ 4 ਕੁ ਬੰਦੇ ਉਹ ਆ ਕਹਿੰਦਾ ਦਵਾ ਸੱਟ ਕੱਢੂਗੇ ਕਰੀ ਸੁਖਵੀਰ ਨੂੰ ਫੋਨ ਕੈਪਟਨ ਨੂੰ ਕਰੀ ਕਹਿੰਦਾ ਜਦ ਇਹ 2-9 ਲੈਂਦੇ ਆ ਕਹਿੰਦਾ ਫੇਰ ਭਾਵੇਂ ਉਹਨਾਂ ਦਾ ਫੋਨ ਆ ਵੀ ਜਾਵੇ ਚਲਾਣ ਤਾਂ ਮਿਲਣਾ ਹੀ ਮਿਲਣਾ ਕਹਿੰਦਾ ਉਹ ਤਾਂ ਫਿਰ ਸਾਡਾ ਇੱਕ ਇਹ ਅਸੂਲ ਆ ਹੁਣ ਭਰਾਵਾ ਮੋਦੀ ਤੋਂ ਕਰਾਲਾ ਹੁਣ ਜਦੋਂ ਕਰਾਉਣਾ ਕਰਾਲਾ ਹੁਣ ਤੇਰਾ ਚਲਾਣ ਕੱਟ ਕੇ ਤੇਰੇ ਦਿਨ ਹੱਥ ਫੜਾ ਜੇ ਫੋਨ ਆਇਆ ਹੈ ਫਿਰ ਕਿਸੇ ਦਾ ਫਿਰ ਅਸੀਂ ਉਹਨੂੰ ਕਹਿੰਦੇ ਸਰ ਸੋਰੀ ਕਹਿੰਦਾ ਅਸੀਂ ਫਿਰ ਕਹਾਂਗੇ ਸੋਰੀ ਕਹਿੰਦਾ ਇੱਦਾਂ ਨੀ ਪਿਆਰ ਨਾਲ ਕਹਿੰਦਾ ਸਾਰਾ ਕੁਛ ਹੋ ਸਕਦਾ
ਹਾਂਜੀ ਹਾਂਜੀ
ਕਹਿੰਦਾ ਜਿੱਦਾਂ ਤੁਸੀਂ ਹੈ ਸਾਨੂੰ ਸਮਝਾਉਂਦੇ ਆ
ਧੱਕਾ ਕਰਦੇ
ਆ ਬਈ ਆ ਕੇ ਕਰ ਸਕਵੀਰ ਨੂੰ ਫੋਨ ਕਰ ਕੈਪਟਨ ਨੂੰ ਫੋਨ ਕਹਿੰਦਾ ਉਹ ਨੀ ਫਿਰ ਅਸੀਂ ਜਿੱਦਾਂ ਕਹਿੰਦੇ ਬਚਣ ਦਿੰਦੇ ਕਹਿੰਦਾ ਫਿਰ ਸਾਡੇ ਇੱਕ ਦੂਜੇ ਨਾਲ ਅੱਖਾਂ ਰਲ ਜਾਂਦੀਆਂ ਪੁਲਿਸ ਵਾਲੇ ਨਾਲ ਕਹਿੰਦਾ ਸਾਡੀ ਵਾਇਰਲੈਸ ਵਾ
ਬਿਲਕੁਲ
ਕਹਿੰਦਾ ਅਸੀਂ ਫਿਰ ਇਸ਼ਾਰਾ ਦਿੰਦੇ ਹਾਂ ਚੁੱਕਦੇ ਹੁਣ ਨਾ ਛੱਡੀ ਤੋਂ ਬਾਅਦ ਚੁੱਕਦੇ
ਬਿਲਕੁਲ ਸਹੀ ਗੱਲ ਹੈ ਢਿੱਲੋਂ ਸਾਹਿਬ ਕਿਤੇ ਨਾ ਕਿਤੇ ਅਸੀਂ ਵੀ ਸੁਣਦੇ ਹੁੰਦੇ ਹਾਂ ਜੀ ਕਹਿੰਦੇ ਜੀ ਜਿਹੜਾ ਮੁਨਸ਼ੀ ਹੁੰਦਾ ਉਹ ਥਾਣੇ ਦੀ ਮਾਂ ਹੁੰਦਾ ਜਦੋਂ ਮੁਨਸ਼ੀ ਨੇ ਆਪਣਾ ਪੈਨ ਚਲਾਉਣਾ ਨਾ ਜੀ ਜਦੋਂ FIR ਪੱਕੀ ਕੱਟਣ ਲੱਗਦਾ ਮੁਨਸ਼ੀ ਨੇ ਜੋ ਹਾਲਾਤ ਬਣਾ ਕੇ ਲਿਖਤੇ ਕਿ ਸਾਨੂੰ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਅਸੀਂ ਫੇਰ ਉਹ ਪਾਣੀ ਵਾਲੀ ਟੈਂਕੀ ਦੇ ਪਰਲੇ ਪਾਸੇ ਗਏ ਤੇ ਬੰਦਾ ਚਾਹੇ ਘਰੋਂ ਚੱਕ ਕੇ ਲਿਆਏ ਉਹ ਤੇ ਜਦੋਂ ਉਹਨਾਂ ਨੇ ਜੋ ਰਿਪੋਰਟ ਦਰਜ ਕਰਤੀ ਨਾ ਜੀ ਤਾਂ ਜੱਜ ਨੇ ਉਹ ਪੁਲਿਸ ਦੀ ਰਿਪੋਰਟ ਨੂੰ ਪਹਿਲ ਦੇ ਆਧਾਰ ਤੇ ਮੰਨਣਾ
ਪਹਿਲਾਂ ਦੇਖੋ ਜੀ ਪੁਲਿਸ ਦੀ ਪਹਿਲਾਂ ਤਾਂ ਹੁਣ ਇੱਥੇ ਵੀ ਆ ਜਦ ਮਰਜ਼ੀ ਤੁਸੀਂ ਹੁਣ ਮੈਨੂੰ ਇੱਕ ਦਿਨ ਕੋਈ ਬੰਦੇ ਨੂੰ ਮੈਂ ਪੁੱਛਿਆ ਮੈਂ ਕਿਹਾ ਯਾਰ ਕੀ ਤੁਸੀਂ ਬੱਚੇ ਹੋ ਤੁਸੀਂ ਕਾਹਤੇ ਨੀ ਕਿਤੇ ਇੱਥੇ ਟੱਕਰਿਆ ਮੈਨੂੰ ਮੈਂ ਕਿਹਾ ਤੁਸੀਂ ਕਾਹਤੇ ਨੀ ਬੰਦੇ ਬਣਦੇ ਕਹਿੰਦਾ ਮੈਂ ਤਾਂ ਵਿੱਚ ਹੈ ਹੀ ਨਹੀਂ ਸੀ ਮੇਰਾ ਤਾਂ ਐਵੇਂ ਨਾ ਲਿਖ ਦਿੰਦੇ ਲੈ ਦੱਸ ਮੈਂ ਕਿਹਾ ਆਹੋ ਉਹਨਾਂ ਦਾ ਸੁਪਨਾ ਆਉਂਦਾ ਮੰਨਣਾ ਨੀ ਜੀ ਗੱਲ ਮੰਨਣ ਤੇ ਜੇ ਮੰਨ ਜਾਓ ਤਾਂ ਫਿਰ ਤਾਂ ਰੌਲਾ ਹੀ ਖਤਮ ਆ ਹੁਣ ਜੇ ਅਸੀਂ ਅੱਗੇ ਪਰ ਵੀ ਜਿਹੜਾ ਪਹਿਲਾ ਟਾਈਮ ਹੁੰਦਾ ਸੀ ਲੋਕ ਲੁਕਾਉਂਦੇ ਹੁੰਦੇ ਸੀ ਲੁਕ ਕੇ ਜਿੰਨਾ ਲੁਕਦੀ ਸੀ ਚੀਜ਼ ਤੇ ਤੁਹਾਡਾ ਫਾਇਦਾ ਹੁੰਦਾ ਸੀ ਅੱਜ ਜਿੰਨਾ ਤੁਸੀਂ ਕੋਠੇ ਤੇ ਚੜ ਕੇ ਰੌਲਾ ਪਾਉਂਗੇ ਜਿੰਨਾ ਤੁਸੀਂ ਕਿਸੇ ਨੂੰ ਯਾਰ ਦੋਸਤ ਨੂੰ ਰਿਸ਼ਤੇਦਾਰ ਨੂੰ ਚਲੋ ਰਿਸ਼ਤੇਦਾਰ ਨੇ ਤਾਂ ਫਾਇਦਾ ਦੇਣਾ ਨੀ
ਮੈਨੂੰ
ਬਾਕੀ ਦਿੰਦੇ ਵੀ ਹੋਗੇ ਮੈਨੂੰ ਪਤਾ ਨੀ ਕਿੰਨੇ ਦਿੰਦੇ
ਸਾਰੇ ਚਲੋ ਨਹੀਂ ਕੱਦਾ
ਸਾਰੇ ਨਹੀਂ ਹੁੰਦੇ ਕਹਿੰਦੇ 2-4% ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਸਾਰਿਆਂ ਚ ਹੁੰਦਾ ਪਰ ਯਾਰ ਦੋਸਤ ਨੂੰ ਜੇ ਤੁਸੀਂ ਦੱਸੋਗੇ ਦੱਸ ਸਕਦਾ ਵੀ ਇਹਦੀ ਦਵਾਈ ਹੈਗੀ ਆ ਪਟਿਆਲੇ ਵਿੱਚ ਡਾਕਟਰ ਵਾ
ਹਾਂਜੀ ਹਾਂਜੀ
ਮੰਨ ਲਓ ਅੰਮ੍ਰਿਤਸਰ ਡਾਕਟਰ ਹੈਗਾ ਜਾਂ ਕਿਤੇ ਲੁਧਿਆਣੇ ਡਾਕਟਰ ਹੈਗਾ ਉਹ ਦੱਸ ਸਕਦਾ ਜਾਂ ਬੰਦਾ ਦੱਸ ਸਕਦਾ ਭਾਈ ਉਸ ਬੱਚੇ ਨੂੰ ਵੀ ਏਦਾਂ ਪ੍ਰੋਬਲਮ ਆਈ ਸੀ ਉਸ ਜਾਂ ਤੁਸੀਂ ਅੰਦਰ ਹੀ ਲੁਕੋਈ ਜਾਣਾ ਸਾਡਾ ਮੁੰਡਾ ਤਾਂ ਚੋਰੀਆਂ ਕਰਦਾ ਦੱਸਣਾ ਨੀ ਉਹ ਲੋਕਾਂ ਨੂੰ ਤਾਂ ਸਾਰਿਆਂ ਨੂੰ ਪਤਾ
ਬਿਲਕੁਲ ਸਹੀ
ਅੱਜ ਕੱਲ੍ਹ ਟਿਕਟੋਕ ਤੇ ਤਾਂ ਇੰਡੀਆ ਵਾਲੇ ਪਿੰਡਾਂ ਚ ਪਤਾ ਵੀ ਕਿੱਦਾਂ ਉਥੋਂ ਜੇ ਦੂਏ ਦੇ ਮੁੰਡੇ ਨੇ ਰਾਤੀ ਟ੍ਰੇਲਰ ਚੋਰੀ ਕੀਤਾ ਸੀ ਜਮਾਤ ਹੋ ਗਈ
ਬਿਲਕੁਲ
ਅੱਜ ਕੱਲ ਨੀ ਤੁਸੀਂ ਲਕੋਰ ਆ ਤੇ ਜਿੰਨਾ ਰੌਲਾ ਪਾਉਂਗੇ ਤੁਸੀਂ ਚੰਗੇ ਆ ਆਪ ਪਾਲੂਗੇ ਚੰਗੇ ਨੇ ਲੋਕ ਤਾਂ ਪਾਈ ਜਾਂਦੇ ਆ ਫਿਰ
ਢਿੱਲੋਂ ਸਾਹਿਬ ਮੈਨੂੰ ਯਾਦ ਆਇਆ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਕਿਸੇ ਦਾ ਵਿਆਹ ਰਿਸ਼ਤਾ ਹੁੰਦਾ ਸੀ ਕਹਿੰਦੇ ਸੀ ਬੰਦੇ ਨੂੰ ਭੇਜ ਦਿੰਦੇ ਸੀ ਪਿੰਡ ਚ ਪਤਾ ਕਰਦੇ ਹੁੰਦੇ ਸੀ ਯਾਰ ਵੀ ਫਲਾਣਿਆਂ ਦਾ ਮੁੰਡਾ ਜਾਂ ਫਲਾਣਿਆਂ ਦਾ ਇਸ ਤਰ੍ਹਾਂ ਕੋਈ ਨਸ਼ਾ ਕਰਦਾ ਜਾਂ ਕਿੱਦਾਂ ਅੱਜ ਕੱਲ ਤਾਂ ਬੜਾ ਸੁਖਾਲਾ ਜੀ ਉਸ ਬੰਦੇ ਦੇ ਨਾਂ ਦੀ ਜਾ ਕੇ ਸੋਸ਼ਲ ਮੀਡੀਆ ਤੇ ID ਲੱਭੋ ਉਥੋਂ ਹੀ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਸੰਗਤ ਚ ਬੈਠ ਰਿਹਾ ਕਿੱਦਾਂ ਦੀ ਸੋਸਾਇਟੀ ਦੇ ਵਿਚ ਉਹਦਾ ਉੱਠਣਾ ਬੈਠਣਾ ਬੰਦਾ ਇੱਥੋਂ ਹੀ ਗਸ ਜਿਹਾ ਲਾ ਲੈਂਦਾ ਵੀ ਯਾਰ ਆਹ ਬੰਦਾ ਇੰਨੇ ਕੁ ਪਾਣੀ ਜੋਗਾ ਹੈਗਾ ਤੇ ਇੰਨਾ ਕੁ ਕਾਰਨ ਜੋਗਾ ਇਹ ਹੈਗਾ
ਇੱਕ ਪਰਮਜੀਤ ਦੇਖੋ ਜਿਹੜੀ ਸਚਾਈ ਆ ਉਹ ਤਾਂ ਤੁਸੀਂ ਰੌਲਾ ਪਾਓ ਚੰਗਾ ਲੱਗਦਾ ਚਲੋ ਕੋਈ ਨੀ ਮਾੜੀ ਗੱਲ ਨੀ ਤੁਸੀਂ ਕਹਿ ਦਿੰਦੇ ਆ ਯਾਰ ਉਹਨਾਂ ਦਾ ਮੁੰਡਾ ਨਸ਼ੇ ਕਰਦਾ ਜਾਂ ਉਹਨਾਂ ਦਾ ਚੋਰੀਆਂ ਕਰਦਾ ਜਾਂ ਉਹਦਾ ਵਾਹ ਕਰਦਾ ਪਰ ਜਿਹੜਾ ਕਈ ਵੇਲੇ ਮੈਂ ਦੇਖਦਾ ਹੁੰਦਾ ਮੈਨੂੰ 100% ਪਤਾ ਮੈਂ ਕਈ ਬੰਦਿਆਂ ਦਾ ਸੁਣਦਾ ਹੁੰਦਾ ਜਾਂ ਮਹਿਫਲ ਚ ਬੈਠੀ ਦਾ ਬਿਨਾਂ ਮਤਲਬ ਝੂਠਾ ਇਲਜ਼ਾਮ ਜਿਹਾ ਲਾ ਕੇ ਉਹ ਜਾਂਦੇ ਆ ਬਣਦੀ ਤੁਹਾਡੀ ਨੀ ਮੰਨ ਲਓ ਮੇਰੀ ਮੈਂ ਕਿਤੇ ਦੂਏ ਤੇ ਜਾ ਕੇ ਸੈਟੀ ਵਿਚ ਬਹਿ ਕੇ ਕਹਿ ਦੇਣਾ ਮੈਂ ਕਹਿੰਦਾ ਭਗਨੇ ਦਾ ਮੁੰਡਾ ਵੀ ਨਸ਼ਾ ਕਰ ਦੇਣਾ ਦੇਖੋ ਇਹਦਾ ਨੁਕਸਾਨ ਤੁਹਾਨੂੰ ਬੈਕ ਵੀ ਆਉਣਾ
ਹਾਂਜੀ ਹਾਂਜੀ
ਪਰਮਾਤਮਾ ਵੀ ਇੱਕ ਵੱਡੀ ਚੀਜ਼ ਵਾ ਕਿ ਉਹ ਜਦ ਹੁਣ ਜਦ ਤੇਰੇ ਕੋਲ ਚੋਇਸ ਨੀ ਤੂੰ ਇੱਕ ਮਾਤੜ ਵਾ ਤੂੰ ਉਹਦੇ ਮੋਰੇ ਨਾਲ ਸਪੋਰਟ ਨੀ ਬੰਦਿਆਂ ਦੀ ਪੈਸਾ ਹੈ ਨੀ ਤੂੰ ਫਿਰ ਰੱਬ ਤੇ ਆਸ ਰੱਖੀ ਹੋ
ਬਿਲਕੁਲ
ਕਹਿ ਰੱਖਿਓ ਰੱਬਾ ਜੋ ਤੂੰ ਕਰ ਦੇਵੇਂ ਠੀਕ ਵਾ ਫਿਰ ਰੱਬ ਕੋਲ ਇੱਕ ਡਾਂਗ ਵਾ
ਹਾਂਜੀ
ਫਿਰ ਉਹਨੂੰ ਮਾਰਨੀ ਆਉਂਦੀ ਆ ਫਿਰ ਤੇਤੋਂ ਨੀ ਬਜਾਉਣੀ ਫਿਰ ਉਹਨੇ ਆਪੇ ਮਾਰ ਲੈਣਾ
ਆਪੇ ਮਾਰ ਲੈ
ਤੁਸੀਂ ਸੱਚ ਗੱਲ ਨੂੰ ਤਾਂ ਸੱਚ ਕਹਿ ਦੋ ਕੋਈ ਨੁਕਸਾਨ ਨੀ ਜੇ ਤੇਰਾ ਮੁੰਡਾ ਨਸ਼ਾ ਕਰਦਾ ਤੂੰ ਭਾਵੇਂ ਰੱਬ ਕੋਲ ਵੀ ਕਹੀ ਜਾਂਦਾ ਝੂਠ ਬੋਲਦਾ ਰੱਬ ਨੇ ਕਹਿਣਾ ਕਿਉਂ ਝੂਠ ਬੋਲਦਾ ਸੱਚਾ ਹੀ ਬੋਲਦਾ
ਸੱਚ ਬੋਲਦਾ
ਜਦ ਉਹ ਕਰਦਾ ਹੀ ਨੀ ਵਿਚਾਰਾ ਉਹਨੂੰ ਕਦੇ ਟੱਚ ਵੀ ਨੀ ਕੀਤਾ ਮੈਂ ਬਿਨਾਂ ਮਾਤੋਂ ਦੇ ਝੂਠ ਦਾ ਸਹਾਰਾ ਲੈ ਰਿਹਾ ਇੱਕ ਤੁਹਾਨੂੰ ਬਦਨਾਮ ਕਰਨ ਦੀ ਖਾਤਰ ਇੱਕ ਤੁਹਾਨੂੰ ਮੈਂ ਡੈਮੇਜ ਕਰਨ ਦੀ ਖਾਤਰ ਪਰ ਡੈਮੇਜ ਤਾਂ ਤੁਸੀਂ ਹੋਣਾ ਨੀ ਫਿਰ ਵੀ ਹੁਣ ਤੁਸੀਂ ਕਿੰਨੀਆਂ ਗਾਲਾਂ ਕਿਸੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਕੱਢੀ ਜਾਂਦੇ ਆ ਮਰ ਜਾਵੇ ਮਰ ਜਾਂਦਾ ਕੋਈ
ਨਹੀਂ ਕਿਸੇ ਦੇ ਕਹਿੰਦੇ ਕੋਈ ਨੀ ਮਰਦਾ
ਕਾਵਾਂ ਦੇ ਕਹੇ ਢੱਗੇ ਮਰ ਜਾਂਦੇ
ਨਹੀਂ ਨਹੀਂ ਬਿਲਕੁਲ ਸੋ ਬਿਲਕੁਲ ਜੀ ਸੋ ਇਸ ਵਕਤ ਤੁਸੀਂ ਹੱਸਦਾ ਪੰਜਾਬ ਰੇਡੀਓ ਜਿੱਥੇ ਢਿੱਲੋਂ ਬੋਲ ਦਾ ਸੈਗਮੈਂਟ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਫ਼ਤੇ ਦੇ ਜਿੱਥੇ 7 ਦਿਨ ਆ ਢਿੱਲੋਂ ਸਾਹਿਬ ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਕਾਨਸੈਪਟ ਜਿਹੜੇ ਕਿ ਫੇਸਬੁੱਕ ਤੇ ਟਿਕਟੋਕ ਦੇ ਉੱਪਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਤੁਸੀਂ ਵੀ ਕੋਈ ਸਾਂਝ ਪਾਉਣੀ ਆ ਢਿੱਲੋਂ ਸਾਹਿਬ ਦੇ ਨਾਲ ਤਾਂ ਸਟੂਡੀਓ ਦਾ ਨੰਬਰ 416-930-1111 ਦੇ ਉੱਪਰ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਢਿੱਲੋਂ ਸਾਹਿਬ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਹੈ ਉਹ ਸਵਾਲ ਮੈਂ ਜ਼ਰੂਰ ਤੁਹਾਡੀ ਜ਼ਬਾਨੀ ਜਾਣਨਾ ਚਾਹਾਂਗਾ ਕਿਉਂਕਿ ਸਰਕਲ ਜਿੱਥੇ ਤੁਸੀਂ ਬਹੁਤ ਪੁਰਾਣੇ ਕਬੱਡੀ ਨਾਲ ਜੁੜੇ ਹੋਰ ਬੜੇ ਕਲੱਬਾਂ ਦੇ ਵਿੱਚ ਜਿੱਥੇ ਕਾਫੀ ਵਧੀਆ ਅਹੁਦਿਆਂ ਦੇ ਉੱਪਰ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਕੀਤਾ ਵੀ ਹੈ ਤੇ ਅੱਜ ਵੀ ਟਿੱਲ ਜਿੱਥੇ ਤੁਸੀਂ ਕਾਫੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਨਾਲ ਜੁੜੇ ਹੋ ਢਿੱਲੋਂ ਸਾਹਿਬ ਉਹ ਲੋਕਾਂ ਦਾ ਆਪਾਂ ਕੀ ਕਰੀਏ ਜਿਹੜੇ ਲੋਕ ਆਪਣੀ ਗੱਲ ਦਾ ਕੁਝ ਦੇਰ ਦਾ ਮਜ਼ਾ ਦੇਣ ਵਾਸਤੇ ਮੰਨ ਲਓ ਮੈਂ ਭੌਂਕਾ ਜੀ ਮੈਂ ਆਪਣੇ ਆਪ ਨੂੰ ਭੌਂਕਾ ਕਹਿੰਦਾ ਮੈਂ ਭੌਂਕਾ ਮੈਂ ਬੋਲਣੀ ਆ ਕੋਈ ਗੱਲ ਤਾਂ ਕਿਸੇ ਦਾ ਨਾਮ ਲੈ ਕੇ ਉਹ ਗੱਲ ਮੈਂ ਬੋਲਤੀ ਕਿ ਯਾਰ ਫਲਾਣਾ ਸਿਉਂ ਨੇ ਇਹ ਗੱਲ ਆਖੀ ਹੈ ਫਲਾਣਾ ਸਿਉਂ ਨੇ ਇਹ ਗੱਲ ਆਖੀ ਹੈ ਕਿ ਉਹ ਲੋਕਾਂ ਤੋਂ ਆਪਾਂ ਕਿਵੇਂ ਬਚ ਸਕਦੇ ਕਿ ਆਪਣਾ 2 ਮਿੰਟ ਦਾ ਫਨ ਕਹਿਣ ਮੈਂ ਕਹਿੰਦਾ ਵੀ ਢਿੱਲੋਂ ਨੇ ਕੱਲ ਭਾਈ ਟੌਰ ਬਣਾਉਣੇ ਰੋਡ ਦੇ ਉੱਪਰ ਸਟੀਲ ਦੇ ਉੱਥੇ ਪਲਾਜੇ ਚ ਖੜ ਕੇ ਕਿਰਪਾਨ ਘੁਮਾਤੀ ਯਾਰ ਤਾਂ ਜਦੋਂ ਉਹਨੇ ਕਮਾਈ ਨੀ ਕਰੀ ਨੀ ਕੋਈ ਇਸ ਤਰ੍ਹਾਂ ਦੀ ਗੱਲ ਨੀ ਕੀਤੀ ਤੇ 2 ਮਿੰਟ ਦਾ ਹਾਹਾ ਹੀ ਕਰਨ ਵਾਸਤੇ ਕਿਸੇ ਬੰਦੇ ਉੱਪਰ ਐਡਾ ਵੱਡਾ ਬਲੇਮ ਲਾ ਦੇਣਾ ਕਿੰਨਾ ਕੇਸ ਨੂੰ ਤੁਸੀਂ ਜਾਇਜ਼ ਸਮਝਦੇ ਹੋ
ਧੀਏ ਕੰਨ ਕਰ ਪਤਾ ਕਿ ਅੱਗੇ ਰਿਵਾਜ ਹੁੰਦੇ ਸੀ ਉਹ ਟਾਈਮ ਸੀ ਯੁੱਗ ਹੋਰ ਹਰ ਚੀਜ਼ ਦਾ ਯੁੱਗ ਆਉਂਦਾ ਟਾਈਮ ਆਉਂਦਾ ਹੁਣ ਸਾਨਾ ਇੱਦਾਂ ਬਹੁਤ ਵਾਰ ਹੁੰਦੀ ਆ ਅਸੀਂ ਵਿੱਚ ਜਦ ਕਿਤੇ ਜਦ ਤੁਹਾਡਾ ਦੇਖਣਾ ਪੈਂਦਾ ਤੁਹਾਡਾ ਅਹੁਦਾ ਕੀ ਆ ਹੁਣ ਮੰਨ ਲਓ 25 ਬੰਦੇ ਬੈਠੇ ਆ ਮੇਰਾ ਅਹੁਦਾ ਕੋਈ ਇੱਦਾਂ ਦਾ ਮੈਨੂੰ ਦਿੱਤਾ ਆ ਉੱਥੇ ਕਿਸੇ ਬੰਦੇ ਤੋਂ ਅਹੁਦਾ ਝੱਲ ਨਹੀਂ ਹੁੰਦਾ ਹੁੰਦਾ
ਅੱਛਾ ਜੀ ਇਹ ਵੀ ਗੱਲ
ਤਾਂ ਕੁਦਰਤੀ ਹੁਣ ਜੇ ਆਪਾਂ 25-30 ਬੰਦੇ ਆ 4 ਵਜੇ ਤਾਂ ਇੱਦਾਂ ਦੇ ਆ ਵੀ ਜਿਹੜੇ ਢਿੱਲੋਂ ਸੀ ਲੱਤਾਂ ਫੜ ਕੇ ਥੱਲੇ ਨੀ ਖਿੱਚਣਾ ਅੱਛਾ ਉਹਨੇ ਫਿਰ ਕੋਈ ਨਾ ਕੋਈ ਇੱਦਾਂ ਦੀ ਫੁਰਲੀ ਛੱਡਣੀ ਆ ਢਿੱਲੋਂ ਤਾਂ ਉਹਦੇ ਗਿਆ ਸੀ ਆਪਾਂ ਫਿਰ ਹੱਸ ਕੇ ਜਵਾਬ ਦੇ ਦੇ ਚਲੋ ਹੁਣ ਹਾਲਾਤ ਹੀ ਇੱਦਾਂ ਦੇ ਆ ਜੇ ਉਹਨੂੰ ਟੋਕਦੇ ਆ ਬੇਇੱਜ਼ਤੀ ਹੁੰਦੀ ਆ ਉਹ ਆਪਣੇ ਉਹਨੂੰ ਇੱਦਾਂ ਲੱਗਾ ਵੀ ਲੋਕ 25 ਮੇਰਾ ਸੱਚ ਮੰਨ ਗਏ
ਜਿਵੇਂ ਸਮਝਦਾ ਆਪਣੇ ਆਪ ਨੂੰ ਬਹੁਤ
ਮੈਂ ਬਹੁਤ ਸਿਆਣਾ ਹੁਣ ਕਈ ਵੇਲੇ ਤੁਸੀਂ ਅਸੀਂ ਬੜਾ ਵੋਕਾ ਦੇਖਿਆ ਆ ਅਸੀਂ ਇੱਕ ਵਾਰ ਨਹੀਂ ਦੇਖਦੇ ਅਸੀਂ ਰੋਜ਼ ਡੇਲੀ ਦੇਖਦੇ ਹਾਂ ਕਈ ਵੇਲੇ ਜੋ ਹੈਪਰ ਹੋਣ ਦੀ ਤਿਆਰੀ ਹੁੰਦੀ ਹੈ ਸਾਨੂੰ ਤਾਂ 15 ਮਿੰਟ ਪਹਿਲਾਂ ਪਤਾ ਹੁੰਦਾ ਵੀ ਇਹਦਾ ਪਟਾਕਾ ਬੋਲਣਾ ਅਸੀਂ ਤਾਂ ਕਈ ਵੇਲੇ ਵਿੱਚ ਕਲੱਬਾਂ ਚ ਬਹਿ ਕੇ ਵੀ ਦੇਖਿਆ ਉੱਥੇ ਟਾਂਚਾਂ ਜੱਗਾ ਬੱਗਾ ਕਰ ਕੁਰ ਕੇ ਜਦ ਉੱਠਦੇ ਆ ਮਗਰੋਂ ਗੱਡੀ ਚ ਬਹਿ ਕੇ ਫਿਰ ਉਹਨੂੰ ਫੱਟੀਆਂ ਪੜਾਈਆਂ ਜਾਂਦੀਆਂ ਕਦੇ ਫਿਰ ਆਪਣੇ ਆਪ ਨੂੰ ਪਤਾ ਕੀ ਕਰਨਾ ਸਾਰਿਆਂ ਨਾਲੋਂ ਪਹਿਲਾਂ ਆ ਕੇ ਮੇਰੇ ਕੋਲ ਮੰਨ ਲਓ ਆਪਾਂ ਆਪਣੀ ਗੱਲ ਕਰਦੇ ਹੁਣ ਜੇ ਉਹਨਾਂ ਦੀ ਵੀ ਇਹੀ ਸੇਮ ਸਟੋਰੀ ਆ ਸਾਰਿਆਂ ਦੀ
ਹਾਂਜੀ
ਪਹਿਲਾਂ ਸਾਰਿਆਂ ਨਾਲੋਂ ਜਿਹੜੇ ਬੰਦੇ ਨੇ ਗਲਤੀ ਕੀਤੀ ਉਹ ਢਿੱਲੋਂ ਕੋਲ ਪਹੁੰਚਣਾ
ਅੱਛਾ ਜੀ
ਹਾਂ ਇਹ ਕੁਦਰਤੀ ਆ ਇਹ ਦੇਖੀਏ ਪਰਤਾ ਕੇ ਅਸੀਂ ਅੱਜ ਦਾ ਨੀ ਦੇਖਿਆ 30-35 ਸਾਲ ਦਾ ਮੈਂ ਪਰਤਾ ਕੇ ਦੇਖਿਆ ਜੈਨ ਗਲਤੀ ਕਰਨੀ ਆ ਜੈਨ ਦੱਸਣਾ ਤੈਨੂੰ ਚੁੱਕਣਾ ਤੈਨੂੰ ਥੱਲਣਾ ਉਹਨੂੰ ਥੱਲਣਾ ਉਹਨੂੰ ਥੱਲਣਾ ਹੁਣ ਪਹਿਲਾਂ ਢਿੱਲੋ ਕੋਲ ਸੈਟਿਸਫਾਈ ਹੋਣ ਢਿੱਲੋ ਨੂੰ ਕਰਨਾ ਬਈ ਦੇਖੋ ਜੀ ਭਗਣਾ ਹੈਗਾ ਮਾੜਾ ਤੈਨੂੰ ਕੱਢਦਾ ਸੀ ਰਾਤੀ ਗਾਲਾ ਗਾਲਾ ਭਗਣੇ ਤੋਂ ਕਢਾਈਆਂ ਕਹਿਣ
ਉਸੇ ਬੰਦੇ ਨੇ ਕਢਵਾਈਆਂ
ਸੱਚਾ ਬਣ ਫਿਰ ਤੁਸੀਂ ਆਪਣਾ ਦਿਮਾਗ ਲੜਾਉਣਾ ਵੀ ਮੈਂ ਸੁਣ ਲਈ ਗੱਲ ਫਿਰ ਆਪਣਾ ਸੋਚਣਾ ਵੀ ਇਹ ਕਾਹਤੇ ਮੈਨੂੰ ਦੱਸਣ ਆਇਆ ਇਹਨੂੰ ਕੀ ਲੋੜ ਪਈ ਸੀ
ਸਹੀ ਗੱਲ ਆ
ਫਿਰ ਤੁਸੀਂ ਤੁਹਾਨੂੰ ਤਾਂ ਹੀ ਮੈਂ ਕਹਿੰਦਾ ਉਹਨਾਂ ਰੱਬ ਨੇ ਦਿਮਾਗ ਦਿੱਤਾ ਸੁਣੀ ਚੱਲੋ ਤੁਸੀਂ ਆਪਣਾ ਦਿਮਾਗ ਲੜਾਓ ਵੀ ਇਹ ਬੰਦਾ ਤੁਹਾਨੂੰ ਕਿੰਨਾ ਲੜਾਉਣਾ ਚਾਹੁੰਦਾ ਕਿੰਨਾ ਤੁਸੀਂ ਜਦ ਅਸੀਂ ਗਰੁੱਪਾਂ ਦੇ ਵਿੱਚ ਮੈਂ ਇੱਕ ਦਿਨ ਟਿਕਟੋਕ ਤੇ ਭਰਿਆ ਵੀ ਆ ਜੇ ਤਾਂ ਮੈਂ ਇਹਨਾਂ 20 ਬੰਦਿਆਂ ਨਾਲ ਘੁੰਮਦਾ
ਹਾਂਜੀ
ਫਿਰ ਤਾਂ ਮੈਂ ਹੈਗਾ ਚੰਗਾ
ਜੀ
ਫਿਰ ਤਾਂ ਮੇਰੇ ਵਰਗਾ ਬੰਦਾ ਹੈ ਨੀ ਦੁਨੀਆਂ ਦੇ ਹੀਰਾ
ਜੀ
ਜੇ ਮੈਂ ਇਹੀ ਇੱਧਰ 10 ਬੰਦਿਆਂ ਨਾਲ ਘੁੰਮਣ ਚਲੇ ਜਾਂਦਾ ਜਾਂ ਮੈਂ ਇਹਨਾਂ ਨਾਲ ਵੀ ਫਿਰਦਾ ਤੁਰਦਾ ਜਾਂ ਮੈਂ ਇਹਨਾਂ ਨਾਲ ਫਿਰ ਇਹ 20 ਮੇਰੇ ਸਾਰੇ ਖਿਲਾਫ ਹੋਏ ਕਹਿੰਦੇ ਢਿੱਲੋ ਵਰਗਾ ਬੰਦਾ ਮਾੜਾ ਹੈ ਅੱਛਾ ਜੇ ਫਿਰ ਇਹ ਬੰਦੇ ਕਹਿੰਦੇ ਆ ਜੀ ਢਿੱਲੋ ਬੰਦਾ ਵਧੀਆ ਵੀ ਬੰਦਾ ਸਾਡੇ ਨਾਲ ਘੁੰਮਦਾ ਜਾਂ ਇਹਨਾਂ ਚੋਂ ਨਿਕਲ ਕੇ ਇੱਧਰ ਆਈ ਦਾ ਇਹ ਕਹਿਣ ਲੱਗ ਪੈਂਦੇ ਆ ਇਹ ਜਿਹੜਾ
ਮਤਲਬ ਬੰਦੇ ਨੂੰ ਟਿਕਟ ਨਹੀਂ ਦਿੰਦੇ ਕਿਸੇ ਪਾਸੇ ਨੂੰ ਖੜ ਜੇ ਬੰਦਾ
ਹੁਣ ਸਾਨੂੰ ਤਾਂ ਦੇਖੋ ਅਸੀਂ ਕੋਈ ਧਰਮ ਨਹੀਂ ਚੇਂਜ ਦੂਏ ਕੀਤੀ ਹੋਵੇ ਆਹ ਧਰਮ ਮੇਰਾ ਆਹ ਗੁਰਦੁਆਰਾ ਮੇਰਾ ਸਾਡੇ ਤਾਂ ਜਿਹੜੇ ਮਰਜ਼ੀ ਗੁਰਦੁਆਰੇ ਅਸੀਂ ਤਾਂ ਸਾਰੇ ਸਾਡੇ ਆ ਹੁਣ ਇੱਥੇ ਬੰਦੇ ਸਾਡੇ ਜਿੰਨੇ ਕੁ ਮੈਨੂੰ ਜਾਣਦੇ ਆ ਬਹੁਤ ਬੰਦੇ ਆ ਆਪਣਾ ਆਪਣਾ ਗੁਰਦੁਆਰਾ ਮਲ ਕੇ ਬੈਠੇ ਆ ਜੀ ਇਹ ਗੁਰਦੁਆਰਾ ਸਾਡਾ ਅਸੀਂ ਇੱਥੇ ਸੇਵਾ ਦੇਣੀ ਇੱਥੇ ਨੀ ਦੇਣੀ ਵੀ ਆਹ ਤਾਂ ਤੁਸੀਂ ਇੱਥੇ ਰਹਿਣਾ ਹੈਗਾ ਬਿਲਕੁਲ ਤੁਸੀਂ ਇਸ ਕੰਟਰੀ ਚ ਰਹਿਣਾ ਹੈਗਾ ਇਸ ਧਰਮ ਤੇ ਜਿੱਥੇ ਜਿਹੜਾ ਸਾਰੇ ਤੁਸੀਂ ਇਹ ਕਹੋ ਵੀ ਗੁਰਦੁਆਰੇ ਸਾਰੇ ਹੀ ਜਿਹਦਾ ਮਰਜ਼ੀ ਜੇ ਤੁਹਾਡੇ ਤੋਂ ਕੋਈ ਵੀ ਰੇਸ਼ਨ ਮੰਗਦਾ ਤੁਸੀਂ ਉੱਥੇ ਇਸ ਗੁਰਦੁਆਰੇ 50 ਦਿੰਦੇ ਇੱਥੇ 10 ਹੀ ਦੇ ਦੋ
ਬਿਲਕੁਲ
ਚਲੋ ਉਹ ਨਹੀਂ ਦੇਣਾ ਤੁਸੀਂ ਜ਼ਿਆਦਾ ਇੱਥੇ ਦਿੰਦੇ ਆ ਵੀ ਮੈਂ ਆਨੰਦਪੁਰ ਨੂੰ ਜ਼ਿਆਦਾ ਮੈਂ 1,00,000 ਦੇਣਾ ਮੈਂ ਅੰਮ੍ਰਿਤਸਰ ਨੂੰ 10 ਹੀ ਦੇ ਦੇਵਾਂ ਤੁਸੀਂ ਕਹਤੇ ਧਿਰ ਬਣਾਤੀ ਜੀ ਮੈਂ ਤਾਂ ਆਨੰਦਪੁਰ ਨੂੰ ਹੀ ਮੰਨਦਾ ਮੈਂ ਅੰਮ੍ਰਿਤਸਰ ਨੂੰ ਘੱਟ ਮੰਨਦਾ ਇਹ ਤੁਸੀਂ ਕਿੱਥੋਂ ਆਪਣੀ
ਇੱਕ ਨਵੀਆਂ ਨਵੀਆਂ ਜਿਹੜੀਆਂ ਨਵੀਆਂ ਪੈੜਾਂ ਪੱਟਣੀਆਂ ਇਹਨਾਂ ਨੇ ਜਿਹੜੀਆਂ ਇਹ ਲੋਕਾਂ ਨੇ ਸ਼ੁਰੂ ਕਰਤੀਆਂ ਵੀ ਯਾਰ ਇੱਕ ਕਹਿ ਲਓ ਵੀ ਇੱਕ ਬੈਰੀਅਰ ਲਗਾ ਦਿੱਤੇ ਕਿ ਇਸ ਸਥਾਨ ਦੇ ਉੱਪਰ ਮੈਂ ਇੰਨੇ ਹੀ ਦੇਣੇ ਇੱਥੇ ਸਾਡਾ ਪਰਿਵਾਰ ਇੱਥੇ ਸਾਡੇ ਬਜ਼ੁਰਗ ਜਾਂ ਸਾਡੇ ਬਾਬਾ ਜੀ ਇੱਥੇ ਸੇਵਾ ਕਰਦੇ
ਕਰਦੇ ਉਹਨਾਂ ਫਿਰ ਉਹਨੇ ਆਪਣੀ ਵਾਈਫ ਨੂੰ ਵੀ ਉਹ ਫੱਟੀ ਪੜਾਤੀ ਉਹਨਾਂ ਦੇ ਬੱਚਿਆਂ ਦੇ ਵੀ ਫੱਟੀ ਪੜ ਗਈ ਆਹ ਗੁਰਦੁਆਰਾ ਸਾਨੂੰ ਆਹੀ ਮੇਰਾ ਡੈਡੀ ਸੇਵਾ ਇੱਥੇ ਕਰਦਾ ਹੁੰਦਾ ਸੀ ਇਹੀ ਚੰਗਾ ਤੇ ਬਾਕੀ ਗੁਰਦੁਆਰਿਆਂ ਚ ਕੀ ਫਿਰ ਫਰਕ ਵਾ ਫਿਰ ਤੁਸੀਂ ਤਾਂ ਇਹ ਆਪ ਕਿ ਆਹੀ ਗੱਲਾਂ ਜਿਹੜੀਆਂ ਆਪਾਂ ਛੱਡਣੀਆਂ ਚਾਹੁੰਦੇ ਅਸੀਂ ਗੁਰੂ ਘਰਾਂ ਚ ਵੀ ਪਾਤੀਆਂ ਅਸੀਂ ਗੁਰਦੁਆਰਿਆਂ ਚ ਵੀ ਲੈ ਆਉਂਦੀਆਂ ਅਸੀਂ ਜਿੱਥੇ ਸਾਨੂੰ ਇਹ ਸਮਝਾਇਆ ਜਾਂਦਾ ਬਈ ਨਹੀਂ ਧਰਮ ਸਾਰਾ ਇੱਕ ਵਾ ਜਿੱਥੇ ਮਰਜ਼ੀ ਚਲੇ ਜਾਓ ਘਰ ਚਲੇ ਜਾਓ ਰੱਬ ਇੱਕ ਵਾ ਤੁਹਾਡੇ ਅੰਦਰ ਰੱਬ ਵਾ ਫਿਰ ਗੁਰਦੁਆਰੇ ਤੁਸੀਂ ਵੰਡੀਆਂ ਕਾਹਦੇ ਪਾਈ ਜਾਂਦੇ ਆ
ਬਿਲਕੁਲ ਢਿੱਲੋ ਸਾਹਿਬ ਹੁਣ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਜੀ ਵੀ ਇਹੀ ਗੱਲ ਆਖਦੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਅਸੀਂ ਇੱਕ ਗ੍ਰੰਥ
ਮੰਨਦੇ ਸੁਣੋ ਆ ਕਹਿੰਦੇ ਹੀ ਆ
ਬਾਣੀ ਕਹਿੰਦੀ ਆ ਲੇਕਿਨ ਅਸੀਂ ਉਸ ਦੇ ਉੱਪਰ ਕਦੇ ਅਮਲ ਨਹੀਂ ਕਰਦੇ ਅਸੀਂ ਮਾਰਤਮ ਪਿਆਰ ਕਰਨ ਲੱਗ ਗਏ ਅਸੀਂ ਉੱਥੇ ਦੀਆਂ ਸਹੂਲਤਾਂ ਫੈਸਿਲਿਟੀਆਂ ਠੀਕ ਹੈ ਹੋਣੀਆਂ ਚਾਹੀਦੀਆਂ ਲੇਕਿਨ ਜਿਹੜੀ ਜੋ ਬਾਣੀ ਜੋ ਕਹਿੰਦੀ ਹੈ ਹੁਣ ਅਸੀਂ ਵੀ ਜਾਣਦੇ ਹਾਂ ਬੜੇ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਚਾਹੇ ਉਹ ਆਪਾਂ ਸਿੱਖਾਂ ਦੀ ਗੱਲ ਕਰੀਏ ਹਿੰਦੂਆਂ ਦੀ ਜਾਂ ਫਿਰ ਮੁਸਲਿਮ ਦੀ ਗੱਲ
ਕਰੀਏ ਧਰਮ ਦੀ ਗੱਲ ਕਰਦੇ ਹਾਂ ਗੁਰੂ ਕਹਿੰਦੇ ਹੀ
ਸਭ ਜਾਂਦੇ ਆ
ਉੱਥੇ ਇਹ ਆ ਵੀ ਸਭ ਦਾ ਸਤਿਕਾਰ
ਕਰੋ ਸਭ ਦਾ ਸਤਿਕਾਰ ਕਰਨਾ ਚਾਹੀਦਾ
ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਬਣਦਾ ਜਿੱਥੇ ਵੀ ਤੁਸੀਂ ਮੰਨਦੇ ਆ ਉਹਨੂੰ ਪੱਕਾ ਆਪਣੇ ਧਰਮ ਨੂੰ ਮੰਨੋ ਜਿਹੜਾ ਮਰਜ਼ੀ ਆ ਉਹਨੂੰ ਮੰਨਣਾ ਚਾਹੀਦਾ ਵੀ
ਤੇ ਚਲੋ ਸਾਨੂੰ ਹੁਣ ਜਿਵੇਂ ਗੱਲ ਚੱਲ ਰਹੀ ਹੈ ਜੀ ਆਪਣੀ ਆਪਾਂ ਪੰਜਾਬ ਦੀ ਵੀ ਥੋੜੀ ਜੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲਾਂਗੇ ਪੰਜਾਬ ਦੇ ਵਿੱਚ ਵੀ ਬੜਾ ਸੰਵੇਦਨਸ਼ੀਲ ਇੱਕ ਮੁੱਦਾ ਬਣਿਆ ਹੋਇਆ ਸੋ ਸਟੂਡੀਓ ਦੇ ਵਿੱਚ 416-9311 ਦੇ ਉੱਪਰ ਸਾਡੀ ਇੱਥੇ ਤੁਹਾਡੀ ਸਾਂਝ ਪੈ ਸਕਦੀ ਹੈ ਢਿੱਲੋ ਬੋਲਦਾ ਜਿੱਥੇ ਹੱਸਦਾ ਪੰਜਾਬ ਰੇਡੀਓ ਦੇ ਉੱਪਰ ਜਸਵੀਰ ਸਿੰਘ ਢਿੱਲੋ ਬੋਲਦਾ ਅੱਜ ਭੇਤ ਦਿਲਾਂ ਦੇ ਖੋਲਦਾ ਸੱਚ ਹੀ ਬੋਲਦਾ ਢਿੱਲੋ ਸੋ ਕਈ ਵਾਰ ਕਹਿੰਦੇ ਜੀ ਸੱਚ ਬੋਲਣ ਢਿੱਲੋ ਸਾਹਿਬ ਵੈਸੇ ਸਵਾਲ ਮੈਂ ਬਾਅਦ ਚ ਕਰੂੰਗਾ ਕਹਿੰਦੇ ਜੀ ਸੱਚ ਬੋਲਣ ਵਾਲੇ ਨੂੰ ਫਾਂਸੀ ਮਿਲ ਜਾਂਦੀ ਹੈ ਇਹ ਫਿਰ ਤੁਸੀਂ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਰੈਡੀ ਹੋ ਤੁਸੀਂ ਇੰਨਾ ਸੱਚ ਬੋਲਦੇ ਹੋ ਇੰਨਾ ਕਲੀਅਰ ਸੱਚ ਬੋਲਦੇ ਹੋ ਗੋਲ ਮੋਲ ਗੱਲਾਂ ਘੱਟ ਕਰਦੇ ਆ ਤੁਸੀਂ ਤੇ ਫਿਰ ਖੌਫ ਨੀ ਲੱਗਦਾ ਵੀ ਯਾਰ ਵੀ ਸਾਡੇ ਸਰਕਲ ਚ ਬੰਦੇ ਟੁੱਟ ਜਾਣਗੇ ਸਾਡੇ ਨਾਲ ਖਾਰ ਖਾਣ ਲੱਗ ਜਾਣਗੇ ਯਾਰ ਢਿੱਲੋ ਨਾਲ ਨੀ ਆੜੀ ਪਾਉਣੀ ਯਾਰ ਉਹ ਤਾਂ ਸੱਚ ਬੋਲ ਜਾਂਦਾ
ਉਹ ਤਾਂ ਵਾਹਿਗੁਰੂ ਨੂੰ ਪਤਾ ਹੁੰਦਾ ਪਰਮਾਤਮਾ ਦੇਣ ਵਾਲਾ ਜਾਂ ਉਹਨੂੰ ਪਤਾ ਜਿਹੜੇ ਦੇਖੋ ਇੱਕ ਪਰਮਜੀਤ ਨਾਰਾ ਹੈਗਾ ਸਾਡੇ ਗੁਰੂਆਂ ਨੇ ਦੱਸਿਆ ਆ ਸਾਨੂੰ ਸਕਾਲਿਆ ਆ ਜਿਹੜੀ ਫਾਂਸੀ ਆ ਫਿਰ ਵੀ ਉਹਦੇ ਨਾਲੋਂ ਬਹੁਤ ਚੰਗੀ ਆ ਜਿਹੜੀਆਂ ਨਾਲੀਆਂ ਲਾ ਕੇ ਰੱਖਣੀਆਂ ਬਿੱਡ ਤੇ ਪਿਆ ਰਹਿਣਾ
ਇਹ ਵੀ ਗੱਲ
ਉਹਦੇ ਨਾਲੋਂ ਕਰੋੜਾਂ ਮਿਲੀਅਨ ਬਿਲੀਅਨ ਦਰਜੇ ਫਾਂਸੀ ਚੰਗੀ ਤੇ ਗੋਲੀ ਚੰਗੀ ਆ ਸਾਰਿਆਂ ਨਾਲੋਂ ਵਧੀਆ ਜੇ ਗੋਲੀ ਨਾਲ ਤੁਹਾਡੀ ਮੌਤ ਆਉਂਦੀ ਆ ਤੁਹਾਡੀ ਫਾਂਸੀ ਨਾਲ ਮੌਤ ਆਉਂਦੀ ਆ ਫਿਰ ਹੋਰ ਰੱਬ ਦੇ ਘਰੋਂ ਤੁਸੀਂ ਕੀ ਟੋਲਦੇ
ਇਹ ਤਾਂ ਗੱਲ ਹੈ
ਉਹ ਜਿਹੜੀਆਂ ਨਾਲੀਆਂ ਵੀ ਲਾ ਕੇ ਮੰਜੀਆਂ ਤੇ ਪੈ ਕੇ ਤੜਫ ਤੜਫ ਕੇ ਮਰਨਾ ਤੇ ਘਰ ਦੇ ਵੀ ਦੁਖੀ ਹੋਣੇ ਆ ਤੇ ਦੂਜੇ ਪਾਸੇ ਇੱਕ ਦਵੇ ਕੰਮ ਨਿਬੜ ਜਾਣਾ, ਚਲੋ ਚੁੱਕ ਲਓ ਚੁੱਕ, ਨਾਲੇ ਫਾਇਦੇ ਆ, ਨਾਲੇ ਘਰਦਿਆਂ ਨੂੰ ਫਾਇਦੇ, ਨਾਲੇ ਕੌਮ ਨੂੰ ਫਾਇਦੇ, ਨਾਲੇ ਦੋਸਤਾਂ ਨੂੰ ਫਾਇਦੇ, ਸਾਰਿਆਂ ਨੂੰ ਫਾਇਦੇ ਆ। ਦੇਖੋ ਸੱਚ ਬੋਲਣਾ ਕੋਈ ਗੁਨਾਹ ਨਹੀਂ, ਸੱਚ ਕਦੇ ਫਾਂਸੀ ਨਹੀਂ ਚੜ੍ਹਦੀ। ਅਸੀਂ ਫਾਂਸੀ ਉਦੋਂ ਚੜ੍ਹਦੀ ਆ ਜਦ ਅਸੀਂ ਸਿੱਧਾ ਅਟੈਕ ਕਰਦੇ ਹਾਂ।
ਬਿਲਕੁਲ,
ਅਟੈਕ ਨਾ ਕਰੋ, ਸਮਝਾਵੋ। ਜਦ ਅਸੀਂ ਜਦ ਸਾਡੇ ਦੇਖੋ ਦੋਸਤ ਹੋ, ਮੰਨ ਲਓ ਮੇਰਾ ਦੋਸਤ ਹੀ ਦੋ ਹੁਣ ਸੋਢੀ ਹੋਵੇ, ਤੁਸੀਂ ਦੋ ਜਣੇ ਬੈਠੇ ਆ, ਮੰਨ ਲਓ ਮੇਰੀ ਨਹੀਂ ਬਣਦੀ, ਮੈਂ ਤੁਹਾਡੇ ਤਵੇ ਲਾਉਣ ਦਾ ਮੇਰਾ ਕੀ ਮਤਲਬ?
ਜੀ ਬਿਲਕੁਲ, ਇਹ ਤਾਂ
ਕਹਿਣ ਦਾ ਮਤਲਬ ਆ ਵੀ ਲੋਕ ਚੰਗੇ ਨੀ, ਲੋਕ ਵਰਤਾਵਾ ਸੋਹਣਾ ਨੀ ਕਰਦੇ। ਕਹਿ ਦੋ ਕੌਣ ਆ, ਉਹਦੇ ਵਿੱਚ ਮੈਂ ਵੀ ਆ, ਮੈਂ ਕਿਤੇ ਦੁੱਧ ਧੋਤਾ ਤਾਂ ਨੀ ਹੈਗਾ।
ਬਿਲਕੁਲ,
ਪਹਿਲਾਂ ਆਪਣੇ ਤੇ ਲਾ ਕੇ ਦੇਖੋ। ਮੈਂ ਕਿਹਾ ਸੀ ਲੋਕਾਂ ਨੂੰ, ਅਸੀਂ ਕਹਿੰਦੇ ਆ ਜੀ ਉਹ ਚੋਰ ਆ, ਅਸੀਂ ਜਦ ਵੀ ਪਾਰਟਨਰਸ਼ਿਪ ਲੋਕ ਪਾਉਂਦੇ ਆ ਹਰ ਬੰਦੇ ਨੂੰ ਚੋਰ ਕਹਿੰਦੇ ਆ, ਖਾ ਗਿਆ ਚੋਰ ਖਾ ਗਿਆ, ਮੈਨੂੰ ਲੁੱਟ ਲਿਆ, ਕਿਤੇ ਤੁਸੀਂ ਝਾਤੀ ਮਾਰੋ, ਕਿਤੇ ਤੁਸੀਂ ਤਾਂ ਨਹੀਂ ਅਗਲੇ ਲੁੱਟਿਆ।
ਬਿਲਕੁਲ ਢਿੱਲੋ ਸਾਹਿਬ, ਮੈਂ ਇਹੀ ਗੱਲ ਕਹਿੰਦਾ ਨਾ ਜੀ, ਕਿਸੇ ਨੂੰ ਮਤ ਦੇਣ ਤੋਂ ਪਹਿਲਾਂ ਜਿਹੜੀ ਗੱਲ ਦੀ ਤੁਸੀਂ ਮਤ ਦੇਣ ਲੱਗਿਆ, ਪਹਿਲਾਂ ਉਹਨੂੰ ਇੱਕ ਵਾਰ ਅੱਖਾਂ ਵਿੱਚ ਕੇ ਆਪ ਸੋਚੋ ਵੀ ਯਾਰ ਇਹ ਚੀਜ਼ ਮੈਂ ਜਿਹੜੀ ਉਹਨੂੰ ਸਲਾਹ ਦੇਣ ਲੱਗਿਆ, ਮੈਂ ਕਿੰਨੀ ਕੁ ਵਾਰ ਇਹਨੂੰ ਅਪਣਾਇਆ ਆਪਣੀ ਲਾਈਫ ਦੇ ਵਿੱਚ, ਕਿੰਨੀ ਕੁ ਵਾਰ ਕੀਤਾ।
ਉਹ ਬੰਦੇ ਨੂੰ ਤੁਸੀਂ ਜਿਹੜਾ ਤੁਸੀਂ ਕਹਿੰਦੇ ਪਾਰਟਨਰ ਮੇਰੇ ਨਾਲ ਟੁੱਟ ਗਿਆ, ਮੈਨੂੰ ਲੁੱਟ ਲਿਆ, ਕੀ ਤੁਸੀਂ ਉਹਨੂੰ ਜਲੀਲ ਕਿੰਨਾ ਕੀਤਾ?
ਬਿਲਕੁਲ,
ਪਤਾ ਨੀ ਤੁਸੀਂ ਉਹਨੂੰ ਚੈੱਕ ਤੇ ਹੱਥ ਲਾਉਣ ਨਾ ਦਿੰਦੇ ਹੋ।
ਹਾਂ ਬਿਲਕੁਲ,
ਕਿਤੇ ਆਪਣੀ ਕੁਰਸੀ ਤੇ ਨਾ ਬਹਿਣ ਦਿੰਦੇ ਹੋ। ਜਦ ਪਾਰਟਨਰਸ਼ਿਪ ਬਣ ਗਈ, ਉਦਾਂ ਦੀ ਕੁਰਸੀ ਤੁਹਾਡੀ ਉਦਾਂ ਦੀ ਮੇਰੀ ਆ,
ਬਰਾਬਰ ਦੀ।
ਜੇ ਮੈਂ ਇੱਥੇ ਆ ਕੇ ਬਹਿ ਜਾਣਾ, ਤੁਸੀਂ ਆਉਣੇ ਆ, ਉੱਠੋ ਇੱਥੋਂ ਉੱਠ ਬਈ, ਤੂੰ ਇੱਥੇ ਕਾਹਦੇ ਬੈਠਾ? ਕਿਉਂ ਮੈਂ ਪਾਰਟਨਰ ਨੀ ਬਈ।
ਸਹੀ ਗੱਲ ਆ, ਬਿਲਕੁਲ।
ਜਦ ਮੈਂ ਪਾਰਟਨਰ, ਜਦ ਮੈਨੂੰ ਪਾਰਟਨਰ ਹੈ ਨੀ, ਫਿਰ ਮੈਂ ਨਹੀਂ ਬਹਿ ਸਕਦਾ, ਮੇਰੀ ਕੁਰਸੀ ਦਾ ਕੋਈ ਮਤਲਬ ਨੀ। ਜੇ ਆ ਕੇ ਮੈਂ ਇਸ ਚੀਜ਼ ਨੂੰ ਕਹਾਂ ਵੀ ਤੁਸੀਂ ਉੱਠੋ, ਫਿਰ ਇੱਦਾਂ ਦੀਆਂ ਚੀਜ਼ਾਂ ਜਾਂ ਤੁਸੀਂ ਸਤਾਈਆਂ ਜਾਣ, ਉਹ ਬੰਦਾ ਪਰੇ ਹੋ ਕੇ ਆਪਣਾ ਕੰਮ ਵਧਾ ਲੈਂਦਾ। ਫਿਰ ਲੋਕ ਕਹਿੰਦੇ ਆ ਜੀ ਇਹ ਉਹਨੂੰ ਖਾ ਗਿਆ ਤਾਂ ਵੱਧ ਗਿਆ। ਵਿਚਲੀ ਬਹੁਤ ਚੀਜ਼ਾਂ ਦੇਖੋ, ਜਿਹੜਾ ਬੰਦਾ ਪੂਰੀ ਗੱਲ ਨਹੀਂ ਸੁਣਦਾ, ਕਿਸੇ ਦੀ ਸੁਣਦਾ ਫੋਨ ਤੇ ਸੁਣ ਲਈ, ਉਹ ਤਾਂ ਯਾਰ ਮੈਨੂੰ ਪਤਾ 100% ਗਲਤ ਵਾ।
ਹੁਣ
ਤਾਂ ਜੇ ਮੈਂ ਤੁਹਾਡੀ ਸਿਫਤ ਕਰ ਦੇਣੀ ਆ, ਜੇ ਤੁਸੀਂ ਮੈਨੂੰ ਜਾਣਦੇ ਮੈਨੂੰ ਸੋਢੀ ਜਾਣਦਾ ਮੈਂ ਸੋਢੀ ਦੀ ਕਰੀ ਜਾਣੀ ਆ, ਮੈਨੂੰ 25-30-40-100 ਬੰਦਾ ਜਾਣਦਾ ਮੈਂ 100 ਬੰਦੇ ਦੀ ਸਿਫਤ ਕਰੀ ਜਾਣੀ,
ਕਿਹੜਾ
ਬੰਦਾ ਸਹੀ ਆ? ਪਰ ਜਿਹੜਾ ਦੂਜੇ ਪਾਸੇ ਵਾਲੇ ਨੂੰ ਕੀ ਹੋਣੀ, ਅਸੀਂ ਦੇਖਦੇ ਜਿਹੜਾ ਦੋ ਆਹ 100 ਦੀ ਤੂੰ ਸਿਫਤ ਕਰਦਾ, 100 ਦੂਏ ਵਾਲੇ ਪਾਸੇ ਨੂੰ ਵੀ ਦੇਖ, ਉਹਨਾਂ ਨਾ ਕੀ ਨੀ ਜ਼ਿਆਦਾ ਧੱਕਾ ਤਾਂ ਨੀ ਕੀਤਾ
ਜੀ।
ਇਹ ਚੀਜ਼ਾਂ ਅਸੀਂ ਨੋਟ ਨਹੀਂ ਕਰਦੇ, ਪਰ ਆਪਾਂ ਅੱਜ ਪੰਜਾਬ ਤੇ ਜਾਂਦੇ ਹਾਂ,
ਪੰਜਾਬ ਦੀ ਮੈਂ ਗੱਲ ਉਹੀ ਵੀ ਢਿੱਲੋ ਸਾਹਿਬ ਤੁਹਾਡੇ ਨਾਲ ਕਰਨੀ ਚਾਹੁੰਦਾ।
ਮੈਨੂੰ ਟਾਈਮ ਦੇ ਦਿਓ ਜੀ, ਜੇ ਇੰਡੀਆ ਤੋਂ ਜਾਣਾ ਕੈਨੇਡਾ, ਜਿਦਾ ਕਹਿੰਦੇ ਆ
ਇੰਡੀਆ ਤੋਂ ਤੁਸੀਂ ਕੈਨੇਡਾ ਆਣਾ,
ਕੈਨੇਡਾ ਜਾਣਾ,
ਹਾਂਜੀ
ਉਹ ਦੇਖੋ ਕਿੰਨਾ, ਚਲੋ ਕੈਨੇਡਾ,
ਚਲੋ ਕੈਨੇਡਾ,
ਨੌ ਰੱਖਿਆ ਚਲੋ ਕੈਨੇਡਾ।
ਅੱਛਾ ਜੀ,
ਇੱਥੋਂ ਜਾ ਕੇ ਸ਼ਾਸ਼ਾ ਸਾਹਿਬ, ਦੇਖੋ ਨੌ ਦੇਖੋ ਘਰਦਿਆਂ ਨੇ ਸ਼ਾਸ਼ਾ
ਸ਼ਾਸ਼ਾ, ਵਾਹ ਜੀ ਵਾਹ,
ਵਾਹ ਜੀ ਵਾਹ,
ਬਹੁਤ ਸੋਹਣਾ ਨਾਮ ਹੈ
ਨੌ ਸ਼ਾਸ਼ਾ। ਅੱਛਾ ਇੰਡੀਆ ਦਾ ਨੰਬਰ ਦੇ ਦਿੰਨੇ ਆ ਜੀ, ਉਹਨਾਂ ਦਾ ਇੰਡੀਆ ਦਾ ਨੰਬਰ 82-848-43-056, ਇਹ ਉਨ੍ਹਾਂ ਦਾ ਉੱਥੇ ਦਫ਼ਤਰ ਜਾ ਕੇ ਜਲੰਧਰ ਵਿੱਚ ਖੋਲਿਆ ਜੀ।
ਅੱਛਾ ਜੀ,
ਤੇ ਉਨ੍ਹਾਂ ਦਾ ਨੰਬਰ ਆ, ਤੇ ਬਾਕੀ ਆਪਾਂ ਨੂੰ ਹਰਮਨ ਟਰਾਂਸਪੋਰਟ ਤੇ ਡਰਾਈਵਰ ਚਾਹੀਦੇ ਆ ਜੀ।
ਅੱਛਾ ਜੀ,
ਮੌਂਟਰੀਅਲ ਤੋਂ ਟੋਰਾਂਟੋ, ਟੋਰਾਂਟੋ ਤੋਂ ਮੌਂਟਰੀਅਲ, ਜੇ ਮੌਂਟਰੀਅਲ ਤੋਂ ਅਮਰੀਕਾ ਨੂੰ ਚੱਲਣਾ ਟੀਮ ਨੇ, ਉਹ ਵੀ ਡਰਾਈਵਰ ਜ਼ਿਆਦਾ ਚਾਹੀਦੇ ਆ, ਜੇ ਵੀ ਟਰਾਂਸਪੋਰਟ ਨੂੰ ਵੀ ਚਾਹੀਦੇ, ਇਹਨਾਂ ਦੇ ਛੋਟੇ ਬ੍ਰਦਰ ਹੀ ਆ। ਤੇ ਨੰਬਰ ਆਪਾਂ ਦੇ ਦਿੰਦੇ ਆ ਜੀ ਹਰਮਨ ਟਰਾਂਸਪੋਰਟ ਦਾ, ਐਨੀ ਟਾਈਮ ਤੁਸੀਂ ਫੋਨ ਕਰ ਸਕਦੇ ਆ, 905-840-4300, ਇਹ ਅਟਵਾਲ ਭਾਜੀ ਫੋਨ ਚੁੱਕੂਗੇ
ਜੀ,
ਤੇ ਤੁਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਕੇ, ਜਿੱਦਾਂ ਕਹਿੰਦੇ ਦੇਖੋ ਅਸੀਂ ਆਪ ਵੀ ਕਹਿੰਦੇ ਹੁੰਦੇ ਆ, ਅਸੀਂ ਜਿਹੜੇ ਵੀ ਕਿਸੇ ਟਰਾਂਸਪੋਰਟ ਦਾ ਨੰਬਰ ਦਿੰਦੇ ਆ, ਕਿਸੇ ਬਿਜ਼ਨਸਮੈਨ ਦਾ ਨੰਬਰ ਦਿੰਦੇ ਆ, ਉਹਨਾਂ ਦੇ ਨੇ ਤੁਹਾਡੇ ਕਦੇ ਪੈਸੇ ਮਾਰਨ ਜਾਂ ਤੁਹਾਨੂੰ ਕੋਈ ਪ੍ਰੋਬਲਮ ਦਿੱਤੀ ਹੋਵੇ, ਉਹ ਸਾਨੂੰ ਜ਼ਰੂਰ ਫੋਨ ਤੇ ਦੱਸ ਦਿਓ, ਅਸੀਂ ਉਹਨਾਂ ਦੇ ਕਹਿੰਦੇ ਕੰਨਾਂ ਚ ਕੀ ਕੱਢਾਂਗੇ, ਅਸੀਂ ਮੈਕ ਤੇ ਬੋਲਾਂਗੇ ਵੀ ਆਹ ਬੰਦੇ ਲੋਕਾਂ ਦਾ ਪੈਸਾ ਮਾਰਦੇ ਆ, ਪੈਸੇ ਨਹੀਂ ਦਿੰਦੇ। ਉਹਨਾਂ ਨੂੰ ਆਪਣਾ ਜ਼ਰੂਰ ਦੱਸਣਾ ਪੈਣਾ ਵੀ ਤੁਸੀਂ ਕੀ ਕਰਕੇ ਆਏ, ਉਹਨਾਂ ਨੂੰ ਉਹ ਵੀ ਦੱਸ ਦਿਓ।
ਉਹ ਜਿਹੜੀ ਇੱਕ ਸਾਈਡ ਦੀ ਗੱਲ ਹੋ ਜਾਂਦੀ ਹੈ, ਮੈਨੂੰ ਨਾਲ ਇੱਧਰ ਦੀ ਗੱਲ ਹੋ ਕੇ ਹਟੀ ਹੈ ਇੱਕ, ਉਹ ਕੋਈ ਬੰਦਾ ਕਹਿੰਦਾ ਕਹਿ ਰਿਹਾ ਵੀ ਤੂੰ ਨਾਂ ਲੈ ਕੇ ਮੇਰਾ ਬਈ ਮੇਰਾ ਨੰਬਰ ਫਲਾਣੇ ਦਿਸ਼ਾ ਉਹਦੇ ਮੋਬਾਈਲ ਚੋਂ ਬਲਾਕ ਕਰਾਤਾ।
ਅੱਛਾ ਜੀ,
ਤੇ ਉਹ ਜਿਹੜੇ ਸੱਜਣ ਜੀ ਨੂੰ ਪਤਾ ਲੱਗਿਆ ਤਾਂ ਉਹ ਸੱਜਣ ਜੀ ਨੇ ਆ ਕੇ ਮੇਰੇ ਤੇ ਗੁੱਸਾ ਕੀਤਾ, ਉਹ ਕਹਿੰਦਾ ਯਾਰ ਵੀ ਮੈਨੂੰ ਮੇਰੇ ਦੋਸਤ ਨੇ ਗੱਲ ਆਖੀ ਆ ਵੀ ਯਾਰ ਇਸ ਤਰ੍ਹਾਂ ਤੁਸੀਂ ਉਹਦਾ ਨੰਬਰ ਬਲੌਕ ਕਰਾਤਾ। ਮੈਂ ਕਿਹਾ ਯਾਰ ਇਹ ਤਾਂ ਹੋ ਗਈ ਹੁਣ ਇੱਕ ਸਾਈਡ ਦੀ ਗੱਲ, ਹੁਣ ਆਪਾਂ ਕਰਦੇ ਆ ਦੂਜੇ ਪੱਖ ਦੀ ਗੱਲ। ਮੈਂ ਫਿਰ ਉਸ ਬੰਦੇ ਨੂੰ ਫੋਨ ਲਾਇਆ ਸਪੀਕਰ ਤੇ ਉਸ ਬੰਦੇ ਨੂੰ ਮੈਂ ਕਿਹਾ ਵੀ ਭਾਈ ਇਸ ਤਰ੍ਹਾਂ ਆਹ ਗੱਲ ਹੈ, ਤੇ ਢਿੱਲੋ ਸਾਹਿਬ ਤੁਸੀਂ ਯਕੀਨ ਕਰੋਗੇ ਕਿ ਉਸ ਬੰਦੇ ਨੇ ਉਸ ਬੰਦੇ ਜਿਸਦਾ ਨੰਬਰ ਬਲੌਕ ਪਾਇਆ, ਉਸ ਬੰਦੇ ਨੇ ਜਿਹੜੀਆਂ ਹਰਾਮੋ ਪਣੀਆਂ ਉਸ ਬੰਦੇ ਨਾਲ ਕੀਤੀਆਂ, ਠੀਕ ਹੈ ਜੀ, ਤਾਂ ਉਸ ਗੱਲਾਂ ਨੂੰ ਸੁਣ ਕੇ ਜਿਹੜਾ ਮੇਰਾ ਦੋਸਤ ਸੀ ਉਹਦੀਆਂ ਅੱਖਾਂ ਖੁੱਲ ਗਈਆਂ। ਉਹ ਕਹਿੰਦਾ ਯਾਰ ਵਾਕਈ ਮੈਂ ਸਿਰਫ ਇੱਕ ਸਾਈਡ ਦੀ ਗੱਲ ਸੁਣ ਕੇ ਆ ਗਿਆ, ਮੈਨੂੰ ਗੁੱਸਾ ਬੜਾ ਆਇਆ ਵੀ ਯਾਰ ਇਦਾਂ ਦਾ ਇਨਸਾਨ ਆ ਉਹ ਇਸ ਤਰ੍ਹਾਂ ਕਰ ਸਕਦਾ। ਤੇ ਮੈਂ ਉਹਨੂੰ ਇਹੀ ਗੱਲ ਕਹੀ ਵੀ ਹਮੇਸ਼ਾ ਗੁੱਸੇ ਦੇ ਵਿੱਚ ਨਾ ਕਦੇ ਵੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਹਮੇਸ਼ਾ ਦੋਨੇ ਧਿਰਾਂ ਨੂੰ ਬਿਠਾਓ, ਉਹਨਾਂ ਨਾਲ ਗੱਲ ਕਰੋ, ਉਹਨਾਂ ਦੀ ਸੁਣੋ, ਫੇਰ ਜਾ ਕੇ ਤੁਸੀਂ ਡਿਸੀਜਨ ਲਓ ਕਿ ਯਾਰ ਕੌਣ ਗਲਤ ਹੈ ਤੇ ਕੌਣ। ਦੇਖੋ ਢਿੱਲੋ ਸਾਹਿਬ, ਅੱਜ ਕੱਲ ਸਾਰੇ ਲੋਕ ਸਿਆਣੇ ਹੈ ਜੀ, ਸਾਡੇ ਤੋਂ ਬਹੁਤ ਵੱਡੇ ਵੱਡੇ ਸਿਆਣੇ ਜਿਹੜੇ ਹੈਗੇ ਆ, ਅਸੀਂ ਤਾਂ ਬਿਲਕੁਲ ਉਹਨਾਂ ਦੇ ਛੋਟੇ ਪੈਰਾਂ ਵਰਗੇ ਵੀ ਨਹੀਂ ਹੈਗੇ। ਸੋ ਇਸ ਕਰਕੇ ਇਹ ਚੀਜ਼ ਨੂੰ ਹਮੇਸ਼ਾ ਜਿੰਨੇ ਸਾਡੇ ਸੁਣਨ ਵਾਲੇ ਵੀ ਹੱਸਦਾ ਪੰਜਾਬ ਰੇਡੀਓ ਨੂੰ ਸੁਣ ਰਹੇ ਹਾਂ, ਮੈਂ ਸਾਰਿਆਂ ਨੂੰ ਇਸ ਪ੍ਰੋਗਰਾਮ ਚ ਵੀ ਇਹ ਕਹਿਣਾ ਚਾਹੁੰਦਾ ਜੀ, ਕਦੇ ਵੀ ਕਿਸੇ ਵੀ ਫੈਸਲੇ ਨੂੰ ਲੈਣ ਤੋਂ ਪਹਿਲਾਂ, ਓਸ਼ੋ ਕਹਿੰਦਾ ਹੁੰਦਾ ਜੀ ਗੁੱਸਾ ਵੀ ਇਕੱਲੇ ਨੂੰ ਆਉਂਦਾ ਲੇਕਿਨ ਸ਼ਾਂਤੀ ਵੀ ਇਕੱਲੇ ਬੰਦੇ ਨੂੰ ਆ ਸਕਦੀ ਹੈ ਜੇ ਬੰਦਾ ਦਿਮਾਗ ਨਾਲ, ਠੰਡੇ ਦਿਮਾਗ ਨਾਲ ਸੋਚੇ ਤਾਂ ਕਈ ਚੀਜ਼ਾਂ ਦੇ ਵਿੱਚ ਨੁਕਸਾਨ ਹੋਣ ਤੋਂ ਆਪਾਂ ਬਚਾ ਸਕਦੇ ਹਾਂ। ਤੇ ਢਿੱਲੋ ਸਾਹਿਬ, ਸਵਾਲ ਮੇਰਾ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਇੱਕ ਵੱਡਾ ਅੰਦੋਲਨ ਇਸ ਵਕਤ ਵੱਡਾ ਰੂਪ ਧਾਰਨ ਕਰ ਚੁੱਕਿਆ, ਜਿੱਥੇ ਇੱਕ ਕਿਸਾਨ ਵੀ ਜਿਹੜਾ ਕੱਲ ਗੁਰਦਾਸਪੁਰ ਦਾ ਸੀ ਉਸ ਅੰਦੋਲਨ ਦੇ ਵਿੱਚ ਜਿੱਥੇ ਸ਼ਹੀਦ ਹੋ ਗਿਆ ਜੀ, ਮਾਰਿਆ ਗਿਆ, ਤੇ ਕੁਝ ਕੁ ਨੌਜਵਾਨ ਜਿਨ੍ਹਾਂ ਦੀ ਅੱਖਾਂ ਤੇ ਵੀ ਬੜੀਆਂ ਭਿਆਨਕ ਸੱਟਾਂ ਵੱਜੀਆਂ, ਕੁਝ ਕੁ ਬਹੁਤ ਬੁਰੇ ਢੰਗ ਦੇ ਨਾਲ ਜ਼ਖਮੀ ਹੋ ਗਏ, ਪਰ ਗੱਲ ਕੀ ਹੈ ਕਿ ਤਸ ਤੋਂ ਮਸ ਨਹੀਂ ਹੋਈ, ਉਹ ਗੱਲ ਉਸੇ ਤਰ੍ਹਾਂ ਹੀ ਬਰਕਰਾਰ ਹੈ। ਤੇ ਪੰਜਾਬ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ, ਢਿੱਲੋ ਸਾਹਿਬ 18 ਤਰੀਕ ਨੂੰ ਕਹਿੰਦੇ ਜੀ ਵੀ ਇੱਕ ਹੋਰ ਮੀਟਿੰਗ ਹੋਣੀ, ਇਸ ਤੋਂ ਪਹਿਲਾਂ 3 ਮੀਟਿੰਗਾਂ ਹੋ ਲਈਆਂ, ਕੋਈ ਰਿਜ਼ਲਟ ਨਹੀਂ ਨਿਕਲਿਆ, ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਚੱਲਦਾ ਰਹੂਗਾ, ਜਾਂ ਫਿਰ ਹੁਣ ਲੋਕ ਸਭਾ ਦੀ ਇਲੈਕਸ਼ਨ ਆ ਗਈ, ਕੀ ਲੋਕ ਸਭਾ ਦੀ ਇਲੈਕਸ਼ਨ ਨੂੰ ਦੇਖਦੇ ਹੋਏ ਸੈਂਟਰ ਦੀ ਸਰਕਾਰ ਕੋਈ ਮੂਵਮੈਂਟ ਆਪਣੀ ਕਰੂਗੀ ਜਾਂ ਨਹੀਂ ਕਰੂਗੀ? ਪਰ ਮੇਰੀ ਜੋ ਪਰਸਨਲ ਧਾਰਨਾ ਇਹ ਹੈ, ਮੈਂ ਸੋਚਦਾ ਹੁੰਦਾ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ, ਖਾਸ ਕਰਕੇ ਬੀਜੇਪੀ, ਉਹ ਕਦੇ ਵੀ ਪੰਜਾਬ ਨੂੰ ਸੀਰੀਅਸ ਲੈਂਦੀ ਹੋਈ ਨਹੀਂ।
ਦੇਖੋ ਜੀ, ਫਿਰ ਤਾਂ ਜਵਾਬ ਤੁਸੀਂ ਦੇ ਦਿੱਤਾ, ਫਿਰ ਤਾਂ ਮੈਨੂੰ ਪੁੱਛਣ ਦੀ ਲੋੜ ਹੀ ਨਹੀਂ। ਮੈਂ ਤਾਂ ਜਿਹੜਾ ਜਵਾਬ ਦੇਣਾ ਸੀ,
ਮੈਂ ਤੁਹਾਡਾ ਪਰਸਨਲ ਤਰਕ ਤਾਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਬੀਜੇਪੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਹੈ, ਕਿਉਂਕਿ ਮੈਂ ਪਹਿਲਾਂ ਕਿਹਾ ਕਰਦਾ ਸੀ ਵੀ ਤੁਸੀਂ ਕਰਦੇ ਸੀ, ਤੁਸੀਂ ਕਿਹਾ ਨਹੀਂ ਮੈਂ ਕਰਦਾ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੀਡਰ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇੱਕ ਉਨ੍ਹਾਂ ਦੀ ਪਾਰਟੀ ਨੂੰ ਜੁਆਇਨ ਕੀਤਾ ਹੋਇਆ, ਤਾਂ ਕੀ ਲੱਗਦਾ?
ਨਹੀਂ ਕੀਤਾ ਨੀ ਜੀ, ਉਹਨੇ ਸਾਨੂੰ ਕੀਤਾ ਹੈ।
ਨਹੀਂ, ਕਹਿਣ ਦਾ ਭਾਵ ਉਹਨਾਂ ਨੇ ਕੀਤਾ ਜਾਂ ਤੁਸੀਂ ਕੀਤਾ,
ਸਾਡੀ
ਪਾਰਟੀ ਤੁਹਾਡੀ ਆਪਣੀ ਹੈ,
ਪਾਰਟੀ ਇਹ ਸਾਰੇ ਸਿੱਖਾਂ ਦਾ ਜਿਹੜਾ ਵੀ ਅਕਾਲੀ ਦਲ ਨੂੰ ਮੰਨਦਾ।
ਹਾਂਜੀ,
ਦੇਖੋ ਕਾਂਗਰਸ ਵਾਲਿਆਂ ਨੂੰ ਜਾਂ ਆਮ ਪਾਰਟੀ ਨੂੰ ਅਸੀਂ ਕਦੇ ਜ਼ਿੰਦਗੀ ਚ ਨਾ ਕਿਸੇ ਨੂੰ ਮਾੜਾ, ਜਿਹੜਾ ਜਿੱਥੇ ਬੰਦੇ ਦਾ ਮਨ ਵਾ ਜੀ ਸਦ ਕੇ ਵੋਟਾਂ ਪਾਓ
ਜੀ,
ਤੁਸੀਂ ਉਹਨੂੰ ਚੰਗਾ ਸਮਝਦੇ ਆ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ। ਹੁਣ ਮੁੰਡਾ ਮੇਰਾ ਫਰੈਂਡ ਸੀ, ਤੁਹਾਨੂੰ ਪਤਾ ਬਰਨਾਲੇ ਦਾ, ਇਨੀ ਸਾਰਿਆਂ ਨਾਲੋਂ ਪਹਿਲਾਂ ਭਾਨੇ ਨੇ ਤਾਂ ਉਹਨ ਦਫ਼ਤਰ ਖੋਲਿਆ ਸੀ, ਭਾਨੇ ਨੇ ਉਧਰ ਨੌਂ ਵੀ ਲਿਆ ਉਹਦਾ, ਮੇਰੇ ਫਰੈਂਡ ਦਾ
ਜੀ,
ਕੇਜਰੀਵਾਲ ਨਾਲ 2-3 ਮਹੀਨੇ ਇਧਰ ਘੁੰਮਦਾ ਵੀ ਰਿਹਾ, ਬਾਹਰ ਜਾ ਕੇ ਇਧਰ ਬੰਬੇ ਵਾਲੀ ਸਾਈਡ ਸਾਰੇ 2-3 ਮਹੀਨੇ ਗਿਆ। ਅੱਛਾ, ਮੁੜ ਕੇ ਛੱਡ ਕੇ ਇੱਥੇ ਆ ਕੇ ਮੇਰੇ ਨਾਲ ਗਾਲਾਂ ਕੱਢੀ ਚੱਲੇ ਧੜੀ ਧੜੀ ਦੀਆਂ।
ਅੱਛਾ,
ਮੈਂ ਕਿਹਾ ਗੱਲ ਸੁਣ, ਤੇਰਾ ਕੋਈ ਥੈਂ ਟਿਕਾਣਾ ਹੈਗਾ? ਤੂੰ ਪਹਿਲਾਂ ਕੇਜਰੀਵਾਲ ਨਾਲ ਉਧਰ ਘੁੰਮਦਾ ਆਇਆ, ਫਿਰ ਭਗਵੰਤ ਮਾਨ ਦੇ ਨਾਲ ਤਾਂ ਸਾਡੀ ਇੱਕ ਨਹੀਂ ਸੁਣੀ, ਤੂੰ ਕਹਿੰਦਾ ਹੁੰਦਾ ਸੀ ਨਹੀਂ ਜੀ ਇਹ ਕਾਲੀ ਮਾੜੇ ਕਾਲੀ ਮਾੜੇ, ਮੈਂ ਤੇਰੀ ਗੱਲ ਸੁਣੀ ਗਿਆ। ਮੈਂ ਓਕੇ, ਤੂੰ ਹਜੇ ਤਾਂ ਭਗਵੰਤ ਮਾਨ ਹਜੇ ਐਮ ਪੀ ਸੀ ਉਦੋਂ, ਮੈਂ ਕਿਹਾ ਗੱਲ ਸੁਣ, ਐਮ ਪੀ ਵੀ ਤੁਸੀਂ ਬਣਾ ਤਾ, ਕੇਜਰੀਵਾਲ ਵੀ ਜਿਤਾ ਤਾ, ਇਹਨੂੰ ਛੱਡ ਕੇ ਵੀ ਤੂੰ ਆ ਗਿਆ, ਫਿਰ ਤੇਰੇ ਪੱਲੇ ਕੀ ਆ? ਕਹਿੰਦਾ ਇਹ ਇਮਾਨਦਾਰ ਪਾਰਟੀ ਹੈ ਨੀ। ਮੈਂ ਕਿਹਾ ਯਾਰ ਤੈ ਕੀ ਇਹਨਾਂ ਚੋਂ ਲੱਭ ਲਿਆ? ਕਹਿੰਦਾ ਤੈਨੂੰ ਪਤਾ ਲੱਗੂਗਾ, ਕਹਿੰਦਾ ਜਾਂ ਤੂੰ ਇਹਨਾਂ ਨੂੰ ਵਰਤੂ। ਮੈਂ ਕਿਹਾ ਸਾਨੂੰ ਵਰਤਣ ਦੀ ਲੋੜ ਪੈਣੀ ਕਦੋਂ ਆ ਭਾਈ? ਤੂੰ ਵਰਤੇ ਆ, ਤੂੰ ਪਹਿਲੀ ਗੱਲ 2 ਮਹੀਨੇ ਇੱਥੋਂ ਕੈਨੇਡੇ ਤੋਂ ਛੱਡ ਕੇ ਇਹਦੇ ਕੇਜਰੀਵਾਲ ਨਾਲ ਕਾਹਦੇ ਘੁੰਮਦਾ ਰਿਹਾ? ਇਹ ਤੈਨੂੰ ਕੀ ਦਿੱਤਾ ਮੈਨੂੰ ਇੰਨੇ ਦੱਸ ਦੇ।
ਹਾਂਜੀ,
ਅੱਛਾ, ਉਹ ਜਿਹੜਾ ਬੰਦਾ ਜ਼ਿਆਦਾ ਸ਼ੈਤਾਨ ਹੁੰਦਾ, ਜ਼ਿਆਦਾ ਸਮਝਦਾਰ ਹੁੰਦਾ, ਵਿੱਚੋਂ ਭੇਤ ਲੈ ਜਾਂਦਾ ਹੁੰਦਾ ਵੀ ਇਹ ਬੰਦੇ ਕੰਮ ਦੇ ਹੈ ਨੀ। ਉਹ ਆ ਕੇ ਅੱਜ ਤੋਂ ਭਗਵੰਤ ਮਾਨ ਤਾਂ ਅਜੇ ਮੁੱਖ ਮੰਤਰੀ ਦਾ ਚਿਹਰਾ ਵੀ ਕਦੇ ਦੇਖਿਆ ਨੀ, ਸੋਚਿਆ ਵੀ ਨੀ ਸੀ, ਐਮ ਪੀ ਸੀ ਉਹ, ਇਹਦੇ ਨਾਲ ਰਹਿ ਕੇ ਬਹੁਤ ਲੰਮਾ, ਕਿਉਂ ਸੰਗਰੂਰ ਦੇ ਕੋਲ ਇਹਨਾਂ ਪਿੰਡਾਂ ਦੇ ਨਾਲ ਦਾ ਸੀ ਉਹ ਮੁੰਡਾ, ਤੇ ਉਹ ਜਿਆਦਾ ਜਿੱਦਾਂ ਕਹਿੰਦੇ ਆ ਮੇਰੇ ਨਾਲ, ਸਾਰਿਆਂ ਨੂੰ ਪਤਾ ਵੀ ਮੈਨੂੰ ਸਾਰੇ ਘਰ ਦੇ ਵੀ ਕਹਿੰਦੇ ਤੁਸੀਂ ਛੋਟਾ ਭਰਾ ਇਹਦਾ, ਤੁਰਿਆ ਮੇਰੇ ਨਾਲ ਹੀ ਰਹਿਣਾ,
ਨਾਲ ਹੀ ਰਹਿੰਦੇ ਸੀ।
ਉਹਨੇ ਮੈਨੂੰ ਆਖੀ ਗੱਲ ਕਹੀ ਸੀ, ਕਹਿੰਦਾ ਇਹ ਪਾਏਦਾਰ ਪਾਰਟੀ ਨੀ, ਉੱਤਰਦੇ ਨੀ ਗੱਲ ਤੇ, ਮੰਨ ਲਓ ਹੁਣ ਦੇਖਿਆ ਹੋਊ ਕੁਛ ਪਤਾ ਹੋਊ, ਮੈਨੂੰ ਤਾਂ ਪਤਾ ਨੀ ਵੀ ਕਿਹੜੀ ਗੱਲ ਤੇ
ਉਤਰਿਆ।
ਹੁਣ 2-3 ਮਹੀਨੇ ਕੇਜਰੀਵਾਲ ਨਾਲ ਰਹਿਣਾ ਕੋਈ ਸੌਖਾ? ਉਹ ਰਹਿ ਕੇ ਆਇਆ, ਤੇ ਇੱਦਾਂ ਹੀ ਜਿਹੜਾ ਜਦ ਮੈਂ ਕੱਲ ਵੀ ਮੇਰੀ ਟਿਕਟ ਉੱਤੇ ਸੁਣੋ ਮੈਂ ਦੱਸਿਆ ਵੀ ਆ ਕਿਤੇ ਤੁਸੀਂ, ਮੈਨੂੰ ਲੱਗਦੀ ਉਹ ਇਸ਼ਾਰਾ ਚੁੱਕ ਰਿਹਾ ਜਾਂ ਸੁਣ ਲਈ ਇਹਦੇ ਗੱਲ, ਮੈਨੂੰ ਹਿਸਾਬ ਨਾਲ ਤੁਸੀਂ ਜਵਾਬ ਆਪੇ ਦੇ ਦਿੱਤਾ। ਜਿੰਨਾ ਇਹ ਆਪਣੇ ਬੰਦੇ ਉੱਥੇ ਨਾਰਾ ਲਾਉਂਦੇ, ਅਸੀਂ ਸਾਰੇ ਕਿਸਾਨ ਉੱਠ ਕੇ ਤੁਰਾਂਗੇ। ਕਿਸਾਨ ਹੈ ਕਿਹੜੇ ਆ? ਕਿਸਾਨ ਤਾਂ ਅਸਲੀ ਹਰਿਆਣੇ ਤੇ ਪੰਜਾਬ ਚ ਹੀ ਆ, ਬਾਹਰਲੇ ਕਿੰਨੇ ਕੁ ਆਉਂਦੇ ਆ, ਕਿੰਨੇ ਕੁ ਤੁਰੇ ਸੀ ਪਹਿਲਾਂ ਵੀ, ਕਿੰਨੇ ਕੁ ਆਏ ਆ?
ਪੰਜਾਬ ਚੱਲਿਆ ਸੀ ਪਹਿਲਾਂ,
ਪੰਜਾਬ ਤਾਂ ਹਰਿਆਣਾ ਚੱਲਿਆ, ਜੇ ਹਰਿਆਣਾ ਨਾਲ ਨਾ ਤੁਰਦਾ ਫਿਰ ਵੀ ਸਾਡੀ ਜਿੱਤ ਬਹੁਤ ਘੱਟ ਹੋਣੀ ਸੀ। ਜਿਹੜੀ ਜਿੱਤ ਹੁਣ, ਪਤਾ ਗੱਲ ਕੀ ਹੁੰਦੀ ਆ, ਇਹ ਜਿਹੜਾ ਕੋਈ ਵੱਡਾ ਅਫਸਰ ਹੁੰਦਾ, ਕੋਈ ਮੰਤਰੀ ਹੁੰਦਾ, ਉਹਨੂੰ ਹੁੰਦਾ ਮੈਂ ਇਹਨਾਂ ਦੇ ਲੱਤਾਂ ਥੱਲੇ ਲੰਘ ਚੁੱਕਾ ਆ, ਹੁਣ ਮੈਂ ਲੱਤਾਂ ਥੱਲੇ ਨਿਭਾਉਣੇ ਆ।
ਅੱਛਾ ਜੀ, ਕਿਆ ਬਾਤ ਆ!
ਉਹ ਜਿਹੜਾ ਪਿਛਲਾ ਇਤਿਹਾਸ ਦੇਖ ਲਓ, ਇੰਦਰਾ ਨੇ ਕੀ ਕੀਤਾ ਸੀ, ਹੁਣ ਦਿਲ ਚ ਰੱਖੀ ਸੀ ਉਹ ਕਹਿੰਦੀ ਸੀ ਇਹਨਾਂ ਨੇ ਮੇਰੇ ਨਾਲ ਪੰਗਾ ਲਿਆ ਮੈਂ ਇਹਨਾਂ ਨਾਲ ਨਿਚਿੱਠਣਾ ਇੱਦਾਂ ਹੀ ਮੋਦੀ ਨੇ ਦਿਮਾਗ ਚ ਉਹਦੇ ਹੈਗਾ ਗੁਰਦੁਆਰੇ ਜ਼ਰੂਰ ਜਾਂਦਾ ਮੱਥਾ ਟੇਕਣ ਉਹਦਾ ਦਿਮਾਗ ਚ ਹੈਗਾ ਵੀ ਮੈਨੂੰ ਇੱਕ ਵਾਰ ਇਹਨਾਂ ਨੇ ਨੀਵਾਂ ਦਿਖਾਲਿਆ ਆ ਵੀ ਹੁਣ ਉਹ ਚਾਹੁੰਦਾ ਮੈਂ ਇਹਨਾਂ ਨੂੰ ਨੀਵਾਂ ਦਿਖਾਲਣਾ ਉਹਨੂੰ ਕੋਈ ਵੋਟਾਂ ਦਾ ਮਤਲਬ ਨਹੀਂ ਜੇ ਤੁਸੀਂ ਕਹੋ ਵੋਟਾਂ ਚ ਉਹ ਉਹਨੂੰ ਫਰਕ ਪਊਗਾ ਵੋਟਾਂ ਜਿਹੜੀਆਂ ਉਹ ਜਿਹੜੀਆਂ ਵੋਟਾਂ ਉਹਨੂੰ ਪੈਣੀਆਂ ਉਹ ਤਾਂ ਹੈ ਹੀ ਨੀ ਇਹ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਉਹਨਾਂ ਨਾਲ
ਮੈਂ ਉਹੀ ਗੱਲ ਕਰਦਾ
ਚੇਤੇ ਚੇਤੇ ਵੀ ਨੀ ਉਹਨਾਂ ਦਾ ਮਤਲਬ ਨੀ ਉਹ ਕਹਿੰਦੇ ਅਸੀਂ ਕਣਕ ਲੈਣੀ ਨੀ ਉਹਨਾਂ ਦੇ ਦਿਮਾਗਾਂ ਚ ਇਹ ਵੀ ਕਣਕ ਪੰਜਾਬ ਚੋਂ ਆਉਂਦੀ ਹਰਿਆਣੇ ਚੋਂ ਆਉਂਦੀ ਉਹਨਾਂ ਨੂੰ ਇਹ ਪਤਾ ਹੀ ਨੀ ਦੁੱਧ ਪੰਜਾਬ ਚੋਂ ਹਰਿਆਣੇ ਚੋਂ ਆਉਂਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਨੀ ਹੁਣ ਦੇਖੋ ਤੁਸੀਂ ਆਪਣੇ ਤੇ ਲਾਓ
ਜੀ
ਮੰਨ ਲਓ ਅੰਟੇਰੀਓ ਚ ਲਾ ਲਓ ਤੁਸੀਂ ਕੀ ਕੈਨੇਡਾ ਜਾਂ ਅੰਟੇਰੀਓ ਲਾ ਲਓ ਕੋਈ ਸਟ੍ਰੈਕ ਹੋ ਜਾਂਦੀ ਤੁਹਾਨੂੰ ਹੈ ਫਿਕਰ ਦੁੱਧ ਤੋਂ ਡੈਰੀਆਂ ਚੋਂ ਆਉਣਾ ਤੇ ਉੱਥੋਂ ਆਪਾਂ ਨੂੰ ਕਣਕ ਆਉਣੀ ਆ ਉਹ ਪਰਿਓ ਆਪਣੇ ਬੈਰੀ ਵਾਲੇ ਪਾਸੇ ਆਉਣੀ ਹੈ ਫਿਕਰ ਕੋਈ
ਨਹੀਂ
ਚੇਤੇ ਹੈ
ਨਹੀਂ
ਇਦਾਂ ਉਹਨਾਂ ਲੋਕਾਂ ਦੇ ਚੇਤੇ ਨੀ ਹੈਗਾ ਇਹ ਦੋ ਸਾਲ ਸੁੱਤੇ ਰਹੇ ਆ ਪਹਿਲੀ ਵੱਡੀ ਗੱਲ ਵਾ ਉਹਨੇ ਦੋ ਸਾਲ ਤਿਆਰੀਆਂ ਕੀਤੀਆਂ ਇਹਨਾਂ ਨੂੰ ਡੱਕਣਾ ਸੀ ਕਿੱਦਾਂ
ਮਤਲਬ ਕਿਤੇ ਨਾ ਕਿਤੇ ਉਹਨਾਂ ਨੇ ਉਸ ਚੀਜ਼ ਦੇ ਉੱਪਰ ਆਪਣਾ ਸਕੰਜਾ ਜਿਹੜਾ ਕੱਸਤਾ
ਅੱਛਾ ਇਹਨਾਂ ਨੂੰ ਤੋੜ ਦਿੱਤਾ ਹੁਣ ਦੇਖੋ ਇਹ ਦੋ ਫਾੜ ਹੋ ਕੇ ਬੈਠੇ ਆ ਹੁਣ ਦੇਖੋ ਉਹ ਇਹਨਾਂ ਤੇ ਦੂਸ਼ਣਬਾਜ਼ੀ ਲਾਉਂਦੇ ਉਹ ਇਹਨਾਂ ਤੇ ਲਾਉਂਦੇ ਆ ਉਹੀ ਗੱਲ ਆ ਗਈ ਜਿਹੜੇ ਇਹਨਾਂ ਦੇ ਨਾਲ ਮੰਨ ਲਓ ਬੰਦਾ 10,000 20,000 ਦੋ ਲੱਖ 3 ਲੱਖ ਉਹ ਕਹਿੰਦੇ ਜੀ ਉਹ ਗਦਾਰ ਵਾ ਅੱਛਾ ਉਹਨਾਂ ਨੂੰ ਪੁੱਛਿਆ ਜਾਵੇ ਆਪਾਂ ਕਿਹੜੇ ਉਹਨਾਂ ਨੂੰ ਇੰਟਰਵਿਊ ਲਈ ਜਾਵੇ ਪੁੱਛੀਏ ਉਹਨਾਂ ਨੇ ਕਹਿਣਾ ਇਹ ਸਾਡੀ ਮੰਨਦੇ ਹੀ ਨੀ ਅਸੀਂ ਜਿੱਦਾਂ ਦੱਸਣਾ ਚਾਹੁੰਦੇ ਹਾਂ ਦੇਖੋ ਜੇ ਮਰਾਉਣੇ ਹੋਣ ਤਾਂ ਹੁਣ ਵੀ ਭਾਵੇਂ ਗੋਲੀ ਨਾ ਮਰਾ ਲਓ ਸਵੇਰ ਹੁਣ ਚੜ੍ਹ ਜਾਓ ਉਹਨਾਂ ਵੱਲ ਉਹਨੀ ਗੋਲੀ ਚਲਾ ਦੇਣੀ ਆ
ਜੀ ਬਿਲਕੁਲ
ਉਹਨੇ ਕੋਈ ਪੁੱਛਣਾ ਕਿਸੇ ਨੇ ਉਹਨੇ ਮਗਰੋਂ ਮਰਿਆ ਤੇ ਕੋਈ ਅੱਜ ਤੱਕ ਇਨਸਾਫ਼ ਹੋਇਆ ਪਿੱਛੇ ਇੰਨੀਆਂ ਗੋਲੀਆਂ ਚੱਲੀਆਂ ਅੱਜ ਤੋਂ 50 ਸਾਲ ਦੀਆਂ 60 ਸਾਲ ਦੀਆਂ ਗੋਲੀਆਂ ਚੱਲਦੀਆਂ ਹੋਣੀਆਂ ਤੁਸੀਂ ਅੱਜ ਤੱਕ ਇਨਸਾਫ਼ ਮਿਲ ਗਿਆ ਤੁਹਾਨੂੰ
ਬਿਲਕੁਲ ਜੀ ਇਹ ਗੱਲ
ਤੁਹਾਨੂੰ ਅੱਗੇ ਨਾ ਮਿਲਿਆ ਤੁਸੀਂ ਅੱਜ ਕਿੱਦਾਂ ਲੈ ਲਓਗੇ ਜੇ ਅੱਜ ਉਹਨੇ ਸਾਡੇ ਮੁੰਡੇ 50, 60, 70, 100, 200 ਮਾਰ ਦਊਗੇ ਅਸੀਂ ਇਨਸਾਫ਼ ਕਿੱਥੋਂ ਲੈਣਾ
ਬਿਲਕੁਲ ਸਹੀ ਗੱਲ ਹੈ ਢਿੱਲੋਂ ਸਾਹਿਬ ਦੇਖੋ ਪਤਾ ਕੀ ਚੱਕਰ ਹੈ ਹੁਣ ਮੈਂ ਉਸ ਦੇ ਵਿੱਚ ਜਵਾਬ ਇਸ ਤਰਕ ਨਾਲ ਦਿੱਤਾ ਸੀ ਕਿ ਪੰਜਾਬ ਦੀ ਜਿਹੜੀ ਬੀਜੇਪੀ ਦੀ ਸੀਟਾਂ ਨੇ ਸੀਟਾਂ ਦੇ ਵਿੱਚ ਹਮੇਸ਼ਾ ਹੀ ਜਿੱਥੇ ਬੀਜੇਪੀ ਨੇ ਕੱਲਿਆਂ ਨੇ ਵੀ ਜ਼ੋਰ ਲਾ ਕੇ ਦੇਖਿਆ ਗਠਬੰਧਨ ਵੀ ਕਰਕੇ ਦੇਖਿਆ ਪਰ ਸੈਂਟਰ ਦੇ ਵਿੱਚ ਜੇ ਬੀਜੇਪੀ ਹੈ ਤਾਂ ਉਹ ਫੋਕਸ ਕਰਦੀ ਹੈ ਉੱਤਰ ਪ੍ਰਦੇਸ਼ ਨੂੰ ਉੱਤਰ ਪ੍ਰਦੇਸ਼ ਕਹਿੰਦੇ ਜੀ ਜਿਹੜਾ ਬੰਦਾ ਉੱਤਰ ਪ੍ਰਦੇਸ਼ ਨੂੰ ਜਿੱਤ ਗਿਆ ਬਿਹਾਰ ਨੂੰ ਜਿੱਤ ਗਿਆ ਉਹ ਦਿੱਲੀ ਦੀ ਸਿਆਸਤ ਦੇ ਉੱਪਰ ਕਾਬਜ਼ ਹੋ ਜਾਂਦਾ ਦਿੱਲੀ ਦੀ ਸਿਆਸਤ ਦੇ ਵਿੱਚ ਜਾ ਕੇ ਬਹਿ ਜਾਂਦਾ ਸੋ ਇੱਕ ਵੱਡਾ ਜਿਹੜਾ ਕਿ ਨਿਰਮਾਣ ਰਾਮ ਮੰਦਿਰ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਜਾਣਾ ਇੱਕ ਵੱਡਾ ਸੰਕੇਤ ਹੈ ਉੱਤਰ ਪ੍ਰਦੇਸ਼ ਦੀ ਜੇ ਅੱਜ ਗੱਲ ਕਰਾਂ ਤਾਂ ਇਕਨੋਮੀ ਦੇ ਉੱਪਰ ਜੇ ਚੱਲੀਏ ਆਪਾਂ ਤਾਂ ਕਾਰੋਬਾਰ ਬਿਜ਼ਨਸ ਵੱਡੇ ਵੱਡੇ ਜਿਹੜੇ ਅੰਪਾਇਰਸ ਉੱਥੇ ਖੜੇ ਹੋ ਰਹੇ ਆ ਉੱਤਰ ਪ੍ਰਦੇਸ਼ ਦੇ ਵਿੱਚ ਕਿਉਂ ਹੋ ਰਿਹਾ ਮੁੰਬਈ ਦੇ ਵਿੱਚੋਂ ਵੀ ਫਿਲਮ ਸਿਟੀ ਪੱਟ ਕੇ ਜਿਹੜੀ ਹੈ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਰਹਿਮਨਾਈ ਹੇਠ ਜਿਹੜੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਢਿੱਲੋਂ ਸਾਹਿਬ ਆਉਣ ਵਾਲੀ ਹੈ ਕਹਿਣ ਦਾ ਭਾਵ ਹੈ ਕਿ ਉੱਤਰ ਪ੍ਰਦੇਸ਼ ਨੂੰ ਇੰਨਾ ਕੁ ਵਧੀਆ ਉਨ੍ਹਾਂ ਨੇ ਆਪਣੇ ਸਿਕੰਜੇ ਚ ਕਰ ਲਿਆ ਕਿ ਹੁਣ ਉਹ ਛੇਤੀ ਉਸ ਚੀਜ਼ ਚੋਂ ਬਾਹਰ ਨਹੀਂ ਨਿਕਲ ਸਕਦੇ ਉਹ ਪੂਰੀ ਤਰ੍ਹਾਂ ਟਾਇਟ ਕਰ ਲਿਆ ਉਨ੍ਹਾਂ ਨੇ ਕੰਮ ਮੇਰਾ ਸਵਾਲ ਤੁਹਾਨੂੰ ਇਸ ਕਰਕੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਪੰਜਾਬ ਬਚਾਓ ਇੱਕ ਯਾਤਰਾ ਵਿੱਢੀ ਸੀ ਉਨ੍ਹਾਂ ਨੇ ਚਲੋ ਖੈਰ ਹੁਣ ਕਿਸਾਨੀ ਅੰਦੋਲਨ ਕਰਕੇ ਉਹਨੂੰ ਬ੍ਰੇਕ ਕਰ ਦਿੱਤਾ ਕਹਿੰਦੇ ਜੀ ਕਿਸਾਨਾਂ ਦੇ ਨਾਲ ਅਸੀਂ ਖੜਨਾ ਜਾ ਕੇ ਕਿਸਾਨਾਂ ਦੀ ਗੱਲ ਸੁਣਨੀ ਹੈ ਪਰ ਜਿੱਥੇ ਸੰਭਾਵਨਾ ਵੀ ਚੱਲ ਰਹੀ ਸੀ ਬੇਸ਼ੱਕ ਉਨ੍ਹਾਂ ਦੇ ਸਪਸ਼ਟੀਕਰਨ ਵੀ ਆਇਆ ਕਿ ਭਾਈ ਬੀਜੇਪੀ ਨਾਲ ਸਾਡਾ ਕੋਈ ਅਜੇ ਗੱਠਜੋੜ ਹੈ ਨਹੀਂ ਅਸੀਂ ਸਿਰਫ BSP ਦੇ ਨਾਲ ਮਾਇਆਵਤੀ ਦੀ ਪਾਰਟੀ ਨਾਲ ਸਾਡਾ ਜਿਹੜਾ ਕਿ ਗੱਠਜੋੜ ਹੈਗਾ
ਹਾਂਜੀ
ਪਰ ਹੁਣ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਇਲੈਕਸ਼ਨ ਸਿਰ ਦੇ ਉੱਪਰ ਆ ਗਏ ਜੀ ਬਹੁਤ ਛੇਤੀ ਜਿਹੜਾ ਕਿ ਚੋਣ ਜਾਬਤਾ ਲੱਗਣ ਵਾਲਾ ਚੋਣ ਜਾਬਤਾ ਜਦੋਂ ਲੱਗ ਗਿਆ ਤਾਂ ਉਸ ਤੋਂ ਬਾਅਦ ਬੜਾ ਕੁਛ ਇਦਾਂ ਦਾ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਵੀ ਇਸੇ ਕਰਕੇ ਹੀ ਵਧਾਇਆ ਜਾ ਰਿਹਾ ਢਿੱਲੋਂ ਸਾਹਿਬ ਤਾਂ ਜੋ ਚੋਣ ਜਾਬਤਾ ਲੱਗ ਜੇ ਉਸ ਤੋਂ ਬਾਅਦ ਉਹ ਕਹਿ ਦੇਣਗੇ ਜੀ ਜਿੰਨੀ ਦੇਰ ਹੁਣ ਕੋਡ ਆਫ ਕੰਡਕਟ ਲੱਗਿਆ ਹੋਇਆ ਅਸੀਂ ਕੋਈ ਫੈਸਲਾ ਨਹੀਂ ਦੇ ਸਕਦੇ ਤਾਂ ਕਿਤੇ ਨਾ ਕਿਤੇ ਖੱਜਲ ਖੁਆਰੀ ਜਿਹੜੀ ਆ ਉਸ ਬਾਰਡਰ ਦੇ ਉੱਪਰ ਆਮ ਲੋਕਾਂ ਦੀ ਕਿਸਾਨਾਂ ਦੀ ਵੱਧ ਜਾਣੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਜੇ ਗੱਲ ਕਰਾਂ ਜੀ ਇਲੈਕਸ਼ਨ ਆਉਣੀ ਆ 13 ਸੀਟਾਂ ਪੰਜਾਬ ਦੀਆਂ ਵੀ ਆ ਤਾਂ ਜੇ ਅਕਾਲੀ ਇਕੱਲੇ ਅੱਜ ਖੜੇ ਹੁੰਦੇ ਆ ਮੈਦਾਨ ਦੇ ਵਿੱਚ ਡਟ ਕੇ ਤਾਂ ਕੀ ਲੱਗਦਾ ਤੁਹਾਡੀ ਆਪਣੀ ਪਾਰਟੀ ਆ ਜੀ ਮਾਂ ਪਾਰਟੀ ਆ ਤੁਹਾਡੀ ਆਪਣੀ ਤਾਂ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬੀਟ ਕਰੂਗਾ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਛੱਡੂ ਪਿੱਛੇ ਕਰੂਗਾ ਕਾਂਗਰਸ ਦੀ ਗੱਲ ਇਸ ਕਰਕੇ ਨਹੀਂ ਕਰਦਾ ਕਿਉਂਕਿ ਕਾਂਗਰਸ ਦੇ ਵਿੱਚ ਵੀ ਦਫਾੜ ਜਿਹੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ ਉਹ ਅੱਜ ਵੀ ਉਹ ਆਪਣੇ ਆਪ ਨੂੰ ਸਟੈਂਡ ਹੀ ਨਹੀਂ ਕਰ ਪਾ ਰਹੇ ਕਿ ਯਾਰ ਅਸੀਂ ਕਿਹੜੇ ਪਾਸੇ ਜਾਣਾ ਕਦੇ ਸਿੱਧੂ ਸਾਹਿਬ ਆਪਣੀ ਰੈਲੀਆਂ ਕਰ ਲੈਂਦੇ ਹਾਂ ਕਦੇ ਰਾਜਾ ਵੜਿੰਗ ਆਪਣੀਆਂ ਰੈਲੀਆਂ ਕਰ ਲੈਂਦਾ ਸੋ ਹੁਣ ਜੇ ਟੱਕਰ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਨੂੰ ਟੱਕਰ ਥੋੜੀ ਥੋੜੀ ਲੱਗਦੀ ਹੈ ਵੀ ਪੰਜਾਬ ਚ ਹੈਗੀ ਹੈ
ਦੇਖੋ ਪਰਮਜੀਤ ਪਤਾ ਗੱਲ ਕੀ ਹੁੰਦੀ ਹੁੰਦੀ ਆ, ਦੋ ਤਰ੍ਹਾਂ ਆਉਂਦੀ ਆ ਜਿੱਦਾਂ ਤੁਸੀਂ ਕੁਐਸਚਨ ਦੋ ਕੀਤੇ ਆ। ਇੱਕ ਜੇ ਪੰਜਾਬ ਦੇ ਵਿੱਚ ਸਰਕਾਰ ਬਣ ਰਹੀ ਆ, ਜੇ ਮਾਰਵੇ ਦੇ ਵਿੱਚੋਂ ਜਿਹੜੀਆਂ ਸੀਟਾਂ ਨਿਕਲ ਗਈਆਂ ਉਹ ਸਰਕਾਰ ਬਣ ਜਾਂਦੀ ਆ, ਠੀਕ ਆ। ਜੇ ਕੈਨੇਡਾ ਦੀ ਗਈ ਆ, ਅੰਟੇਰੀਓ ਚੋਂ ਜਿਹੜੀਆਂ ਸੀਟਾਂ ਕੱਢ ਗਿਆ ਉਹ ਕੈਨੇਡਾ ਦੀ ਸਰਕਾਰ ਬਣ ਜਾਂਦੀ ਆ,
ਬਿਲਕੁਲ।
ਤੇ ਇਹ ਚੀਜ਼ਾਂ ਗਿਥੀਆਂ ਮਿੱਤੀਆਂ ਪੰਜਾਬ ਇੰਡੀਆ ਦੇ ਵਿੱਚ, ਜੇ ਯੂਪੀ ਜਿਹੜੀਆਂ ਸੀਟਾਂ ਕੱਢ ਗਿਆ ਉਹ ਸਰਕਾਰ ਬਣਾ ਜਾਂਦਾ। ਹੁਣ ਕਿਸੇ ਇਨਸਾਨ ਨੇ ਇਹ ਕਹਿਣਾ ਤੁਹਾਨੂੰ ਇਹ ਨਹੀਂ ਪਤਾ ਸੀਟ ਦਾ, ਇੱਕ ਦਾ ਵੀ ਰੌਲਾ ਪੈ ਜਾਂਦਾ, ਪਤਾ ਸੀਟ ਇੱਕ ਨਾ ਵੀ ਫੈਸਲਾ ਹੋਣਾ। ਇੱਕ ਵਾਲਾ ਪੰਜਾਬ ਜਿਹੜਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਗੱਲ ਹੋਇਆ, ਇੱਕ ਵਾਲੇ ਸੀਟ ਵਾਲਾ ਕੰਮ ਹੈ ਨਹੀਂ
ਜੀ,
ਇਹ ਗੱਲਾਂ ਕਹਿਣ ਨੂੰ ਹੀ ਆ,
ਕਹਿਣ ਨੂੰ ਹੈ।
ਜਿਹੜਾ 13 ਸੀਟਾਂ ਦੀ ਨਾ ਕਾਂਗਰਸ ਨੇ ਪ੍ਰਵਾਹ ਕੀਤੀ ਆ ਕਦੇ, ਨਾ ਭਾਜਪਾ ਨੇ ਪ੍ਰਵਾਹ ਕਰਨੀ ਆ
13
ਦੀ, ਅੱਗੇ ਨਾ ਕੀਤੀ ਆ ਨਾ ਗਾਹਾਂ ਕਰਨੀ ਹਜੇ। ਜਦ ਸੀਟਾਂ ਸਾਡੇ ਕੋਲ 13, ਅਸੀਂ ਨਾਲ ਤਾਂ ਕਿਸੇ ਨੂੰ ਜੋੜਿਆ ਨੀ
ਜੀ,
ਅਸੀਂ ਤੋੜਦੇ ਹੀ ਆ। ਅਸੀਂ ਹਰ ਬੰਦੇ ਨੂੰ ਕਹਿੰਦੇ ਅਸੀਂ ਤੇਰੇ ਤੋਂ ਲੈਣਾ ਕੀ ਆ। ਜਿਹੜੀ ਪੋਲਿਟਿਕਸ ਸਾਡੀ ਗੰਦੀ ਕਿੱਦਾਂ, ਜਦ ਦਿੱਲੀ ਦੇ ਵਿੱਚ ਅਸੀਂ ਪਹੁੰਚੇ ਸੀ, ਦਿੱਲੀ ਨੇ ਸੁਖਬੀਰ ਨੇ ਆਪਣਾ ਸੂਤ ਦੇਖਿਆ, ਉਹ ਉਨਾ ਵਿਚਾਰ ਦੇਖਿਆ, ਉਹ ਦੋ ਹੀ ਨੱਠ ਗਏ,
ਬਿਲਕੁਲ ਸਹੀ,
ਦੋ ਹੀ ਉਹਨਾਂ ਦੇ ਪੱਲੇ ਪੈ ਗਏ ਵੀ ਤੈਂ ਕੀ ਆਪਾਂ ਨੂੰ ਉਹਨਾਂ ਨੂੰ ਜੋੜਿਆ ਕਿੱਦਾਂ ਸੀ, ਨੇੜੇ ਲਿਆਂਦੇ, ਪ੍ਰਧਾਨ ਅੱਗੇ ਬਣਾਤੇ, ਪ੍ਰਧਾਨਗੀਆਂ ਕੀਤੀਆਂ, ਜਦੋਂ ਉਹਨੂੰ ਪ੍ਰਧਾਨਗੀ ਖੋਣ ਲੱਗੇ ਅਗਲੇ ਬੀਜੇਪੀ ਦੇ ਝੂੜੀ ਚ ਵੜ ਗਏ।
ਹਾਂ ਬਿਲਕੁਲ।
ਹਰਿਆਣੇ ਦੇ ਵਿੱਚ ਕਿਉਂ ਪ੍ਰੋਬਲਮ ਆਈ, ਅਸੀਂ ਉਹ ਵੀ ਨਹੀਂ ਜੋੜੇ ਨਾਲ, ਅਸੀਂ ਸੀਟਾਂ ਤਾਂ ਕੋਈ ਵੀ ਨਹੀਂ ਜੋੜੀਆਂ, ਹਰਿਆਣਾ ਜੋੜ ਲਿਆ, ਧਿਮਕੜਾ ਜੋੜ ਲਿਆ, ਲਿਮਕੜਾ ਜੋੜ, ਜੋੜਿਆ ਕਿੱਥੋਂ, ਤੋੜੇ ਆ,
ਤੋੜੇ ਆ।
ਜਦ ਜਾਂ ਤਾਂ ਤੁਸੀਂ ਜਿੱਦਾਂ ਉਹ ਪਾਲਸੀਆਂ ਖੇਡਦਾ ਭਾਜਪਾ ਪਾਲਸੀਆਂ ਖੇਡਦਾ, ਉਹਨੂੰ ਪਤਾ ਵੋਟਾਂ ਮੈਂ ਕਿੱਥੋਂ ਲੈਣੀਆਂ, ਉਹ ਜਾ ਕੇ ਉਸ ਸਟੇਟਾਂ ਚ ਘੁੰਮਦਾ, ਉੱਥੇ ਚੀਜ਼ਾਂ ਦੇ ਰਿਹਾ, ਉਹਨਾਂ ਨੂੰ ਵੰਡ ਰਿਹਾ,
ਬਿਲਕੁਲ।
ਤੇ ਤੁਸੀਂ ਕਿੱਥੇ ਵੰਡੀਆਂ, ਤੁਸੀਂ ਤਾਂ ਆਪਣਿਆਂ ਨੂੰ ਵੀ ਨਾਲੋਂ ਤੋੜ ਲਿਆ, ਤੁਸੀਂ ਤਾਂ ਜਿਹੜੇ ਹੈਗੇ ਆ ਉਹ ਵੀ ਤੋੜੇ। ਹੁਣ ਜੇ ਅਕਾਲੀ ਦਲ ਕਹਿੰਦਾ ਇਹਨੂੰ, ਇਹ ਦੇਖ ਲਿਓ ਨੇੜੇ ਤੇੜੇ ਜਾ ਕੇ ਭਾਜਪਾ ਨਾਲ ਗੱਠਵੱਟੀ ਹੋਣੀ ਤਾਂ ਕੋਈ ਸੀਟਾਂ ਮਿਲਣੀਆਂ ਨਹੀਂ। ਹਾਲਾਤ ਜੋ ਉੱਥੇ ਆ, ਜਿਹੜੀ ਕਾਂਗਰਸ ਦੇ ਹਾਲਾਤ ਆ, ਉਹ ਤਾਂ ਤੁਹਾਨੂੰ ਪਤਾ, ਉਹ ਆਪਸ ਵਿੱਚ ਹੀ ਲੜੀ ਜਾਂਦੇ ਪਤੰਦਰ, ਜਰਾ ਇੱਕ ਦੂਜੇ ਨੂੰ, ਇੱਕ ਉਹਨਾਂ ਦੀ ਵੱਡੀ ਉੱਤੋਂ ਗਲਤੀ ਵੱਡੀ ਆ, ਉਹਨਾਂ ਦੇ ਵਿੱਚ ਕੋਈ ਬਾਪ ਹੈ ਨੀ ਉੱਪਰ ਦੀ ਦਾ ਨਹੀਂ, ਜਾਂ ਸੋਨੀਆ ਕਹੇ ਨਹੀਂ ਆਹ ਤੁਹਾਡਾ ਪ੍ਰਧਾਨ ਵਾ, ਜੇ ਇਹਦੀ ਨਹੀਂ ਮੰਨਣੀ ਚੁੱਕੋ ਬੁਰੀ ਮਤਲਬ ਨੱਠੋ, ਕੁਛ ਤਾਂ ਲਲਕਾਰਾ ਬੱਜੇ, ਡਰੀ ਕਿਸੇ ਦਾ ਹੈ ਨੀ,
ਡਰ ਨੀ ਆ,
ਉਹ ਸਾਰੇ
ਸਾਰੇ ਪ੍ਰਧਾਨ ਕੌਣ ਨੇ।
ਹੁਣ ਜੇ ਭਾਵੇਂ ਪੰਜਾਬ ਦੇ ਵਿੱਚ ਵਾ, ਜੇ ਸੁਖਬੀਰ ਤੋਂ ਡਰਦੇ ਆ, ਉਹ ਪ੍ਰਧਾਨ ਤਾਂ ਹੈਗਾ, ਉਹ ਡਰਦੇ, ਪਰ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਆ, ਉਹਨੇ ਵੀ ਨਾਲ ਨੀ ਜੋੜੇ, ਤੋੜੇ ਆ ਆਪਣੇ ਮੁਹੱਬਤ, ਜਿੰਨਾ ਕੁ ਆਪ ਨੂੰ ਮਤਲਬ ਸੀ ਉਨਾ ਕੁ ਤਾਂ ਬੰਦਾ ਨਾਲ ਜੋੜੀ ਰੱਖਿਆ।
ਪਰ ਢਿੱਲੋਂ ਸਾਹਿਬ ਕਿਤੇ ਨਾ ਕਿਤੇ ਜੇ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮਾਫ਼ੀ ਮੰਗ ਲਈ ਹੈ, ਕਹਿੰਦੇ ਜੀ ਯਾਰ ਸਾਡੇ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਹਰ ਚੀਜ਼ ਨੂੰ ਲੈ ਕੇ ਉਨ੍ਹਾਂ ਨੇ ਇੱਕ ਮਾਫ਼ੀ ਮੰਗ ਲਈ ਹੈ। ਕੀ ਲੱਗਦਾ ਬਹੁਤ ਲੇਟ ਨਹੀਂ ਮੰਗੀ ਮਾਫ਼ੀ, ਜੇ ਉਸੇ ਟਾਈਮ ਹੀ ਇਸ ਚੀਜ਼ ਨੂੰ ਕਲੀਅਰ ਕਰ ਦਿੰਦੇ, ਬਾਈਬਲ ਕਲਾਂ ਗੋਲੀ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ, ਜੇ ਉਨ੍ਹਾਂ ਦਿਨਾਂ ਦੇ ਵਿੱਚ ਹੀ ਉਸ ਚੀਜ਼ ਨੂੰ ਸੰਭਾਲ ਲੈਂਦੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਅੱਜ ਇਸ ਤਰ੍ਹਾਂ ਗਲੀ ਗਲੀ ਪੰਜਾਬ ਬਚਾਓ ਪੰਜਾਬ ਬਚਾਓ ਦੀ ਦੁਹਾਈ ਨਾ ਪਾਣੀ ਪੈਂਦੀ।
ਨਹੀਂ ਚਲੋ ਮਾਫ਼ੀ ਮੰਗ ਲਈ, ਪਰਮਜੀਤ ਮੰਗ ਲਈ, ਕਾਹਦੀ ਮੰਗੀ ਹੈ, ਮੈਨੂੰ ਤਾਂ ਪਤਾ ਨਹੀਂ ਲੱਗਦਾ, ਮੈਨੂੰ
ਤਾਂ ਕਹਿੰਦੇ ਵੀ ਸਾਡੇ ਰਾਜ ਦੇ ਵਿੱਚ ਜੋ ਵੀ ਗਲਤੀਆਂ ਹੋਈਆਂ, ਜੋ
ਕਿਹੜੀ ਨਹੀਂ ਹੋਈ,
ਉਹ ਤਾਂ ਕਿਹਾ ਵੀ ਉਹ ਇਹ ਨਹੀਂ ਨਾ ਸਪਸ਼ਟੀਕਰਨ ਉਹਨੇ ਇੱਕ ਪ੍ਰੋਪਰ ਦਿੱਤਾ, ਉਹ ਕਹਿੰਦੇ ਵੀ ਮੈਂ ਮਾਫ਼ੀ ਮੰਗਦਾ
ਹੁਣ, ਮੁੱਖ ਮੰਤਰੀ ਬਣ
ਕਿਉਂਕਿ ਸਾਡੇ ਲੋਕ ਨਾ ਢਿੱਲੋਂ ਸਾਹਿਬ ਪ੍ਰੋਬਲਮ ਪਤਾ ਕੀ ਸਾਡੇ ਲੋਕਾਂ ਦੀ, ਸਾਡੇ ਲੋਕ ਅਸੀਂ ਜਿੱਡਾ ਮਰਜ਼ੀ ਕ੍ਰਾਈਮ ਹੋ ਜੇ ਸਾਡੇ ਸਾਹਮਣੇ, ਜੇ ਉਹ ਸਾਹਮਣੇ ਵਾਲਾ ਬੰਦਾ ਉੱਠ ਕੇ ਸਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਨਾ, ਤਾਂ ਸਾਡੇ ਦਰਿਆ ਦਿਲ ਬਹੁਤ ਹੈ, ਅਸੀਂ ਹਰ ਚੀਜ਼ ਨੂੰ ਭੁੱਲ ਕੇ ਨਾ ਉਹਨੂੰ ਮਾਫ਼ ਕਰ ਦਿੰਦੇ ਹਾਂ। ਚਲੋ ਚੰਗੀ ਗੱਲ ਹੈ, ਮਾਫ਼ੀ ਦੇਣੀ ਚਾਹੀਦੀ ਹੈ, ਪਰ ਕੁਝ ਕੁ ਗੱਲਾਂ ਦੇ ਵਿੱਚ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਯਾਰ ਇਸ ਚੀਜ਼ ਦੀ ਮਾਫ਼ੀ ਬਣਦੀ ਹੈ ਜਾਂ ਨਹੀਂ।
ਅੱਗੇ ਪਰਮਜੀਤ ਮੰਨਦੇ ਹੁੰਦੇ ਸੀ, ਅੱਗੇ ਮੰਨਦੇ ਹੁੰਦੇ ਸਿਆਣੇ ਇਦਾਂ ਦੀ ਮਾਫ਼ੀ ਮੰਨ ਲਓ ਤਾਂ ਮੰਨ ਜਾਂਦੇ ਸੀ ਵੋਟਾਂ ਪਏ, ਹੁਣ ਨਹੀਂ ਮੰਨਦੇ। ਪਹਿਲਾਂ ਤਾਂ ਇਹ ਅਸੀਂ ਕਹਿੰਦੇ ਆ ਕਿਹੜੀ ਚੀਜ਼ ਦੀ ਮੰਗ, ਸਾਨੂੰ ਤਾਂ ਅਜੇ ਤੱਕ ਪਤਾ ਹੀ ਲੱਗਾ ਸੁਖਬੀਰ ਮੰਗੀ ਕਿਹੜੀ ਚੀਜ਼ ਦੀ ਮਾਫ਼ੀ ਆ। ਚਲੋ ਜੇ ਕੱਲ ਨੂੰ ਮੁੱਖ ਮੰਤਰੀ ਬਣ ਜਾਂਦਾ ਕੀ ਇਨਸਾਫ਼ ਦੇ ਦੂਗਾ, ਇਹ ਤਾਂ ਦੇ ਹੀ ਨਹੀਂ ਹੋਣਾ ਗਰੰਟੀ। ਫਿਰ ਮਾਫ਼ੀ ਮੰਗਣ ਦਾ ਮਤਲਬ ਕੀ ਆ, ਜੇ ਬਾਈਬਲ ਕਲਾਂ ਦਾ ਇਨਸਾਫ਼ ਨਹੀਂ ਦੇ ਤੋ ਹੋਣਾ, ਫਿਰ ਮਾਫ਼ੀ ਕਮਾਉਂਦਾ ਕਾਹਤੇ ਆ। ਪਰ ਇਹ ਤਾਂ ਭਗਵੰਤ ਮਾਨ ਨੇ ਵੀ ਕਿਹਾ ਸੀ ਮੈਂ ਇਨਸਾਫ਼ ਦਊਂਗਾ, ਇਹ ਤਾਂ ਕੈਪਟਨ ਨੇ ਕਿਹਾ। ਜਦ ਮੁੱਖ ਮੰਤਰੀਆਂ ਤੋਂ ਕਹਿ ਕੇ ਨਹੀਂ ਦੇ ਹੁੰਦਾ, ਇਹ ਕਿਹੜਾ ਦੂਆ ਰੱਬ ਆ ਜਾਣਾ।
ਹੁਣ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਗੱਲ ਕਰਾਂ, ਉਹ ਵੀ ਮਾਮਲਾ ਉਸੇ ਤਰ੍ਹਾਂ ਜਿਉਂ ਦਾ ਤਿਉਂ ਲਟਕ ਰਿਹਾ ਜੀ, ਉਹਦੇ ਵਿੱਚ ਵੀ ਕੋਈ ਕਿਸੇ ਪਾਸੇ ਹੱਲ ਨਹੀਂ ਨਿਕਲਦਾ ਰਿਹਾ। ਪਰ ਕਿਤੇ ਨਾ ਕਿਤੇ ਟਿਲ ਸਾਹਿਬ ਮੈਨੂੰ ਐਂ ਲੱਗਦਾ, ਮੇਰੀ ਆਪਣੀ ਸੋਚ ਇਹ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਾਂ ਤਾਂ ਬੇਸ਼ਕ ਉਹ ਅੱਜ ਮੈਂਬਰ ਪਾਰਲੀਮੈਂਟ ਨੇ ਤੇ ਉਨ੍ਹਾਂ ਨੂੰ ਵੀ ਇਸ ਚੀਜ਼ ਦਾ ਸਤਾ ਰਿਹਾ ਡਰ ਕਿ ਜੇ ਕੱਲ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜੇ ਇਹ ਸੀਟ ਨਹੀਂ ਜਿੱਤਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ, ਦੇਖੋ ਇਹ ਤਾਂ ਤੁਸੀਂ ਵੀ ਮੰਨਦੇ, ਜਦੋਂ ਇੱਕ ਲੀਡਰ ਪਾਵਰ ਚ ਹੁੰਦਾ ਚਾਹੇ ਉਹ ਓਪੋਜੀਸ਼ਨ ਦਾ ਜਾਂ ਕਿਸੇ ਵੀ ਪਾਰਟੀ ਨਾਲ ਸਬੰਧ ਜਿੱਤਿਆ ਹੋਇਆ ਲੀਡਰ, ਉਹਦੇ ਕੋਲ ਕਈ ਇਸ ਤਰ੍ਹਾਂ ਦੇ ਪਾਵਰ ਹੁੰਦੇ ਆ ਜਿਸ ਨਾਲ ਪੁਲਿਸ ਸੀਬੀਆਈ ਜਾਂ ਹੋਰ ਬੜੀਆਂ ਇੱਦਾਂ ਦੀਆਂ ਜਿਹੜੀਆਂ ਸੰਸਥਾਵਾਂ ਉਹਨੂੰ ਡਾਇਰੈਕਟ ਹੱਥ ਨਹੀਂ ਪਾ ਸਕਦੀਆਂ ਜਿੰਨੀ ਦੇਰ ਉਹ ਤੋਂ ਅਸਤੀਫਾ ਨਹੀਂ ਕਰਾ ਲੈਂਦੀਆਂ। ਪਰ ਜੇ ਕੱਲ ਨੂੰ ਇਲੈਕਸ਼ਨ ਹੋ ਜਾਂਦਾ, ਇਲੈਕਸ਼ਨ ਦੇ ਵਿਚ ਬੀਬੀ ਬਾਦਲ ਹਾਰ ਜਾਂਦੀ ਹੈ ਤਾਂ ਕਿਤੇ ਕਿਤੇ ਲੱਗਦਾ ਨਹੀਂ ਹੈਗਾ ਵੀ ਲੋਕ ਕਹਿੰਦੇ ਵੀ ਬੀਬੀ ਜੀ ਕੋਲ ਪੈਸਾ ਬੜਾ, ਬੀਬੀ ਜੀ ਕੋਲ ਸੋਨਾ ਬੜਾ, ਤਾਂ ਕਿਤੇ ਨਾ ਕਿਤੇ ਫਿਰ ਉਹ ਜਾਂਚ ਵਾਲੀ ਜਿਹੜੀ ਚਿੱਠੀ ਹੈ ਖੁੱਲ ਜੂਗੀ।
ਨਹੀਂ ਜਿਹੜੇ ਅੱਗੇ ਪੈਸਾ ਪਿੱਛੇ ਦੇਖਿਆ ਨੀ, ਪਿੱਛੇ ਕੀ ਹੋ ਗਿਆ, ਪੈਸੇ ਵਾਲੇ ਜਿੱਤ ਰਿਹਾ ਸੀ ਪਿੱਛੇ, ਜਦ ਜਿੱਤੇ ਆ ਪੈਸੇ ਨਾਲ ਨੀ ਕੋਈ ਲੋਕ ਹੋਣ।
ਨਹੀਂ ਪੈਸੇ ਨਾਲ ਨੀ, ਜਾਂਚ ਦੀ ਗੱਲ,
ਜਾਂਚ ਤਾਂ ਫਿਰ ਨਿਕਲ, ਦੇਖੋ ਜਾਂਚ ਤਾਂ ਦੇਖੋ ਜੀ ਜੇ ਕਿਸੇ ਨੇ ਵੀ ਗਲਤੀ ਕੀਤੀ ਆ ਭਾਵੇਂ ਭਗਵੰਤ ਮਾਨ ਹੋਵੇ, ਕੋਈ ਵੀ ਜਾਂਚ ਹੋਣੀਆਂ ਚਾਹੀਦੀਆਂ। ਜਿਆਦਾ ਇਸ ਵੇਲੇ ਜੋ ਜਿਹੜਾ ਗਲਤ ਉਹਨੂੰ ਗਲਤ ਤਾਂ ਕਹਿਣਾ ਤਾਂ ਹੀ ਚੱਲਣਾ, ਇਹ ਸਿਸਟਮ ਤਾਂ ਦੇਖੋ ਚੇਂਜ ਤਾਂ ਹੀ ਆਉਣੀ ਆ। ਇਹ ਅੱਜ ਆ ਜੋ ਦਸਾਂ ਸਾਲਾਂ ਨਾਲ, ਵੀਹਾਂ ਸਾਲਾਂ, ਤੀਹਾਂ ਸਾਲਾਂ ਦੇ ਚੇਂਜਿੰਗ ਤਾਂ ਆਉਣੀ ਪੈਣੀ ਆ। ਇਹ ਜਿਹੜੇ ਬੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਬੁੱਢਾ ਦਲ ਆ, ਜਦ ਇਹ ਖਤਮ ਹੋਣਾ ਤਾਂ ਨਵਾਂ ਭਰਤੀ ਹੋਣੀ ਆ, ਜਾਂ ਉੱਥੋਂ ਇਹ ਟ੍ਰੇਨਿੰਗ ਚੱਲਣੀ ਆ। ਅੱਜ ਦਾ ਪਿੱਛੇ ਵਾਲਾ ਤਾਂ ਹਰ ਸੌਰੀ ਮੰਗ ਕੇ ਕੰਮ ਨਿਬੜੀ ਜਾਂਦਾ। ਹੁਣ ਦੇਖੋ ਬਾਦਲ ਸਾਹਿਬ ਸੀ ਵੱਡੇ, ਜੇ ਉਹ ਗੱਲ ਕਰਦੇ ਸੀ ਉਹ ਪਾਏਦਾਰ, ਦੇਖੋ ਉਹ ਹਰ ਇੱਕ ਨੂੰ ਮਨਾਉਂਦੇ ਵੀ ਸੀ, ਆਪਣੀ ਸੌਰੀ ਵੀ ਮੰਨਦੇ ਸੀ, ਅਗਲੇ ਦੇ ਮੰਜੇ ਤੇ ਜਾ ਕੇ ਬਹਿ ਕੇ ਸੌਰੀ ਮੰਗਦੇ ਸੀ।
ਬਿਲਕੁਲ,
ਇਹ ਕੀ ਆ ਸਟੇਜ ਤੇ ਚੜ ਕੇ ਮੰਗ ਲੈਣੀ ਸੌਰੀ ਸੌਰੀ, ਬੰਦੇ ਮਾਰ ਦੇਣੇ ਆ, ਬੰਦਿਆਂ ਨੂੰ ਕੋਈ ਸਜ਼ਾ ਨਹੀਂ ਹੋਣੀ, ਸੌਰੀਆਂ, ਇੱਕ ਗਲਤੀ ਹੋਵੇ ਦੋ ਗਲਤੀ। ਸੁਖਬੀਰ ਹੁਣ ਕਿੰਨਾ ਚੇਂਜ ਹੋਇਆ, ਜਦ ਮੋਢਿਆਂ ਤੇ ਭਾਰ ਪੈ ਗਿਆ ਸਾਰਾ, ਵੱਡੇ ਬਾਦਲ ਮੁੱਕਣ ਤੋਂ ਬਾਅਦ ਹੁਣ ਭਾਰ ਪਿਆ, ਹੁਣ ਕਿੰਨਾ ਚੇਂਜ ਹੋਇਆ।
ਬਿਲਕੁਲ,
ਇਹ ਸਿਆਣੇ ਨੇ ਐਵੇਂ ਨਹੀਂ ਕਿਹਾ ਜਿੰਨਾ ਚਿਰ ਤੁਹਾਡੇ ਸਿਆਣਾ ਘਰ ਵਾ ਤੁਹਾਨੂੰ ਫਿਕਰ ਨਹੀਂ ਹੈਗਾ।
ਹਾਂਜੀ ਬਿਲਕੁਲ,
ਤੁਹਾਨੂੰ ਆਉਂਦੀਆਂ ਗੱਲਾਂ ਬਹੁਤ ਜ਼ਿਆਦਾ ਆਉਣੀਆਂ ਜਿੱਦਣ ਤੁਹਾਡੇ ਮੋਢਿਆਂ ਤੇ ਭਾਰ ਪੈਂਦਾ, ਜਿੱਦਣ ਫੇਰ ਪਤਾ ਲੱਗਦਾ ਹੁਣ ਸੁਖਬੀਰ ਉਹੀ ਆ, ਹੁਣ ਗੱਲ ਕਰਨ ਦਾ ਲੱਗ ਗਿਆ ਪਤਾ। ਜਦ ਇਹਨੂੰ ਪਹਿਲਾਂ ਸਾਰੇ ਸਮਝਾਉਂਦੇ ਹੁੰਦੇ ਸੀ ਉਹ ਨਾ ਕਹਿ ਨਾ ਕਹਿ, ਇਹ ਗੱਲਾਂ ਠੀਕ ਨੀ, ਇਹ ਗੱਲਾਂ ਉਹਦੇ ਤਾਂ ਇਹ ਇੱਦਾਂ ਇਹਨੀ ਸਟੇਜ ਨੂੰ ਤਾਂ ਇੱਦਾਂ ਸਮਝ ਲਿਆ ਜਿੱਦਾਂ ਜਮੂਰਿਆਂ ਦਾ ਹੁੰਦਾ ਹੈ ਸਟੇਜ, ਉਹ ਇੱਕ ਕੈਪਟਨ ਆਪਣਾ ਹੀ ਲੱਗਿਆ ਹੁੰਦਾ, ਚੂਹੇ ਛੱਡ ਦਵਾਂਗੇ ਜਾਂ ਇਹ ਕਰ ਦਵਾਂਗੇ, ਇਹ ਯਾਰਾ ਸਟੇਜਾਂ ਤੇ ਇੱਕ ਬੰਦਾ ਗੱਲਾਂ ਕਰ। ਹੁਣ ਉਹ ਤੋਂ ਬਾਅਦ ਭਗਵੰਤ ਮਾਨ ਨੇ ਪੂਰੀ ਤਸੱਲੀ ਕਰਾਈ ਆ, ਹੁਣ ਹਰ ਮੂਵੀ ਤੁਰੀ ਆਉਂਦੀ ਆ ਰੋਜ਼, ਕਹਿੰਦਾ ਸੀ ਮੈਂ SP ਹੈ ਤੇ ਦਊਂਗਾ, ਮੈਨੂੰ 22 ਚ ਲੈ ਉਹ ਅਸਤੀਫਾ ਦੇ ਦੇਵੇ ਕੈਪਟਨ। ਹੁਣ ਤਾਂ 2 ਸਾਲ ਹੋ ਗਏ, ਹੁਣ ਕਾਹਨੂੰ ਇਹਨਾਂ ਨੂੰ ਕਿਸਾਨਾਂ ਨੂੰ ਵਿਚਾਰਿਆਂ ਨੂੰ ਦਿੱਲੀ ਭੇਜਿਆ।
ਪਰ ਮੈਂ ਉਹੀ ਗੱਲ ਕਰਦਾ ਵੀ ਹੁਣ ਬੀਬੀ ਅਨਮੋਲ ਗਗਨ ਮਾਨ ਜਿਹੜੀ ਇੱਕ ਸਿੰਗਰ ਤੋਂ ਇੱਕ ਰਾਜ ਲੀਡਰ ਬਣੀ, ਰਾਜਨੇਤਾ ਬਣੀ, ਉਹਨੇ ਕਿਹਾ ਸੀ ਵੀ ਮੈਂ ਜਦੋਂ ਸਾਡੀ ਪੰਜਾਬ ਸਰਕਾਰ ਆ ਗਈ ਤਾਂ 5 ਮਿੰਟਾਂ ਚ MSP ਪਾਸ ਕਰਾ ਦੂੰਗੀ, ਤੇ ਉਹ 5 ਮਿੰਟ ਪਤਾ ਨੀ 5 ਮਿੰਟ ਉਹ ਕਿੰਨੇ ਕੁ ਟਾਈਮ ਕਿੰਨੇ ਕੁ ਵਰੇ ਲੱਗਣਗੇ ਉਸ ਚੀਜ਼ ਨੂੰ, ਤੇ ਉਹ ਬੀਬੀ ਵੀ ਨਜ਼ਰ ਨਹੀਂ ਆਉਂਦੀ। ਟੱਲ ਸਾਹਿਬ
ਦੇਖੋ ਜੀ, ਉਹਦਾ ਤਾਂ ਮੈਂ ਤਾਂ ਨੀ ਕਹਿੰਦਾ ਲੇਡੀ ਆ, ਉਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਕੁਛ ਨਹੀਂ ਸੀ, ਉਹ ਤਾਂ ਇਹ ਨੀ ਖੇਤਾਂ ਦੀ ਗੱਲ ਕਰਦੇ ਆ, ਟਰੈਕਟਰ ਦੀ ਗੱਲ ਕਰਦੇ, ਉਹਦੀ ਤਾਂ ਗੱਡੇ ਹੀ ਛੱਡੋ। ਮੈਨੂੰ ਤਾਂ ਗੁੱਸਾ ਇਸ ਭਗਵੰਤ ਮਾਨ ਨੂੰ ਆਉਂਦਾ, ਇਹਨੂੰ ਤਾਂ ਪਤਾ ਖੇਤੀਬਾੜੀ ਬਾਰੇ, ਇਹ ਤਾਂ ਦੁਨੀਆਂ ਦੇ ਚੁਟਲੇ ਬਣਾਏ ਆ, ਮੈਨੂੰ ਇਹ ਤੇ ਬੜੀ ਆਸ ਸੀ ਇਹਨੂੰ ਕਿਵੇਂ ਦੁਨੀਆਂ ਗਾਏਗੀ ਆ। ਹਜੇ ਸੁਖਬੀਰ ਹੋਣਾ ਨੂੰ, ਕੈਪਟਨ ਹੋਣਾ ਨੂੰ ਤਾਂ 4 ਦੇਸ਼ ਗਏ ਹੋਗੇ, 5 ਗਾਏ ਹੋਗੇ, ਇਹਨੇ ਸਾਰੀ ਦੁਨੀਆਂ ਗਾਈ ਹੋ ਸੀ ਭਗਵਾਨ
ਮਾਨ, ਕਲਾਕਾਰ
ਇਹਨੂੰ ਲੋਕ ਸਮਝਾ ਦੋਗੇ ਵੀ ਆਹ ਨੀ ਕਰਨਾ ਆਹ ਨੀ ਕਰਨਾ, ਇਹ ਉਹਨਾਂ ਨਾਲ 7 ਰੱਤੀਆਂ ਵੱਧ ਗਲਤੀਆਂ ਕਰ ਰਿਹਾ। ਚਲੋ
ਇੱਕ ਬੰਦੇ ਨੂੰ ਪਤਾ ਨਹੀਂ, ਇੱਕ ਬੰਦੇ ਨੂੰ ਪਤਾ ਹੋਣ ਦੇ ਬਾਵਜੂਦ ਵੀ ਗਲਤੀ ਕਰ ਰਿਹਾ,
ਇਸ ਭਗਵੰਤ ਮਾਨ ਤੇ ਇਸ ਗੱਲੋਂ ਗੁੱਸਾ ਆਉਂਦਾ। ਜੇ ਪਤਾ ਨਾ ਹੋਵੇ, ਮੈਂ ਕਹਿੰਦਾ ਯਾਰ ਪਤਾ ਨਹੀਂ ਸੀ, ਨੌਲੇਜ ਨਹੀਂ ਸੀ ਇੰਨੀ, ਬੰਦਾ ਗਲਤੀ ਕਰੀ ਜਾਂਦਾ। ਨਵਾਂ ਮੁੱਖ ਮੰਤਰੀ ਆ, ਉਹ ਮੁੱਖ ਮੰਤਰੀ ਨੀ, ਉਹ ਦੁਨੀਆਂ ਦਾ ਸਟੇਜ ਕਿੱਥੇ ਨਹੀਂ ਬੰਨਿਆ, ਕਿਹੜੀ ਕੰਟਰੀ ਚ ਨਹੀਂ ਗਿਆ, ਜਦ ਉਹ ਸਟੇਜ ਬੰਨਣਾ ਆਉਂਦਾ, ਇਹ ਮੁੱਖ ਮੰਤਰੀ ਵਾਲਾ ਵੀ ਅਹੁਦਾ ਕੋਈ ਵੱਡਾ ਨੀ ਗੱਲ ਵਾ, ਭਾਵਕ ਹੋ ਕੇ ਤੂੰ ਜਿਹੜੀ ਬਿਆਨ ਦੇ ਜਾਂਦਾ, ਭਾਵਕ ਹੋ ਕੇ ਤੂੰ ਮਤੇ ਪਾਸ ਕਰ ਲੈ, ਭਾਵਕ ਹੋ ਕੇ ਇਸ ਨੂੰ ਫੜਾ ਦਿੰਦਾ ਕਹਿ ਦਿੰਦਾ, ਇਹ ਚੀਜ਼ਾਂ ਛੱਡਣੀਆਂ ਪੈਂਦੀਆਂ। ਤੁਸੀਂ ਵੱਡੀ ਕੁਰਸੀ ਤੇ ਬਹੁਤ ਵੱਡੀ ਤੇ ਬਹਿ ਗਏ ਆ, ਤੁਹਾਨੂੰ ਨਿੱਕੇ ਨਿੱਕੀਆਂ ਵਾਲੀਆਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਪੈਂਦਾ, ਤੁਹਾਨੂੰ ਵੱਡੇ ਲੈਵਲ ਤੇ ਆਪਣੇ ਕੰਮ ਕਰਕੇ ਲੋਕਾਂ ਨੂੰ ਦਿਖਾਲੋ, ਲੋਕਾਂ ਨੂੰ ਦੱਸੋ। ਹੁਣ ਜਿਹੜੇ ਉਹਨਾਂ ਨੂੰ ਦਵਾ ਸਾਡੇ ਮੂੰਹ ਭਰ ਕੇ ਕਹਿ ਦਿੱਤਾ ਜੀ ਉੱਥੇ ਕਿੱਲ ਲਾਇਓ ਆ ਆਪਣੇ ਹਰਿਆਣੇ ਨੇ, ਇਹ ਗਲਤ ਵਾ, ਉਹ ਨੀ ਆ ਦੁਆਰਾ ਲਾਈਆਂ ਗਲਤ ਵਾ, ਕੀ ਇੰਨਾ ਕਹਿਣਾ ਤੈਨੂੰ ਪਤਾ, ਲਵਾਏ ਕਹਿ ਨੂੰ ਉਹਦੇ ਵਿੱਚ ਤੇਰਾ ਰੋਲ ਨੀ, ਤੂੰ ਕਹਿ ਬਈ ਮੇਰੇ ਅੰਦਰ ਮੇਰੇ ਦਾਇਰੇ ਚ ਗੋਲੀ ਕਿਉਂ ਚੱਲਦੀ ਆ, ਹਰਿਆਣੇ ਚ ਤਾਂ ਇਹ ਮੇਰੇ ਬੰਦੇ ਬੜੇ ਨੀ ਕਿਸਾਨ, ਜਿੱਦਣ ਮੇਰੇ ਕਿਸਾਨ ਅੰਦਰ ਵੜੂਗੇ ਤੇਰੇ, ਤੁਸੀਂ ਜੋ ਕਰਨਾ ਕਰੀ ਚੱਲਿਓ, ਲੈ ਜਿਓ ਜਿੱਥੇ ਜੇਲਾਂ ਜੋ ਤੁਹਾਡੀ ਗੱਲ, ਮੇਰੇ ਪਾਸੇ ਗੋਲੀ ਕਿਉਂ ਚਲਾਉਂਦੇ ਆ, ਉਹ ਕਹਿਣ ਦੀ ਹਿੰਮਤ
ਕਿੱਦਾਂ। ਬਿਲਕੁਲ ਢਿੱਲ ਸਾਹਿਬ, ਦੇਖੋ ਹਰਿਆਣੇ ਚੋਂ ਖੜ ਕੇ ਉਹ ਪੰਜਾਬ ਵਾਲੇ ਪਾਸੇ ਨੂੰ ਜਿੱਥੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਆ ਜੀ, ਉਨ੍ਹਾਂ ਨੂੰ ਜਿੱਥੇ ਟਾਰਚਰ ਕਰ ਰਹੇ ਆ ਬੜੇ ਕਿਸਾਨ, ਜਿਹੜੇ ਜਿਵੇਂ ਤੁਹਾਨੂੰ ਦੱਸਿਆ ਕਿ ਕਿਸਾਨ ਦੀ ਵਿਚਾਰੇ ਦੀ ਮੌਤ ਵੀ ਹੋ ਗਈ ਹੈ, ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਉੱਪਰ ਹਮੇਸ਼ਾ ਜਿਹੜੇ ਮੁੱਖ ਮੰਤਰੀ ਨੇ, ਦੇਖੋ ਜੀ ਫਿਰ ਵੀ ਉਹ ਪੰਜਾਬ ਦਾ ਮਾਲਕ ਹੈ, ਉਹਨੂੰ ਮਾਲਕੀ ਦਿੱਤੀ ਹੈ ਸਾਰੇ ਪੰਜਾਬ ਨੇ, ਅਸੀਂ ਉਮੀਦ ਕਰਦੇ ਹਾਂ ਕਿ ਯਾਰ ਉਹ ਸਾਡੇ ਹੱਕ ਚ ਬੋਲੂ। ਇਹ ਨਹੀਂ ਕਿ ਚੰਡੀਗੜ੍ਹ ਆਪਣੇ AC ਕਮਰਿਆਂ ਚ ਜਾਂ ਫਿਰ ਹੀਟਰ ਵਾਲੇ ਰੂਮਾਂ ਚ ਬਹਿ ਕੇ ਆਪਾਂ ਮੀਟਿੰਗਾਂ ਕਰਾਤੀਆਂ ਜਾਂ ਇਹ ਕੋਈ ਇਹਨਾਂ ਦਾ ਇਹ ਰੋਲ ਨਹੀਂ ਬਣਦਾ ਹੈਗਾ। ਸੋ ਬਿਲਕੁਲ ਇਹ ਗੱਲ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਵੀ ਜੇ ਪੰਜਾਬ ਤੋਂ ਨਿਕਲ ਕੇ ਉਹ ਹਰਿਆਣੇ ਚ ਵੜ ਗਏ ਤਾਂ ਹਰਿਆਣਵੀ ਹਦੂਦ ਦੇ ਅੰਦਰ ਖੜ ਕੇ ਜੇ ਕੋਈ ਇਸ ਤਰ੍ਹਾਂ ਦੀ ਹੱਲੜਬਾਜ਼ੀ ਕਰਦੇ ਆ ਜਾਂ ਉਸ ਤਰ੍ਹਾਂ ਦੀ ਕੋਈ ਸ਼ਰਾਰਤ ਕਰਦੇ ਆ, ਫੇਰ ਪੁਲਿਸ ਉਹਨਾਂ ਨੂੰ ਚਾਰਜ ਵੀ ਕਰ ਸਕਦੀ ਆ, ਉਹਨਾਂ ਨੂੰ ਫੜ ਵੀ ਸਕਦੀ ਆ।
ਪਰਮਜੀਤ ਇੱਕ ਗੱਲ ਆ, ਜਿੱਦਾਂ ਲੱਗਦੀ ਚਲੋ ਹਰ ਨੂੰ ਤੱਤੀ ਲੱਗਦੀ ਹੁੰਦੀ, ਕਈਆਂ ਨੂੰ ਚੰਗੀ ਲੱਗਣੀ, ਕਈਆਂ ਨੂੰ ਮਾੜੀ ਲੱਗਦੀ, ਲੱਗੀ ਜਾਵੇ, ਪਰ ਗੱਲ ਇਹ ਆ ਜਿੱਦਣ ਅੰਮ੍ਰਿਤਪਾਲ ਦਾ ਮੁੱਦਾ ਸੀ ਉਦਣ ਇਹ ਦਿੱਲੀ ਜਾ ਕੇ ਬਹਿ ਗਿਆ ਸੀ, ਉਦਣ ਪੰਜਾਬ ਦੇ ਵਿਚ ਮਿਲਟਰੀ ਲਿਆ ਕੇ ਖੜੀ ਕਰ ਦਿੱਤੀ ਹੈ ਇੱਕ ਬੰਦੇ ਨੂੰ ਫੰਡ ਦੀ ਖਾਤਰ।
ਬਿਲਕੁਲ
ਠੀਕ ਹੋ,
ਬਿਲਕੁਲ।
ਅੱਜ ਜਾ ਕੇ ਦਿੱਲੀ ਕਾਹਤੇ ਨਹੀਂ ਬਹਿੰਦਾ, ਬਈ ਭਾਈ ਮੇਰੇ ਬੰਦੇ ਆ ਰੋਂਦੇ ਆ, ਇਸ ਵੇਲੇ ਮੇਰੇ ਬੰਦਿਆਂ ਤੇ ਗੋਲੀਆਂ ਚੱਲਦੀਆਂ, ਮੇਰੇ ਬੰਦਿਆਂ ਤੇ ਖਤਰੂ ਗੈਸ ਛੱਡੇ ਜਾਂਦੇ ਆ, ਮੈਨੂੰ ਕੋਈ ਨਾ ਕੋਈ ਸੁਝਾਅ ਦੱਸੋ, ਮੈਂ ਉਹਨਾਂ ਨਾਲ ਜਾ ਕੇ ਮੈਂ ਉਹਨਾਂ ਨੂੰ ਠੰਡੇ ਕਰ ਲੈਣਾ, ਮੈਂ ਉਹਨਾਂ ਨੂੰ ਸਮਝਾ ਦਿੰਦਾ। ਚਲੋ ਯਾਰ ਗੱਲ ਸੁਣੋ, ਅਸੀਂ ਕਿਹੜੇ ਕੰਮਾਂ ਚੋਂ ਕੰਮ ਆ ਜੇ ਕਿਸਾਨਾਂ ਨੂੰ ਨਹੀਂ ਕੁਛ ਦੇਣਾ ਹੋਵੇ। ਪਰਮਜੀਤ ਸਿਰਫ ਦੋ ਸੈਂਟ ਦੋ ਪੈਸਾ ਕਹਿਣ ਲੱਗਾ,
ਹਾਂਜੀ,
ਦੋ ਪੈਸੇ ਹਰ ਚੀਜ਼ ਤੇ ਚੁੱਕ ਦੇਣ, ਕਿਸੇ ਨੂੰ ਨਹੀਂ ਪਤਾ ਲੱਗਾ, ਜਿੱਦਾਂ ਆਪਾਂ ਕਿਸੇ ਵੀ ਚੀਜ਼ ਤੇ ਦੋ ਦੋ ਪੈਸੇ ਮਹਿੰਗਾਈ ਕਰ ਦੇਣ, ਜੇ ਟਿਕਟਾਂ ਲੈਣੀਆਂ ਏਅਰਲਾਈਨ ਦੀਆਂ ਲੈਣੀਆਂ, ਬੱਸਾਂ ਦੀਆਂ, ਟ੍ਰੇਨਾਂ ਦੀਆਂ, ਕੋਈ ਚੀਜ਼ ਲੈਣੀਆਂ, ਦੋ ਪੈਸੇ ਕਹੇ ਆ, ਦੋ ਪੈਸਿਆਂ ਨਾਲ ਸਾਰੇ ਕਿਸਾਨਾਂ ਦਾ ਹੱਲ ਹੋ ਜਾਣਾ।
ਬਿਲਕੁਲ,
ਗੱਲ ਕੁਛ ਵੀ ਨਹੀਂ, ਜੇ ਕਰਨਾ ਚਾਹੇ, ਜੇ ਸਰਕਾਰ ਦੇ ਕੀ ਆ, ਕੋਲੋਂ ਕੁਛ ਨਹੀਂ ਦਿੱਤਾ, ਨਾ ਲਿਆ ਨਾ ਦਿੱਤਾ, ਦੋ ਪੈਸੇ ਚੁੱਕਣੇ ਆ, ਨਾ ਰੌਲਾ ਪੈਣਾ ਨਾ ਲੈਣਾ, ਦੋ ਪੈਸੇ ਨਾ ਉਹਦਾ ਇਨਕਮ ਕਿੰਨੀ ਉਨੀ ਕਿਸਾਨ ਕੁਛ ਮੰਗਦੇ ਉਨਾ ਦੇ ਦੋ।
ਬਿਲਕੁਲ,
ਹੁਣ ਕਦੇ ਚਲੇ ਆਉਂਦੇ ਕਿਸਾਨ, ਕਦੇ ਰੋਂਦੇ ਆ, ਅੱਜ ਦੇ ਥੋੜੇ ਰੋਂਦੇ ਆ, ਆਹ 15 ਸਾਲ ਦੇ ਤਾਂ ਆਹੀ ਗੰਢੀ ਰੋਣੇ ਆ, ਇੱਕ ਚੀਜ਼ ਨਹੀਂ ਮਿਲੀ, ਫੇਰ ਹੁਣ ਯਕੀਨ ਵੀ ਕਿਸੇ ਤੇ ਕਰਨਾ ਪੈਂਦਾ, ਹੁਣ ਵਿਚਾਰੇ ਆ ਗਏ। ਦੂਜੀ ਗੱਲ ਵਾ, ਜਿਹੜਾ ਇਨ੍ਹਾਂ ਨਾਲ ਮਤਭੇਦ ਵਾ, ਇਨ੍ਹਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਮੈਂ ਕੱਲ ਵੀ ਕਹਿੰਦਾ ਸੀ, ਜਿਹੜੇ ਇਨ੍ਹਾਂ ਤੋਂ ਜੁਦੇ ਵੀ ਆ, ਚਲੋ ਇਨ੍ਹਾਂ ਦੇ ਵਿੱਚ ਨਾ ਆਉਣ, ਉਨ੍ਹਾਂ ਨੂੰ ਕਹਿ ਦੋ ਤੁਸੀਂ ਆਪਣਾ ਮੋਰਚਾ ਵੱਖਰਾ ਸਾਂਭ ਲਓ।
ਹਾਂ ਬਿਲਕੁਲ,
ਚਲੋ ਜੇ ਸਾਡਾ ਨਹੀਂ ਤੁਹਾਡੀ ਬਣਦੀ, ਸਾਡਾ ਮਤਭੇਦ ਵਾ ਤੁਹਾਡੇ ਗੱਲਾਂ ਦੇ, ਤੁਸੀਂ ਕੋਈ ਹੋਰ ਰੋਡ ਸਾਂਭ ਲਓ, ਤੁਸੀਂ ਆਓ ਜ਼ਰੂਰ ਸਾਡੇ ਨਾਲ, ਆ ਨਾ ਤੁਸੀਂ ਘਰ ਬੈਠੇ ਰਹੋ, ਪਤਾ ਨਹੀਂ ਉਨ੍ਹਾਂ ਦੇ ਘਰ ਬਹਿਣ ਨਾਲ ਸਾਨੂੰ ਨੁਕਸਾਨ ਹੋਣਾ।
ਬਿਲਕੁਲ,
ਸ਼ਹਿਰ ਮਿਲ ਗਈਆਂ
ਸਰਕਾਰਾਂ, ਉਹੀ ਚਾਹੁੰਦੀਆਂ ਵੀ ਕਮਜ਼ੋਰ ਹੋ ਗਿਆ ਧਰਨਾ ਇਹਨਾਂ ਦਾ, ਕਿਉਂਕਿ ਜਦੋਂ ਇਹ ਆਪਸ ਚ ਇਕੱਠੇ ਨਹੀਂ ਹੈਗੇ,
ਇਕੱਠੇ ਨਹੀਂ ਹੈਗੇ,
ਤਾਂ ਫਿਰ ਉਹਨੂੰ ਜਿੱਤਣਾ ਵੀ ਕਿਵੇਂ ਆ,
ਜਿੱਤਣਾ ਕਿੱਦਾਂ ਜੇ ਨਹੀਂ ਇਸ ਰੂਟ ਤੇ ਬਹਿਣਾ, ਉਹਨਾਂ ਨੂੰ ਮੋਰਚਾ ਹੋਰ ਦੇ ਦੋ, ਇਹ ਥੋੜਾ ਆਪਣਾ ਹੀ ਮੋਰਚੇ ਚ ਬਹਿਣਾ, ਮੋਰਚੇ ਥੈ ਲੱਗਣੇ ਆ, ਉਹਨਾਂ ਨੂੰ ਟ੍ਰੇਨਾਂ ਵਾਲਾ ਦੇ ਦੋ, ਤੁਸੀਂ ਆਪਣੀ ਟ੍ਰੇਨਾਂ ਸਾਂਭ ਲਓ, ਟ੍ਰੇਨਾਂ ਵਾਲੇ ਪਟੜੀ ਤੇ ਬਹਿ ਜਾਓ ਜਾ ਕੇ, ਇੱਦਾਂ ਹੀ ਹੁੰਦਾ ਹੁੰਦਾ। ਹੋਰ ਜਿੱਦਾਂ ਕਹਿੰਦੇ ਇਸ ਵੇਲੇ ਕਿਸਾਨਾਂ ਨੂੰ ਬਹੁਤ ਸਮਝ ਸੋਚ ਕੇ ਦੇਖੋ, ਬੱਚੇ ਆ ਜਿਹੜੇ ਇਨ੍ਹਾਂ ਦਾ ਗਰਮ ਖੂਨ ਹੁੰਦਾ, ਇਨ੍ਹਾਂ ਨੂੰ ਪਤਾ ਬਾਅਦ ਲੱਗਦਾ ਜਦ ਹੋ ਗਿਆ ਕੰਮ, ਉਹ ਤੋਂ ਬਾਅਦ ਪਤਾ ਲੱਗਣਾ। ਅਸੀਂ ਇਹ ਕਹਿੰਦੇ ਹਾਂ ਵੀ ਬਹੁਤ ਸਮਝ ਸੋਚ ਕੇ ਚੱਲੋ, ਭਾਵੇਂ ਆਪਾਂ ਨੂੰ ਇੱਥੇ 10 ਦਿਨ ਬਹਿਣਾ ਪੈ ਜਾਵੇ, 20 ਦਿਨ ਬਹਿਣਾ ਪੈ ਜਾਵੇ, ਗਾਹਾਂ ਵਧਣਾ, ਪਹਿਲਾਂ ਜੇ ਦੇਖੋ ਸਹੀ ਪਾਣੀ ਪਾਣੀ ਢਾਲ ਦੇ, ਉਹਨਾਂ ਦੀਆਂ ਵੀ ਦੇਖੋ, ਉਹ ਆਪਾਂ ਨਾਲ ਸ਼ੈਤਾਨੀਆਂ ਕੀ ਕਰਦੇ ਆ ਮੀਟਿੰਗਾਂ ਦੇ, ਉਹਨਾਂ ਦੇ ਕਹਿੰਦੇ ਉਹਨਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖੋ, ਤੁਹਾਨੂੰ ਕੀ ਸਦਾਈ ਬਣਾ ਰਹੇ ਆ, ਕਿੰਨਾ ਕੁ ਤੁਹਾਨੂੰ ਦੇ ਰਹੇ ਆ, ਦੇ ਰਹੇ ਆ। ਹੁਣ ਅੱਗੇ ਆਪਾਂ ਯਕੀਨ ਕਰ ਲਿਆ, ਹੁਣ ਯਕੀਨ ਪਰਮਜੀਤ ਇਹ ਕਰਨਾ ਪੈਂਦਾ, ਇਹ ਸਾਨਾ ਅੱਜ ਦਾ ਨਹੀਂ ਹੋਇਆ, 40-50 ਸਾਲ ਹੋ ਗਏ, ਬੰਦਿਆਂ ਨੂੰ ਦਿੱਲੀ ਤੋਂ ਤੋੜ ਦਿੰਦੇ ਆ, ਚਲੋ ਤੁਹਾਡੀਆਂ ਮੰਗਾਂ ਮੰਨ ਹੋ ਗਈਆਂ, ਡਨ। ਹੁਣ ਬੰਦਾ ਤਾਂ ਇੱਦਾਂ ਹੀ ਕਰ ਸਕਦਾ, ਇਹੀ ਕਹਿ ਸਕਦਾ, ਹੁਣ ਪਾਰਲੀਮੈਂਟ ਵਿਚ ਬਹਿ ਕੇ ਮਤੇ ਪਾਸ ਥੋੜੋ ਕਰਾਉਣੇ, ਇਹ ਕਿਹੜਾ ਤਕਾਲਾ ਨੂੰ ਹੋ ਜਾਣੇ, ਅੱਜ ਹੋ ਜਾਣੇ ਆ,
ਬਿਲਕੁਲ, ਬਹੁਤ ਸਮਾਂ ਲੱਗਣਾ,
2 ਸਾਲ ਲੱਗਣੇ, ਸਾਲ ਲੱਗਣਾ, 2 ਮਹੀਨੇ ਲੱਗਣੇ ਆ, ਪਰ ਜਜ਼ਬਾਤਾਂ ਚ ਨਹੀਂ ਹੋਣਾ ਚਾਹੀਦਾ ਬੰਦਿਆਂ ਨੂੰ, ਉਹਨਾਂ ਨੂੰ ਵਿਚ ਨੂੰ ਬੰਦੇ ਛੱਡ ਦਿੱਤੇ ਹੋ ਆ, ਛੱਡੇ ਹੁੰਦੇ ਆ, ਪਹਿਲਾਂ ਹੀ ਛੱਡੇ ਹੁੰਦੇ ਆ, ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਉਹ ਕੌਣ ਵਾ, ਗਲਤੀ ਇੱਕ ਤੋਂ ਹੋਣੀ ਆ, ਭੁਗਤਣੀ ਸਾਰਿਆਂ ਨੂੰ ਪੈਂਦੀ ਆ। ਇਸ ਵੇਲੇ ਜਿੱਦਾਂ ਹੱਲੜਬਾਜ਼ੀ ਲਾ 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 ਕਰਕੇ ਉਹਨਾਂ ਦਾ ਕੀ ਜਾਂਦਾ ਯਾਰ, ਸਰਕਾਰੀ ਮਸ਼ੀਨਰੀ ਆ ਉਹਨਾਂ ਕੋਲ,
ਬਿਲਕੁਲ ਜੀ ਬਿਲਕੁਲ, ਫੋਰਸਿਸ
ਉਹਨਾਂ ਕੋਲ ਤਾਂ ਚੀਜ਼ ਆ ਹੀ ਜਾਣੀ ਹੋਣੀ, ਜੇ ਗੋਲੀਆਂ ਮੰਨ ਲਓ ਚਲਾਈ ਜਾਂਦੇ ਉਹਨਾਂ ਕੋਲ ਤਾਂ ਮੋੜ ਕੇ ਟਰੱਕ ਤੇ ਟਰੱਕ ਹੋਰ ਆਈ ਜਾਣੇ ਆ, ਉਹਦੇ ਸਿਹਤ ਤੇ ਅਸਰ ਵਾ। ਕੋਰਟ ਕਹੀ ਜਾਂਦੀ ਆ ਜੀ ਇਹਨਾਂ ਤੇ ਤੁਸੀਂ ਡੱਕ ਨਹੀਂ ਸਕਦੇ, ਕੋਟਾਂ ਕਹੀ ਜਾਂਦੀਆਂ ਤੁਸੀਂ ਗੋਲੀ ਨਹੀਂ ਚਲਾ ਸਕਦੇ, ਉਹ ਚਲਾਉਣ ਹਟੇ ਆ,
ਬਿਲਕੁਲ ਬਿਲਕੁਲ,
ਆਪਣਾ ਰਾਹ ਪੱਧਰਾ ਕੀਤਾ ਜੀ ਟੀ ਰੋਡ, ਇਹ ਜਿੱਦਾਂ ਕਹਿੰਦੇ ਆ ਵੀ ਇਹ ਆਪਾਂ ਤਾਂ ਇਹੀ ਇਹਨਾਂ ਨੂੰ ਕਹਿ ਸਕਦੇ ਆ ਵੀ ਪਹਿਲਾਂ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ, ਦੂਜੀ ਸ਼ਾਂਤੀ ਨਾਲ ਵਧੋ, ਵਧਣਾ ਪੈਣਾ ਆਪਾਂ ਨੂੰ, ਇਹ ਨੀ ਵੀ ਆਪਾਂ ਨੂੰ ਪਿੱਛੇ ਨੂੰ ਮੁੜਨਾ ਪੈਣਾ, ਨਾਲ ਦੂਜਿਆਂ ਨੂੰ ਵੀ ਨਾਲ ਜੋੜੋ।
ਬਿਲਕੁਲ ਜੀ, ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਹੁਣ ਇਜਾਜ਼ਤ ਲੈਣੀ ਹੈ, ਪਰ ਇਸ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਲਿਸਨਰ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਦਰਸ਼ਕ ਰੌਣਕ ਪੰਜਾਬੀ ਟੈਲੀਵਿਜ਼ਨ ਦੇ ਉੱਪਰ ਹੱਸਦਾ ਪੰਜਾਬ ਰੇਡੀਓ ਨੂੰ ਦੇਖ ਕੇ ਸੁਣ ਰਹੇ ਨੇ, ਸਾਰਿਆਂ ਨੂੰ ਦੱਸ ਦਈਏ ਕਿ ਢਿੱਲੋਂ ਬੋਲਦਾ ਸੈਗਮੈਂਟ ਨੂੰ ਤੁਸੀਂ ਜਿੱਥੇ ਬਹੁਤ ਪਿਆਰ ਦਿੰਦੇ ਹੋ, ਫੇਸਬੁੱਕ ਦੇ ਉੱਪਰ ਢਿੱਲੋਂ ਸਾਹਿਬ ਨੇ ਆਪਣਾ ਇੱਕ ਪੇਜ ਕ੍ਰੀਏਟ ਕੀਤਾ ਜੀ ਢਿੱਲੋਂ ਬੋਲਦਾ, ਸੋ ਤੁਸੀਂ ਇਸ ਪੇਜ ਨੂੰ ਲਾਈਕ ਜ਼ਰੂਰ ਕਰੋ ਜੀ, ਤੁਹਾਡੇ ਲਾਈਕਸ ਹੋਣੇ ਬੜੇ ਜ਼ਰੂਰੀ ਹੈ, ਉਹ ਇਸ ਕਰਕੇ ਕਿਉਂਕਿ ਢਿੱਲੋਂ ਸਾਹਿਬ ਰੋਜ਼ਾਨਾ ਹੀ ਇੱਥੇ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਕਿ ਡਿਬੇਟਸ ਨੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਉਸ ਪੇਜ ਦੇ ਉੱਪਰ ਅਪਡੇਟ ਕਰਦੇ ਨੇ, ਅਪਡੇਟ ਲਾਈਵ ਵੀ ਹੁੰਦੇ ਨੇ ਉਹਦੇ ਤੇ ਟਿਕਟੋਕ ਦੇ ਉੱਪਰ ਵੀ ਜਾ ਕੇ ਤੁਸੀਂ ਢਿੱਲੋਂ ਸਾਹਿਬ ਦੇ ਜਿਹੜਾ ਅਕਾਊਂਟ ਆ ਉਸ ਨੂੰ ਵੀ ਤੁਸੀਂ ਜ਼ਰੂਰ ਫਾਲੋ ਕਰੋ। ਕਿਉਂਕਿ ਕਿਸੇ ਵੀ ਆਵਾਜ਼ ਨੂੰ ਜਦੋਂ ਅਸੀਂ ਕਿਸੇ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੇ ਉਹ ਸਮੇਂ ਦੀਆਂ ਸਰਕਾਰਾਂ ਜਾਂ ਲੰਘੀਆਂ ਸਰਕਾਰਾਂ ਤਾਂ ਕਿਸੇ ਇੱਕ ਵਿਅਕਤੀ ਨੂੰ ਮੁਰਲੀ ਕਤਾਰ ਦੇ ਵਿੱਚ ਆ ਕੇ ਖੜਨਾ ਪੈਂਦਾ ਤੇ ਫਿਰ ਅਸੀਂ ਉਸ ਵਿਅਕਤੀ ਦੇ ਮਗਰ ਤੁਰਦੇ ਹਾਂ। ਸੋ ਢਿੱਲੋਂ ਸਾਹਿਬ ਨੇ ਵੀ ਇੱਕ ਵੱਡਾ ਉਪਰਾਲਾ ਕੀਤਾ ਕਿ ਆਪਣੇ ਸ਼ਹਿਰ ਦੇ ਵਿੱਚ ਆਪਣੇ ਚਾਹੇ ਕੈਨੇਡਾ ਦੀ ਗੱਲ ਕਰੀਏ ਚਾਹੇ ਪੰਜਾਬ ਦੀ ਗੱਲ ਕਰੀਏ, ਹਮੇਸ਼ਾ ਹੀ ਸੱਚ ਬੋਲਣ ਦੀ ਉਨ੍ਹਾਂ ਨੇ ਪੂਰੀ ਜ਼ਰੂਰਤ ਰੱਖੀ ਹੈ ਤੇ ਨਿਡਰ ਹੋ ਕੇ ਹਰੇਕ ਗੱਲ ਨੂੰ ਸਾਰਿਆਂ ਨਾਲ ਸਾਂਝਾ ਕਰਦੇ ਨੇ। ਸੋ ਢਿੱਲੋਂ ਬੋਲਦਾ ਸੈਗਮੈਂਟ ਜਿਹੜਾ ਇਹਨੂੰ ਤੁਸੀਂ ਪਿਆਰ ਦਿਆ ਕਰੋ ਤੇ ਗੋਲਡਨ ਸਟਾਰ ਐਕਸਚੇਂਜ ਤੋਂ ਜਿੱਥੇ ਢਿੱਲੋਂ ਸਾਹਿਬ ਭਾਰਤ ਪੰਜਾਬ ਪੈਸਾ ਤੁਸੀਂ ਭੇਜਣਾ ਜਾਂ ਫਿਰ ਭਾਰਤ ਤੋਂ ਪੈਸੇ ਮੰਗਵਾਉਣੇ ਆ ਤਾਂ ਉਨ੍ਹਾਂ ਦਾ ਨੰਬਰ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦਾ ਜੀ। ਗੋਲਡਨ ਸਟਾਰ ਐਕਸਚੇਂਜ ਤੋਂ 416-997-7022 416-997-7022 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ। ਢਿੱਲੋਂ ਸਾਹਿਬ ਜਾਣ ਤੋਂ ਪਹਿਲਾਂ ਕੁਝ ਐਡ ਆਨ ਕਰਨਾ ਚਾਹੁੰਦੇ ਹਾਂ ਜੀ?
ਦੇਖੋ ਜੀ, ਉੱਥੇ ਮੈਂ ਪਹਿਲਾਂ ਵੀ ਕਹਿੰਦਾ ਜੇ ਕਿਸੇ ਨੇ ਵੀ ਪ੍ਰਾਪਰਟੀ ਵੇਚਣੀ ਆ, ਆਪਣੀ ਜ਼ਮੀਨ ਵੇਚਣੀ ਆ ਜਾਂ ਕੋਠੀ ਵੇਚਣੀ ਆ, ਉਹ ਸਾਨੂੰ ਜ਼ਰੂਰ ਇੱਕ ਵਾਰ ਫੋਨ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਬਈ ਕਿਉਂ ਸਾਡੇ ਉੱਥੋਂ ਇੱਥੋਂ ਵੀ ਆਪਣੇ ਪਰਮਜੀਤ ਕਾਫੀ ਬੱਚੇ ਗਏ ਹੋ ਆ, ਆਪਣੇ ਫਰੈਂਡ ਵੀ ਗਏ ਹੋ ਸਰਕਲ, ਜਾ ਕੇ ਰੀਅਲ ਸਟੇਟ ਦਾ ਕੰਮ ਕਰਦੇ ਆ ਤੇ ਗਾਹਾਂ ਤੋਂ ਗਾਹਾਂ ਕਈ ਵੇਲੇ ਵਧੀਆ ਰੇਟ ਮਿਲ ਸਕਦਾ, ਚੰਗਾ ਆਪਾਂ ਨੂੰ ਕਸਟਮਰ ਮਿਲ ਸਕਦਾ। ਤੁਸੀਂ ਜ਼ਰੂਰ ਸਾਨੂੰ ਫੋਨ ਕਰਿਓ 416-997-7022 ਜਾਂ ਜਾਇਦਾਦ ਵੇਚਣੀ ਜਾਂ ਕੋਠੀ ਵੇਚਣੀ ਹੋਵੇ ਸਾਨੂੰ ਸਾਡੇ ਨਾਲ ਜ਼ਰੂਰ ਟੱਚ ਰਹੇ ਹੋ। ਧੰਨਵਾਦ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਅਗਲੇ ਸ਼ਨੀਵਾਰ ਨੂੰ ਤੁਹਾਡੇ ਨਾਲ ਇਸੇ ਫ੍ਰੀਕੁਐਂਸੀ ਤੇ ਫੇਰ ਮਿਲਾਂਗੇ ਜੀ। ਉਦੋਂ ਤੱਕ ਲਈ ਪਰਮਜੀਤ ਭਗਨਾ ਦੇ ਢਿੱਲੋਂ ਸਾਹਿਬ ਨੂੰ ਦੋ ਜਾਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹੁਣ ਅਸੀਂ ਪੈਰਾਂ ਨੂੰ ਖੁਰੀਆਂ ਲਵਾ ਲਈਏ, ਪੱਕੀਆਂ ਹੋਵੇ ਨਾ ਕੁਛ ਵੀ, ਨਾਲੇ ਮੇਖ ਤਾਂ ਰੇਖ ਦੇ ਵਿੱਚ ਲੱਗਣੀ ਚਾਹੀਦੀ ਆ, ਪੈਰ ਚ ਥੋੜਾ ਲੱਗਣੀ ਚਾਹੀਦੀ ਆ। ਲੋਕਾਂ ਦੇ ਪੈਰਾਂ ਥੱਲੇ ਬਟੇਰੇ ਆਉਂਦੇ, ਮੇਰੇ ਮੇਖਾਂ ਆਈ ਜਾਣੀ।
ਇੱਕੋ ਬਾਪ ਤੇ ਇੱਕੋ ਅੰਮਾ ਜਿਹੜੀ ਲਾਡ ਲਗਾਏ, ਇੱਕੋ ਵਾਰੀ ਜਨਮ ਲਿਆ ਤੇ ਮੌਤ ਇੱਕੋ ਵਾਰ ਆਏ, ਇੱਕੋ ਵਾਰੀ ਜਨਮ ਲਿਆ ਤੇ ਮੌਤ ਇੱਕੋ ਵਾਰ ਆਏ, ਇੱਕੋ ਹੀ ਧਰਤੀ ਮਾਤਾ।
The views expressed on the preceding program may not necessarily be those of the owner or management of WTOR radio station.
Did you know with CIBC Global Money Transfer there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit cibc.com/transfer. Conditions and CIBC foreign exchange rates apply. CIBC. Ambitions made real.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਂਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903777।